ਸਾਲ ਚ ਇੱਕ ਵਾਰੀ ਆਉਂਦੀ ਤੇ ਸੇਲ ਵੀ ਲੱਗਦੀ ਆ।
ਅੱਛਾ ਅੱਛਾ, ਫਿਰ ਤਾਂ ਹੁਣ ਚੰਗਾ ਮੌਕਾ ਸਾਰਾ ਫਰਨੀਚਰ ਖਰੀਦਣ ਦਾ।
ਹਾਂਜੀ, ਸੋਡੀ ਫਰਨੀਚਰ ਆਪਣੇ ਕਸਟਮਰਸ ਦਾ ਬੜਾ ਹੀ ਖਿਆਲ ਰੱਖਦੇ ਤੇ ਫਾਈਨਾਂਸ ਵੀ ਕਰ ਦਿੰਦੇ ਆ। ਇਸ ਫਰਾਈਡੇ, ਸੈਟਰਡੇ ਤੇ ਸੰਡੇ ਦੋਨੋਂ ਲੋਕੇਸ਼ਨਸ ਤੇ ਜ਼ਬਰਦਸਤ ਸੇਲ ਲੱਗ ਰਹੀ ਹੈ। 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ। ਫੋਨ ਕਰ ਲਓ 905-874-7171 9058747171। ਐਨਿਵਰਸਰੀ ਸੇਲ ਐਟ ਸੋਡੀ ਫਰਨੀਚਰ।
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां 365 डेज खुला रहता है बीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर 289-569-0124।
770 एएम दे प्यारे प्यारे श्रोतियो, मेरा जनी के डॉक्टर नरेंद्र रवि दा आप सब नु प्यार भरिया नमस्कार, सलाम अलैकुम ते सत श्री अकाल। जिवें कि हुण तां तुहानू पता लग ही गया होना कि असीं हर सोमवार नु इस चैनल दे उत्ते 770 AM ਦੇ ਉੱਪਰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਮਾਈਂਡ ਐਂਡ ਬਾਡੀ ਪ੍ਰੋਗਰਾਮ ਹੈ, ਜਿੱਥੇ ਅਸੀਂ ਮਾਈਂਡ ਦੇ ਬਾਰੇ ਗੱਲ ਕਰਦੇ ਹਾਂ। ਮਾਈਂਡ ਕੀ ਹੈ, ਪਹਿਲਾਂ ਤਾਂ ਅਸੀਂ ਕਈ ਵਾਰੀ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਮਾਈਂਡ ਨੂੰ, ਬ੍ਰੇਨ ਨੂੰ, ਜਿਹੜਾ ਦਿਮਾਗ ਹੈ, ਜਾਂ ਦਿਲ ਨੂੰ ਇੱਕੋ ਹੀ ਗੱਲ ਸਮਝਦੇ ਨੇ। ਜਦੋਂ ਕਿ ਇਹ ਗੱਲ, ਜਦੋਂ ਅਸੀਂ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕਰਦੇ ਹਾਂ, ਤਾਂ ਮਾਈਂਡ ਜਿਹੜਾ ਹੈਗਾ ਉਹ ਨਾ ਤਾਂ ਬ੍ਰੇਨ ਹੈ, ਦਿਮਾਗ ਹੈ, ਤੇ ਨਾ ਹੀ ਉਹ ਸਾਡਾ ਦਿਲ ਹੈ, ਤੇ ਜਿਹਨੂੰ ਹਾਰਟ ਕਹਿੰਦੇ ਆ। ਕਿਉਂਕਿ ਜਿਹੜਾ ਦਿਲ ਜਾਂ ਦਿਮਾਗ ਹੈ, ਇਹ ਫਿਜ਼ੀਕਲ ਚੀਜ਼ਾਂ ਨੇ। ਸਾਨੂੰ ਪਤਾ ਸਰੀਰ ਦੇ ਵਿੱਚ ਕਿੱਥੇ ਹੈ ਦਿਮਾਗ ਸਾਡਾ, ਕਿੱਥੇ ਹੈ ਦਿਲ ਸਾਡਾ, ਕਿੱਥੇ ਹੈ। ਇਹਦੀ ਸਰਜਰੀ ਵੀ ਹੋ ਸਕਦੀ ਹੈ, ਇਹਨੂੰ ਟੱਚ ਵੀ ਕਰ ਸਕਦੇ ਹੋ, ਪਰ ਜਿਹੜਾ ਮਾਈਂਡ ਹੈ ਇਹਨੂੰ ਤੁਸੀਂ ਟੱਚ ਨਹੀਂ ਕਰ ਸਕਦੇ, ਇਹਨੂੰ ਸਿਰਫ ਤੁਸੀਂ ਫੀਲ ਕਰ ਸਕਦੇ ਹੋ, ਕਿਉਂਕਿ ਇਹ ਇੱਕ ਰੂਹਾਨੀ ਤਾਕਤ ਹੈ। ਜਦੋਂ ਸਾਡੀ ਡੈਥ ਹੋ ਜਾਂਦੀ ਹੈ, ਤੇ ਨਾਲ ਹੀ ਆਤਮਾ ਦੇ ਨਾਲ ਹੀ ਜਿਹੜੀ ਮਨ ਦੀ ਗੱਠ ਵੱਜੀ ਵੀ ਹੈ ਨਿਕਲ ਜਾਂਦੀ ਹੈ, ਸਰੀਰ ਉਹੀ ਹੁੰਦਾ, ਕੋਈ ਵੈਲਿਊ ਜ਼ੀਰੋ ਹੋ ਜਾਂਦੀ ਹੈ। ਕੋਈ ਉਹਨੂੰ ਅੱਗ ਦੇ ਸਪੁਰਦ ਕਰ ਦਿੰਦਾ, ਕੋਈ ਉਹਨੂੰ ਜ਼ਮੀਨ ਦੇ ਥੱਲੇ ਦੱਬ ਦਿੰਦਾ। ਸੋ ਅਸੀਂ ਉਹਦੀਆਂ ਵੀ ਗੱਲਾਂ ਕਰਦੇ ਹਾਂ, ਪਰ ਸਿਰਫ ਤੇ ਸਪਿਰਚੁਅਲ ਆਸਪੈਕਟ ਨੂੰ ਅਸੀਂ ਟੱਚ ਕਰਦੇ ਹਾਂ, ਜਿੰਨੇ ਵੀ ਧਰਮ ਨੇ ਦੁਨੀਆਂ ਦੇ। ਇਸ ਤੋਂ ਇਲਾਵਾ ਅਸੀਂ ਮੈਂਟਲ ਐਕਟੀਵਿਟੀਜ਼ ਦੇ ਬਾਰੇ ਵੀ ਗੱਲ ਕਰਦੇ ਹਾਂ ਕਿ ਜੀ ਸਟ੍ਰੈਸ ਕੀ ਹੈ, ਡਿਪਰੈਸ਼ਨ ਕੀ ਹੈ, ਐਂਗਜ਼ਾਇਟੀ ਕੀ ਹੈ, ਸੁਈਸਾਈਡ ਕੀ ਹੈ, ਅਜਿਹੀਆਂ ਗੱਲਾਂ, ਕਾਉਂਸਲਿੰਗ ਕੀ ਹੁੰਦੀ ਹੈ, ਸਾਈਕੈਟ੍ਰਿਕਸ ਜਿਹੜੀਆਂ ਆਉਂਦੀਆਂ ਉਹ ਕੀ ਨੇ। ਤੋ ਇਸ ਤੋਂ ਇਲਾਵਾ ਅਸੀਂ ਜਿਹੜੀ ਬੋਡੀ ਹੈ ਉਹਦੇ ਨਾਲ ਸੰਬੰਧਿਤ ਗੱਲ ਕਰਦੇ ਹਾਂ, ਜਿੱਥੇ ਰੂਹਾਨੀ ਵੀ ਬੋਡੀ ਦੀ ਕੀ ਇੰਪੋਰਟੈਂਸ ਹੈ। ਇਸ ਤੋਂ ਇਲਾਵਾ ਬੋਡੀ ਨਾਲ ਜਿੰਨੀਆਂ ਵੀ ਸੰਬੰਧਿਤ ਬਿਮਾਰੀਆਂ ਨੇ, ਚਾਹੇ ਉਹ ਬੈਕ ਪੇਨ ਹੈ, ਚਾਹੇ ਸਾਡਾ ਸਿਰ ਦੁਖਦਾ ਹੈ, ਚਾਹੇ ਜਿਹਨੂੰ ਕਹਿੰਦੇ ਨੇ ਆਪਣਾ ਕੀ ਨਾ ਕਹਿੰਦੇ ਹੈਲਥੀ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਹਾਂਜੀ ਹਾਰਟ ਅਟੈਕ ਹੈ, ਬ੍ਰੇਨ ਸਟ੍ਰੋਕ ਹੈ, ਕੋਈ ਵੀ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਹੈ, ਉਹ ਅਸੀਂ ਕੈਨੇਡੀਅਨ ਤੇ ਅਮੈਰੀਕਨ ਜਿਹੜੇ ਲਾਇਸੈਂਸ ਡਾਕਟਰ ਨੇ, ਯੂਜ਼ਲੀ ਸਾਡੇ ਕੋਲ ਡਾਕਟਰ ਅੰਕੁਸ਼ ਗੋਇਲ ਹੁੰਦੇ ਨੇ, ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਅਰਜੈਂਟ ਕੇਅਰ ਦੇ ਹੈੱਡ ਨੇ। ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਨਾ ਮਾਈਂਡ ਐਂਡ ਬੋਡੀ, ਜਿਹਨੂੰ ਅਸੀਂ ਰੇਡੀਓ ਤੇ ਪ੍ਰੋਗਰਾਮ ਪੇਸ਼ ਕਰਦੇ ਹਾਂ 3 ਤੋਂ 4, ਤੇ ਨਾਲ ਨਾਲ ਟੀਵੀ ਤੇ ਵੀ ਕਰਦੇ ਹਾਂ, ਜਿਹੜਾ ਕਿ ਤੁਸੀਂ 3:30 ਵਜੇ ਅੱਜ ਦੇਖ ਸਕਦੇ ਹੋ। ਉਹ ਹਰ ਇਤਵਾਰ ਨੂੰ, ਸੋਮਵਾਰ ਨੂੰ, ਮੰਗਲਵਾਰ ਨੂੰ, ਬੁੱਧਵਾਰ ਨੂੰ, 4 ਦਿਨ ਸਾਡਾ ਟੀਵੀ ਪ੍ਰੋਗਰਾਮ ਵੀ ਆਉਂਦਾ, ਉਹ ਵੀ ਮਾਈਂਡ ਐਂਡ ਬੋਡੀ ਹੁੰਦਾ। ਇਹ ਜਿਹੜਾ ਸਾਡਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਹੈ, ਇਹ ਅਸੀਂ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ, ਉਹਦੇ ਤਾਬੂ ਦੇ ਨਾਲ ਪੇਸ਼ ਕਰਦੇ ਹਾਂ। ਹੁਣ ਹੈਗਾ BNC ਮੈਡੀਕਲ ਸੈਂਟਰ ਹੈ ਕੀ। BNC, ਇਹ 2 ਅੱਖਰ ਨੇ, BNC। ਬੀ ਦਾ ਮਤਲਬ ਹੈ ਬ੍ਰੈਮਲੀ, ਤੇ ਸੀ ਦਾ ਮਤਲਬ ਹੈ ਕੰਟਰੀ ਸਾਈਡ। ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ, ਬ੍ਰੈਂਪਟਨ ਦੇ ਵਿੱਚ ਇਹ 2 ਰੋਡਸ ਨੇ ਜਿੱਥੇ ਮਿਲਦੀਆਂ, ਉਹਨੂੰ ਕਹਿੰਦੇ ਆਪਾਂ ਇੰਟਰਸੈਕਸ਼ਨ। ਉਸੇ ਦੇ ਉੱਤੇ ਅਸੀਂ ਇਹਦਾ ਨਾਂ ਰੱਖਤਾ BNC ਮੈਡੀਕਲ ਸੈਂਟਰ। ਇਹ ਜਿਹੜਾ ਮੈਡੀਕਲ ਸੈਂਟਰ, ਇਹਦੀ ਖਾਸੀਅਤ ਕੀ ਹੈ ਕਿ ਪਹਿਲੀ ਵਾਰ ਅੰਡਰ ਦਾ ਸੇਮ ਰੂਫ, ਇੱਕੋ ਛੱਤ ਦੇ ਥੱਲੇ, ਤੁਸੀਂ ਦੇਖੋਗੇ ਇੰਨੀਆਂ ਜ਼ਿਆਦਾ ਅਸੀਂ ਮੈਡੀਕਲ ਫੈਸਿਲਿਟੀਜ਼ ਦਿੰਦੇ ਹਾਂ। ਫਿਜ਼ੀਓਥੈਰੇਪੀ ਨਾਲ ਰਿਲੇਟਡ ਨੇ, ਅਰਜੈਂਟ ਕੇਅਰ ਹੈ, ਫੈਮਿਲੀ ਪ੍ਰੈਕਟਿਸ ਹੈ, ਵਾਕ ਇਨ ਕਲੀਨਿਕ ਹੈ, ਸਾਡੇ ਕੋਲ 4 ਫੈਮਿਲੀ ਡਾਕਟਰ ਨੇ, 2 ਮੇਲ ਨੇ, 2 ਫੀਮੇਲ ਨੇ, 7 ਦਿਨ ਬਲੱਡ ਲੈਬ ਖੁੱਲ੍ਹੀ ਰਹਿੰਦੀ ਹੈ। ਜੇ ਤੁਹਾਨੂੰ ਕੋਈ ਨੋਨ ਲਾਈਫ ਥਰੈਟਨਿੰਗ ਪ੍ਰੋਬਲਮ ਹੋ ਜੇ, ਕਿਤੇ ਕੋਈ ਟਾਂਕੇ ਲਵਾਉਣੇ ਨੇ, ਪਲਸਤਰ ਲਵਾਉਣਾ ਹੈ, ਕੋਈ ECG ਕਰਾਉਣੀ ਹੈ, ਕੋਈ ਐਲਰਜੀ ਦੀ ਪ੍ਰੋਬਲਮ ਹੋ ਗਈ, ਇੰਸਟੈਡ ਆਫ ਟੂ ਗੋ ਟੂ ਦਾ ਸਿਵਿਕ ਹੋਸਪਿਟਲ ਵੇਅਰ ਯੂ ਹੈਵ ਟੂ ਵੇਟ ਮੋਰ ਦੈਨ 6 ਔਰ 7 ਆਵਰਸ ਐਟ ਲੀਸਟ, ਸੋ ਤੁਸੀਂ ਇੱਥੇ ਆ ਸਕਦੇ ਹੋ। ਇਸ ਤੋਂ ਇਲਾਵਾ ਅਸੀਂ ਪਿਛਲੇ 4-5 ਮਹੀਨਿਆਂ ਤੋਂ ਕੌਂਸਲਿੰਗ ਦੀ ਸਰਵਿਸ ਵੀ ਦੇ ਰਹੇ ਹਾਂ। ਇਹ ਬੜੀ ਇੰਪੋਰਟੈਂਟ ਹੈ, ਬੜੀ ਇੰਪੋਰਟੈਂਟ ਹੈ ਕੌਂਸਲਿੰਗ, ਕਿਉਂਕਿ ਅੱਜ ਹਰ ਘਰ ਦੇ ਵਿੱਚ, ਇਫ ਨਾਟ 100% ਦੈਨ 99% ਲੋਕਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਇੰਨੀ ਤੇਜ਼ੀ ਨਾਲ ਬਿਮਾਰੀ ਫੈਲ ਰਹੀ ਹੈ। ਤੇ ਇਹਦੇ ਨਾਲ ਨਾਲ ਇਹ ਜਿੱਥੇ ਫੈਲਦੀ ਹੈ ਬਿਮਾਰੀ, ਘਰ ਦੇ ਆਪਣੇ ਮੂੰਹ ਬੰਦ ਕਰ ਲੈਂਦੇ ਨੇ। ਜੇ ਸਾਡੇ ਬੱਚੇ ਨੂੰ ਹੈ ਜਾਂ ਕਿਸੇ ਨੂੰ ਭੈਣ ਨੂੰ ਹੈ ਜਾਂ ਭਰਾ ਨੂੰ ਹੈ, ਘਰ ਦੇ ਗੱਲ ਬਾਹਰ ਨਹੀਂ ਕੱਢਦੇ। ਉਹ ਕਹਿੰਦੇ ਦੇਖੀ ਦੇਖੀ ਜੇ ਬਾਹਰ ਪਤਾ ਲੱਗੇ ਤਾਂ ਮੁੰਡੇ ਦਾ ਵਿਆਹ ਨਹੀਂ ਹੋਣਾ, ਕੁੜੀ ਦਾ ਵਿਆਹ ਨਹੀਂ ਹੋਣਾ, ਲੋਕ ਤਮਾਸ਼ਾ ਦੇਖਣਗੇ, ਕੀ ਕਹਿਣਗੇ। ਉਹ ਜਿਹੜੀ ਇਹ ਪ੍ਰੋਬਲਮ ਹੈ ਨਾ, ਉਹ ਦੱਸਦੇ ਨਹੀਂ। ਤੇ ਜੇ ਕਿਤੇ ਗਲਤੀ ਨਾਲ ਦੱਸਦੇ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ, ਐਵੇਂ ਤੁਰੇ ਜਾਂਦੇ ਨੂੰ, ਉਹ ਜਿਹੜੀ ਪ੍ਰੋਬਲਮ ਹੈ ਉਹ ਇਹੋ ਜਿਹੀ ਘਸੀ ਪਿੱਟੀ ਰਹਿ ਦਿੰਦਾ। ਉਹ ਕਹਿੰਦਾ ਵੀ ਲੈ ਜਾਓ ਜੀ, ਇੰਡੀਆ ਦੇ ਵਿੱਚ ਉਹ ਫਲਾਣਾ ਬਾਬਾ ਰਹਿੰਦਾ ਉੱਥੇ ਨਾਨਕਸਰ ਜਾਂ ਨੈਣਾ ਦੇਵੀ ਜਾਂ ਫਲਾਣੀ ਥਾਂ ਤੇ ਲੈ ਜਾਓ, ਉਹ ਚੁਮਟਾ ਲਾ ਆਉਂਦਾ, ਉਹ ਭੂਤ ਕੱਢ ਦਿੰਦਾ, ਫਲਾਣਾ ਕਰਦਾ, ਤਿਮਕਾ ਕੱਢ ਦਿੰਦਾ, ਉਹ ਆਪਾਂ ਲਿਜਾਂਦੇ ਲਿਜਾਂਦੇ ਨਾਲੇ ਤਾਂ ਪੈਸੇ ਬਰਬਾਦ ਕਰਦੇ, ਨਾਲੇ ਜ਼ਿੰਦਗੀ ਤੋਂ ਹੱਥ ਧੋ ਲੈਂਦੇ ਹਾਂ। ਸੋ ਦੂਸਰੀ ਗੱਲ ਇਹ ਹੈ ਵੀ ਜੇ ਅਸੀਂ ਜਾਂ ਫਿਰ ਅਸੀਂ ਕੀ ਕਰਦੇ ਹਾਂ, ਕਿਸੇ ਨੂੰ ਦੱਸੋ ਹੀ ਨਾ। ਤੁਸੀਂ ਦੇਖੋ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਤੇ ਜੇ ਪੁੱਛਦੇ ਹਾਂ ਵੀ ਤੁਹਾਡਾ ਮੁੰਡਾ ਜਾਂ ਕੁੜੀ ਉਹ ਕਿੱਥੇ ਗਏ ਨੇ, ਉਹ ਕਹਿੰਦੇ ਜੀ ਉਹ ਤਾਂ ਆਪਣੇ ਫਰੈਂਡ ਨਾਲ ਗਏ ਨੇ, ਪਿਆ ਉਹ ਉੱਪਰ ਹੁੰਦਾ ਸੁੱਤਾ। ਕਿਉਂ? ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈ ਨਾ ਡਿਪਰੈਸ਼ਨ ਦੀ, ਇਹ ਦਿਨ ਪ੍ਰਤੀ ਦਿਨ ਵਧੀ ਜਾਂਦੀ ਹੈ, ਵਧੀ ਜਾਂਦੀ ਹੈ। ਜਿਸ ਤਰ੍ਹਾਂ ਘਾਹ ਦੇ ਵਿੱਚ ਪੀਰੇ ਫੁੱਲ, ਤੇ ਜੀ ਨਾ ਹੁਣ ਦੇਖਾਂਗੇ ਆਪਾਂ ਜਦੋਂ ਹੁਣ ਆਪਾਂ ਘਾਹ ਆਉਣਾ, ਘਾਹ ਦਾ ਹੋਰਾ ਹੋ ਗਿਆ, ਹੁਣ ਦੇਖੋ ਮਹੀਨੇ ਦੋ ਮਹੀਨੇ ਵਿੱਚ ਹਰ ਕਿਤੇ ਪੀਲੇ ਹੀ ਫੁੱਲ ਹੋ ਜਾਣਗੇ। ਉਹ ਇਸੇ ਤਰ੍ਹਾਂ ਹੀ ਜਿਹੜੀ ਇਹ ਸਾਡੀ ਜਿਹੜੀ ਬਿਮਾਰੀ ਆ ਉਹ ਇੰਨੀ ਤੇਜ਼ੀ ਨਾਲ ਵੱਧਦੀ ਹੈ। ਕੀ ਗੱਲ ਹੈ ਕਿ ਕਈ ਵਾਰੀ ਭੁੱਖ ਨਹੀਂ ਲੱਗਦੀ, ਕਈ ਵਾਰੀ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ, ਕਈ ਵਾਰੀ ਅਸੀਂ ਮੋਟੇ ਹੋ ਜਾਂਦੇ ਹਾਂ, ਕਈ ਵਾਰੀ ਬਹੁਤ ਪਤਲੇ ਹੋ ਜਾਂਦੇ ਹਾਂ, ਕਈ ਵਾਰ ਬੋਲਣ ਨੂੰ ਜੀ ਨਹੀਂ ਕਰਦਾ, ਚੁੱਪ ਚੁੱਪ ਗੁੰਮ ਚੱਕੀ ਜਾਂਦੇ, ਅੱਖਾਂ ਚੱਖਾਂ ਪਾ ਕੇ ਕੋਈ ਬੋਲਦੇ ਹੀ ਨਹੀਂ, ਅੱਲ ਲੱਗਦਾ ਵੀ ਪਤਾ ਨਹੀਂ ਕੀ ਹੋ ਗਿਆ, ਉਪਰੀ ਕਸਰ ਹੈ। ਸੋ ਕਈ ਵਾਰੀ ਅਸੀਂ ਜੇ ਕੋਈ ਨੂੰ ਪੁੱਛ ਲਓ ਤਾਂ ਲੜਨ ਨੂੰ ਪੈਂਦਾ ਬੰਦਾ, ਫਿਰ ਇਹ ਡਰ ਹੁੰਦਾ ਵੀ ਕਿਤੇ ਗਰਦਨ ਨੂੰ ਹੱਥ ਪਾ ਲੇ। ਸੋ ਇਹ ਜਿਹੜੀਆਂ ਪ੍ਰੋਬਲਮਸ ਨੇ, ਇਹ ਡਿਪਰੈਸ਼ਨ ਦੀਆਂ ਨਿਸ਼ਾਨੀਆਂ ਨੇ, ਸਾਨੂੰ ਪ੍ਰੋਫੈਸ਼ਨ ਬੰਦੇ ਕੋਲ ਜਾਣ ਦੀ ਲੋੜ ਹੈ। ਤੇ ਜਦੋਂ ਅਸੀਂ ਡਾਕਟਰ ਨਾਲ ਗੱਲ ਕਰਦੇ ਹਾਂ, ਉਹ ਸਾਨੂੰ ਸਪੈਸ਼ਲਿਸਟ ਕੋਲ, ਸਾਈਕੈਟ੍ਰਿਸਟ ਕੋਲ ਭੇਜ ਦਿੰਦੇ ਨੇ, ਉੱਥੇ ਸਾਨੂੰ ਮੈਡੀਸਨ ਮਿਲ ਜਾਂਦੀਆਂ ਨੇ, ਉਹ ਮੈਡੀਸਨ ਦੇ ਫਿਰ ਸਾਈਡ ਇਫੈਕਟ ਸ਼ੁਰੂ ਹੋ ਜਾਂਦੇ ਨੇ, ਤੇ ਸਾਈਡ ਇਫੈਕਟ ਕੀ, ਉਹਦਾ ਹੱਲ ਕੋਈ ਨਹੀਂ ਹੈ। ਸੋ ਵਧੀਆ ਤਰੀਕਾ ਵੀ ਕਾਉਂਸਲਿੰਗ ਕਰੋ, ਪਰ ਕਰੋ ਪ੍ਰੋਫੈਸ਼ਨਲ ਦੇ ਨਾਲ, ਪ੍ਰੋਫੈਸ਼ਨਲ ਹਮੇਸ਼ਾ ਕੋਸ਼ਿਸ਼ ਕਰੋ ਪ੍ਰੋਫੈਸ਼ਨਲ ਨਾਲ। ਜੇ ਹੁਣ ਆਪਣੀ 2D ਫਰਜ਼ ਕਰੋ ਲੀਕ ਕਰਦੀ ਹੋਵੇ, ਕੋਈ ਮੇਰੇ ਵਰਗੇ ਨੂੰ ਕਹਿੰਦੇ, ਮੈਨੂੰ ਕਹਿੰਦੇ ਯਾਰ 2D ਕੱਸ ਦੇ, ਜੇ ਉਹਨੇ ਚੱਕ ਕੇ ਰੈਂਚ ਦੱਬ ਕੇ ਟਾਈਟ ਕਰਦਾ ਤਾਂ ਧਾਰਾਂ ਚੱਲ ਸ਼ੁਰੂ ਹੋ ਜਾਂਦੀਆਂ ਪਾਣੀ ਦੀਆਂ, ਫਿਰ ਭੱਜਦੇ ਆ ਵੀ ਪਾਣੀ ਹੋ ਗਿਆ। ਸੋ ਜੇ ਪ੍ਰੋਫੈਸ਼ਨਲ ਕੋਲ ਜਾਵਾਂਗੇ, ਪਲੰਬਰ ਕੋਲ, ਤੇ ਉਹਨੂੰ ਪਤਾ ਵੀ ਕਿਵੇਂ 2D ਖੋਲਣੀ ਤੇ ਕਿਵੇਂ ਬੰਦ ਕਰਨੀ ਹੈ। ਸੋ ਇਸੇ ਤਰ੍ਹਾਂ ਜਿਹੜੀ ਡਿਪਰੈਸ਼ਨ ਦੀ ਜਿਹੜੀ ਪ੍ਰੋਬਲਮ ਹੈ, ਇਹ ਹਮੇਸ਼ਾ ਪ੍ਰੋਫੈਸ਼ਨਲ ਕੋਲ ਜਾਓ। ਤੇ ਲੱਕੀਲੀ ਸਾਡੀ ਇਹ ਅਰਜੈਂਟ ਕੇਅਰ ਦੇ ਵਿੱਚ, ਮੈਡੀਕਲ ਸੈਂਟਰ ਦੇ ਵਿੱਚ ਜਿਹੜੀ ਕਾਉਂਸਲਿੰਗ ਦੀ ਸਰਵਿਸ ਦਿੱਤੀ ਜਾਂਦੀ ਹੈ, ਪਹਿਲੀ ਵਾਰ ਅੰਟੈਰੀਓ 'ਚ ਜਿੱਥੇ ਮਰਜ਼ੀ ਜਾਓ ਕਾਉਂਸਲਰ ਤੁਹਾਨੂੰ ਮਿਲ ਜਾਣਗੇ। ਪਰ ਜਿਹੜਾ ਸਾਡੇ ਕੋਲ ਕਾਉਂਸਲਰ ਹੈ ਡਾਕਟਰ ਫੈਨੀ, ਉਹਨਾਂ ਦੀ ਬੈਕਗਰਾਉਂਡ ਕੀ ਹੈ ਕਿ ਸ਼ੀ ਇਜ਼ ਡਾਕਟਰ ਇਨ ਮੈਡੀਸਨ, ਫੁੱਲ ਫਲੈਸ਼ ਡਾਕਟਰ ਨੇ ਮੈਡੀਸਨ ਦੇ, ਤੇ ਨਾਲ ਨਾਲ ਉਹਨਾਂ ਦੀ ਕਾਉਂਸਲਿੰਗ ਦੀ ਮਾਸਟਰਸ ਕੀਤੀ ਹੈ ਨਾ ਸੋਨੇ ਦੇ ਸਾਗਾ। ਸੋ ਉਹ ਉਹਨਾਂ ਨਾਲ ਜੋ ਤੁਸੀਂ ਮੀਟਿੰਗ ਕਰਦੇ ਹੋ, ਕੋਈ ਰੈਫਰਲ ਦੀ ਲੋੜ ਨਹੀਂ, ਕਿਸੇ ਪਾਸੇ ਜਾਣ ਦੀ ਲੋੜ ਨਹੀਂ, ਤੁਸੀਂ ਸਿੱਧੇ ਆ ਕੇ ਆਪਣੀ ਗੱਲ ਦੱਸੋ, 100% ਕੌਨਫੀਡੈਂਸ਼ੀਅਲ ਰੱਖੀ ਉਹਨਾਂ ਦੀਆਂ, ਤਾਂ ਕੰਧਾਂ ਹੀ ਬਹੁਤ ਮੋਟੀਆਂ ਨੇ, ਗੱਲ ਨਿਕਲਣੀ ਕਿੱਥੇ ਆ। ਉਹਨਾਂ ਨੇ ਬਾਪ ਦੀ ਗੱਲ ਮੁੰਡੇ ਨੂੰ ਨਹੀਂ ਦੱਸਣੀ, ਧੀ ਦੀ ਗੱਲ ਮਾਂ ਨੂੰ ਨਹੀਂ ਦੱਸਣੀ, ਕਿਉਂਕਿ ਜੇ ਦੱਸਦੀ ਫਿਰ ਪੁਆੜੇ ਪੈ ਜਾਂਦੇ ਨੇ। ਉਹ ਇੰਨੇ ਪ੍ਰੋਫੈਸ਼ਨਲ ਨੇ ਕਿ ਗੱਲਬਾਤ ਤੁਹਾਡੀ ਫਰੈਂਡ ਬਣਾ ਕੇ ਹਰ ਤਰੀਕੇ ਨਾਲ ਤੁਹਾਡੀ ਗੱਲਬਾਤ ਦੇਖ ਲੈਂਦੇ ਨੇ, ਫਿਰ ਉਹ ਤੁਹਾਨੂੰ, ਉਹ ਉਹਨਾਂ ਦਾ ਕੋਈ ਆਪਣਾ ਸਿਸਟਮ ਹੈ ਤੁਹਾਡੇ 'ਚ ਕੌਨਫੀਡੈਂਸ ਪੈਦਾ ਕਰਦੇ ਨੇ, ਜਿਹਦੇ ਨਾਲ ਜਿਹੜੀ ਹੈ ਸਾਡੀਆਂ ਪ੍ਰੋਬਲਮ 70-80-90% ਸੋਲਵ ਹੋ ਜਾਂਦੀਆਂ। ਪਰ ਇਹ ਵੀ ਨਹੀਂ ਵੀ ਸਾਲਾਂ ਵੱਧ ਚੱਲੀ ਜਾਣਗੀਆਂ, 2-4 ਮੀਟਿੰਗਾਂ ਕਰੋ ਗੱਲ ਸੋਲਵ ਹੋ ਜਾਂਦੀ ਹੈ। ਪਹਿਲਾਂ ਤਾਂ ਵੈਸੇ ਹੀ ਜੇ ਤੁਸੀਂ ਜਿਹਨੂੰ ਕੰਸਲਟੇਸ਼ਨ ਫੀ ਕਹਿੰਦੇ ਹੋ, 15-20 ਮਿੰਟ ਜਾਂਦੇ ਆ ਗੱਡੀ, ਮੈਨੂੰ ਪਤਾ ਨਹੀਂ, ਉਹਨਾਂ ਨਾਲ ਗੱਲ ਕਰ ਲਓ, ਵੈਸੇ ਫ੍ਰੀ ਹੁੰਦੀ ਹੈ, ਤੁਹਾਨੂੰ ਕੌਨਫੀਡੈਂਸ ਪੈਦਾ ਹੋ ਜਾਂਦਾ। ਸੋ ਇਹ ਕਾਉਂਸਲਿੰਗ ਦੀ ਸਰਵਿਸ ਸਾਡੇ BNC ਮੈਡੀਕਲ ਸੈਂਟਰ ਦਿੱਤੀ ਜਾਂਦੀ ਹੈ। ਦੂਜੀ ਫਾਰਮੇਸੀ ਸਾਡੇ ਕੋਲ 365 ਦੇ 365 ਦਿਨ ਖੁੱਲਦੀ ਹੈ। ਹੁਣ ਮੈਂ ਗੱਲ ਕਰਦਾ ਅਹਿਮਕਾਂ ਦੀ ਦੁਕਾਨ ਦੀ। ਇੱਥੇ ਇਹ ਵੀ ਸਾਡੀ BNC ਵਿਜ਼ਨ ਸੈਂਟਰ ਹੈ। ਵਿਜ਼ਨ ਸੈਂਟਰ ਨੂੰ ਪੰਜਾਬੀ 'ਚ ਐਨਕਾਂ ਦੀ ਦੁਕਾਨ ਕਹਿੰਦੇ, ਦੇਸੀ ਭਾਸ਼ਾ 'ਚ ਐਨਕਾਂ ਦੀ ਦੁਕਾਨ ਦੀ ਕੀ ਹੈ, ਮੈਂ ਨਹੀਂ ਕਹਿੰਦਾ ਵੀ ਸਾਡੇ ਕੋਲ ਐਨਕਾਂ ਅੱਧੀ ਕੀਮਤ 'ਤੇ ਨੇ, 60% 'ਤੇ ਨੇ, ਬਾਏ ਵਨ ਗੈਟ ਸੈਕਿੰਡ ਫਰੀ, ਬਾਏ ਵਨ ਸਨਗਲਾਸਿਸ ਫਰੀ, ਬਾਏ ਵਨ ਦਿਸ ਫਰੀ, ਦੈਟ ਫਰੀ, ਆਹ ਕਰਾਂਗੇ, ਵੋ ਕਰਾਂਗੇ। ਇਹ ਸਭ ਭਾਈ ਸਾਹਿਬ ਬਿਜ਼ਨਸ ਦੇ ਵਿੱਚ ਟ੍ਰਿਕਸ ਨੇ। ਜਦੋਂ ਅਸੀਂ ਘਰੇ ਆਉਣਾ ਨਾ, ਬੜੇ ਖੁਸ਼ ਹੋ ਕੇ ਆਉਂਦੇ ਹਾਂ ਵੀ ਉੱਥੇ ਤਾਂ ਆਹ ਸੇਲ ਲੱਗੀ ਆ, ਉੱਥੇ ਆਹ ਸੇਲ ਲੱਗੀ ਆ। ਤੁਹਾਡੇ ਖਿਆਲ ਬਿਜ਼ਨਸਮੈਨ ਬੇਵਕੂਫ ਨੇ? ਬਿਲਕੁਲ ਨਹੀਂ। ਉਹ ਕੀ ਕਰਦੇ ਨੇ, ਇਹ ਸਿਰਫ ਅਟਰੈਕਸ਼ਨ ਕਰਦੇ ਨੇ। ਅਟਰੈਕਸ਼ਨ ਕਰਕੇ ਜਦੋਂ ਅਸੀਂ ਘਰੇ ਆ ਕੇ ਹਿਸਾਬ ਕਿਤਾਬ ਲਾਉਣੇ ਵੀ ਕਿੰਨੇ ਪੈਸੇ ਗਏ, ਅਸੀਂ ਰਾਦਰ ਇਹ ਮਹਿਸੂਸ ਕਰਦੇ ਸਾਡੀ ਜੇਬ ਦਾ ਜ਼ਿਆਦਾ ਪੈਸੇ ਨਿਕਲ ਗਏ। ਸੋ ਮੈਂ ਆਉਣ ਦੀ ਇਹ 3 ਗੱਲਾਂ ਕਹਿਣਾ ਹੁਣ ਮੈਂ ਇੱਕ ਗੱਲ ਹੋਰ ਐਡ ਕਰਤੀ। ਪਹਿਲੀ ਗੱਲ, ਤੁਸੀਂ ਬ੍ਰੈਂਪਟਨ 'ਚ ਰਹਿੰਦੇ ਹੋ, ਮਿਸੀਸਾਗਾ 'ਚ ਰਹਿੰਦੇ ਹੋ, ਔਰੇਂਜਵਿਲ ਰਹਿੰਦੇ ਹੋ, ਟੋਬੀਕੋ ਰਹਿੰਦੇ ਹੋ, ਟੋਰਾਂਟੋ 'ਚ ਰਹਿੰਦੇ ਹੋ, ਜਿੱਥੇ ਮਰਜ਼ੀ ਰਹਿੰਦੇ ਹੋ, ਬੜੇ ਜ਼ਿਆਦਾ ਐਕਸਪਰਟ ਹਰ ਥਾਂ 'ਤੇ ਅੱਖਾਂ ਦੇ ਡਾਕਟਰ ਨੇ, ਜਿਹਨੂੰ ਆਪਟੋਮੀਟਰ ਕਹਿੰਦੇ ਨੇ। ਅੰਡਰ ਦਾ ਲਾ, ਅੰਡਰ ਕੈਨੇਡੀਅਨ ਲਾ, ਤੁਹਾਨੂੰ ਕੋਈ ਸਟਾਪ ਨਹੀਂ ਕਰ ਸਕਦਾ। ਤੁਸੀਂ ਉਹਨਾਂ ਤੋਂ ਪਰਚੀ ਮੰਗੋ, ਪ੍ਰਿਸਕ੍ਰਿਪਸ਼ਨ ਮੰਗੋ, ਦੱਸੋ ਵੀ ਸਾਡਾ ਕਿਹੜਾ ਨੰਬਰ ਹੈ। ਐਨਕਾਂ ਲਈ ਤੁਸੀਂ ਆਜ਼ਾਦ ਹੋ, ਜਿੱਥੋਂ ਮਰਜ਼ੀ ਲਓ, ਇਹੀ ਸਾਡੇ ਕੋਲ ਹੈ, ਅਸੀਂ ਨਹੀਂ ਰੋਕਦੇ, ਇਸ ਤਾਂ ਬਿਲਕੁਲ ਹੀ ਨਹੀਂ ਰੋਕਦੇ। ਜਦੋਂ ਬੰਦੇ ਨੂੰ ਪਹਿਲਾਂ ਪਰਚੀ ਹੱਥ 'ਚ ਫੜਾਈ ਦੀ ਹੈ, ਫਿਰ ਜੇ ਉਹਦਾ ਮਨ ਕਰੇ ਐਨਕਾਂ ਲੈ ਸਕਦਾ, ਜੇ ਨਹੀਂ ਮਨ ਕਰੇ, ਜਿੱਥੇ ਜੀ ਕਰਦਾ ਉਹ ਜਾ ਸਕਦਾ। ਸੋ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਐਨਕਾਂ ਨਿਗਾਹ ਜਿੱਥੇ ਮਰਜ਼ੀ ਚੈੱਕ ਕਰਾਓ, ਪਰ ਪ੍ਰਿਸਕ੍ਰਿਪਸ਼ਨ ਲਿਆ ਕੇ ਇੱਕ ਵਾਰ ਸਾਡੀ ਐਨਕਾਂ ਦੀ ਦੁਕਾਨ 'ਤੇ ਗੇੜਾ ਮਾਰੋ। ਤਿੰਨ ਗੱਲਾਂ ਉੱਥੇ ਤੁਹਾਨੂੰ ਮਿਲਣਗੀਆਂ। ਨੰਬਰ 1, 100% ਨਾਟ 99%, 100% ਤੁਹਾਨੂੰ ਜਿਹੜੀ ਆ ਪ੍ਰਾਈਸ ਹੈ ਉਹ ਮਾਰਕੀਟ ਦੇ ਨਾਲੋਂ ਘੱਟ ਮਿਲੇਗੀ, ਜੇ ਤੁਸੀਂ ਐਪਲ ਟੂ ਐਪਲ ਕੰਪੇਅਰ ਕਰਦੇ ਹੋ। ਫਾਰ ਐਗਜ਼ਾਮਪਲ, ਤੁਸੀਂ ਪ੍ਰਾਡਾ ਕੰਪੇਅਰ ਕਰਦੇ ਹੋ ਜਾਂ ਗੁੱਚੀ ਜਿਹੜਾ ਮਾਡਲ ਹੈ, ਤੁਸੀਂ ਸ਼ਹਿਰ ਜਿੱਥੇ ਮਰਜ਼ੀ ਜਾ ਕੇ ਚੈੱਕ ਕਰੋ, ਤੁਹਾਨੂੰ ਇਹ ਨਹੀਂ $10-20 ਬਚਣਗੇ, ਤੁਹਾਡੇ ਕਾਫੀ ਪੈਸੇ ਬਚਣਗੇ। ਇਹ ਗੱਲ ਮੈਂ ਆਉਂਦੀ ਅਰ ਕਹਿਣਾ। ਜੇ ਤੁਹਾਨੂੰ ਲੱਗੇ ਵੀ ਨਹੀਂ ਬਚੇ, ਸੇਮ ਪ੍ਰਾਈਸ ਵੀ ਆ ਜਾਂ ਵੱਧ ਤਾਂ ਭੁੱਲ ਹੀ ਜਾਓ। ਜੇ ਤੁਹਾਨੂੰ ਲੱਗੇ ਸੇਮ ਪ੍ਰਾਈਸ ਆ, $5-10 ਵੀ ਘੱਟੇ ਨੇ, ਤਾਂ ਵੀ ਅਸੀਂ ਤੁਹਾਨੂੰ ਇਹ ਗੱਲ ਕਹਿੰਦੇ, ਸਾਨੂੰ ਕੋਲ ਆਓ, ਸਾਨੂੰ ਐਨਕ ਮੋੜ ਦਿਓ, ਪੈਸੇ ਲੈ ਜਾਓ, ਗੱਲ ਖਤਮ ਹੋ ਗਈ। ਕਿਉਂਕਿ ਜੋ ਮੈਂ ਗੱਲ ਕਹਿਣਾ ਉਹ ਬਿਲਕੁਲ ਸੱਚਾਈ ਹੋਗੀ। ਨੰਬਰ 1। ਨੰਬਰ 2, ਜੋ ਸਾਡੀ ਕੁੜੀ ਉੱਥੇ ਸਿੰਥੀਆ ਹੈਗੀ, ਗੋਰੀ ਆਪਟੀਸ਼ੀਅਨ ਹੈ, ਜੋ ਉਹ ਕਹੇਗੀ ਕੌਮਾ ਤੇ ਫੁੱਲ ਸਟਾਪ ਉਹੀ ਮਿਲੇਗਾ। ਕਿਉਂਕਿ ਸਾਡਾ ਜਿਹੜਾ ਮਨ ਹੈ ਨਾ, ਮਨ ਬੜਾ ਸ਼ਰਾਰਤੀ, ਮਨ ਹੈ ਹੀ ਨੈਗੇਟਿਵ, ਪੈਸੇ ਦੇ ਮਗਰ ਬੜਾ ਭੱਜਦਾ, ਸ਼ਰਾਰਤ ਕਰਦਾ ਹੈ ਜੀ। ਮਨ ਦੇ ਜ਼ੋਰ ਤੇ ਕਹਿੰਦੇ ਵੀ ਚੱਲ ਇਧਰੋਂ ਪੈਸਾ ਆ ਜੇ, ਉਧਰੋਂ ਆ ਜੇ, ਝੂਠ ਬੋਲ ਕੇ, ਸਮਾਈਲ ਦੇ ਕੇ, ਮਿੱਠੀਆਂ ਗੱਲਾਂ ਕਰਕੇ, ਇਹ ਪੈਸੇ ਦੇ ਮਗਰ, ਪੈਸੇ ਦਾ ਬੜਾ ਪੁੱਤਾ ਹੈ। ਪਰ ਜਦੋਂ ਭੁਗਤਣੀਆਂ ਪੈਂਦੀਆਂ ਉਦੋਂ ਬੜਾ ਨੁਕਸਾਨ ਹੁੰਦਾ। ਫਿਰ ਦੇਖੋ ਆਪਾਂ ਸਿਰਫ ਰੋਂਦੇ ਹੀ ਆ, ਹੋਰ ਕੀ ਕਰਦੇ ਹਾਂ। ਜਦੋਂ ਹੇਰਾ ਫੇਰੀ ਕਰਕੇ ਢੇਰਾਂ ਦੇ ਢੇਰ ਪੈਸੇ ਇਕੱਠੇ ਕਰਦੀਆਂ, ਨਾ ਲਾਦ ਕੰਮ ਆਉਂਦੀ ਹੈ, ਨਾ ਸਰੀਰ ਕੰਮ ਆਉਂਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਉਹ ਜਿਹੜੀ ਕੁੜੀ ਹੈ, ਜੋ ਤੁਹਾਨੂੰ ਕਹੂਗੀ, 100% ਉਹੀ ਤੁਹਾਨੂੰ ਲੈਂਜਸ ਮਿਲਣਗੇ। ਇਹ ਨਹੀਂ ਹੈ ਵੀ ਜੇ $10 ਘਟਾਤੇ ਵੀ $2 ਦਾ ਸਾਨੂੰ ਹੋਰ ਫਾਇਦਾ ਹੁੰਦਾ, ਇਹਨੂੰ ਇਹ ਪਾ ਦਿਓ, ਉਹ ਪਾ ਦਿਓ, ਇਹੋ ਜਿਹੇ ਕੰਮ ਨਹੀਂ ਅਸੀਂ ਕਰਦੇ। ਤੀਸਰੀ ਗੱਲ, ਇੱਜ਼ਤ ਮਾਨ ਦੀ। ਬੰਦੇ ਨੇ ਥੋੜੀ ਜ਼ਿੰਦਗੀ ਨਾ, ਦੋ ਪੈਰ ਘੱਟ ਚੱਲਣਾ ਪਰ ਚੱਲਣਾ ਮੜਕ ਦੇ ਨਾਲ। ਸੋ ਤੁਸੀਂ ਇਹ ਕੋਸ਼ਿਸ਼ ਕਰੋ ਵੀ ਅਸੀਂ ਤੁਹਾਡੀ ਇੱਜ਼ਤ ਮਾਣ ਕਰਾਂਗੇ। ਐਨਕਾਂ ਲਾਓ ਨਾ ਲਾਓ, ਵੈਨ ਐਵਰ ਯੂ ਐਂਟਰ ਇਨ ਅਵਰ ਮੈਡੀਕਲ ਸੈਂਟਰ, ਡੈਫੀਨੇਟਲੀ ਤੁਸੀਂ ਜਦੋਂ ਅੰਦਰ, ਵੈਸੇ ਵੀ ਆਪਾਂ ਕਿਸੇ ਘਰੇ ਜਾਂਦੇ, ਆਪਾਂ ਨੂੰ ਸਾਨੂੰ ਕੋਈ ਬੁਲਾਉਂਦਾ, ਜਦੋਂ ਤੁਸੀਂ ਘਰੇ ਜਾਂਦੇ ਹੋ, ਬੰਦਾ ਜਦੋਂ ਗੇਟ 'ਤੇ ਆ ਕੇ ਤੁਹਾਡੇ ਨਾਲ ਗੱਲ ਵੱਕੜੀ ਪਾਉਂਦਾ, ਤੁਹਾਨੂੰ ਪਤਾ ਲੱਗਦਾ ਵੀ ਸਾਡੀ ਇੱਜ਼ਤ ਮਾਨ ਹੋਈ ਹੈ। ਨਹੀਂ, ਬੰਦਾ ਅੰਦਰ ਸੋਫੇ 'ਤੇ ਬੈਠਾ ਰਹਿੰਦਾ, ਉਹ ਵੀ ਪਤਾ ਲੱਗਦਾ ਵੀ ਐਵੇਂ ਹੀ ਹੈ, ਸਾਡੀ ਫਾਰਮੈਲਿਟੀ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੁਸੀਂ ਦੇਖੋਗੇ ਤੁਹਾਡੀ ਉੱਥੇ ਇੱਜ਼ਤ ਮਾਨ ਕੀਤੀ ਜਾਂਦੀ ਹੈ। ਸੋ ਇਹ ਸੀ ਸਾਡੀ ਐਨਕਾਂ ਦੀ ਦੁਕਾਨ ਦੀ ਗੱਲ। ਹੁਣ ਮੇਰੇ ਖਿਆਲ, ਕਿਉਂਕਿ ਅੱਜ ਡਾਕਟਰ ਅੰਕੁਸ਼ ਮੇਰੇ ਨਾਲ ਨਹੀਂ ਆਏ, ਕਲੀਨਿਕ 'ਚੋਂ ਬਿਜ਼ੀ ਨੇ, ਸੋ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਵੀ ਤੁਸੀਂ ਐਟਲੀਸਟ 10-15-20 ਮਿੰਟ ਤੁਹਾਡਾ ਟਾਈਮ ਬਾਜੂ ਸਾਡੇ ਸਰੋਤਿਆਂ ਨੂੰ ਤੁਸੀਂ ਜਵਾਬ ਦੇ ਦਿਓ। ਅੱਜ ਓਪਨ ਰੱਖਿਆ, ਕੋਈ ਵੀ ਤੁਸੀਂ ਹੈਲਥ ਨਾਲ ਰਿਲੇਟਡ ਕੋਈ ਵੀ ਗੱਲ ਕਰ ਸਕਦੇ ਹੋ। ਸੋ ਜਿਹੜਾ ਮਰਜ਼ੀ ਸਵਾਲ ਪੁੱਛੋ, ਸਟੂਡੀਓ ਦਾ ਨੰਬਰ ਹੈ 416 ਮੂਹਰੇ ਲੱਗਣਾ ਹੀ ਲੱਗਣਾ, 416-620-1778, ਇਹ ਸਾਡਾ ਫੋਨ ਨੰਬਰ ਹੈ। ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਮੇਰੇ ਖਿਆਲ ਡਾਕਟਰ ਅੰਕੁਸ਼ ਮੇਰੇ ਨਾਲ ਲਾਈਨ 'ਤੇ ਨੇ। ਹੈਲੋ, ਹਾਂਜੀ ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਡਾ ਸਵਾਗਤ। ਮੈਨੂੰ ਪਤਾ ਵੀ ਤੁਸੀਂ ਅੱਜ ਪੂਰੇ ਦੱਬ ਕੇ ਬਿਜ਼ੀ ਸੀ, ਮੇਰਾ ਵੀ ਮਨ ਨਹੀਂ ਕੀਤਾ ਵੀ ਇਹ ਤਾਂ ਇਨਜਸਟਿਸ ਹੈ ਵੀ ਮੈਂ ਤਾਂ ਉਧਰ ਪੇਸ਼ੈਂਟ ਲੰਬੀਆਂ ਲਾਈਨਾਂ 'ਚ ਨੇ ਤੇ ਤੁਹਾਨੂੰ ਮੈਂ ਰਿਕੁਐਸਟ ਕਰਕੇ ਇੱਧਰ ਸਟੂਡੀਓ 'ਤੇ ਲਿਆਵਾਂ 2 ਘੰਟੇ, ਫਿਰ ਤੁਹਾਡੇ ਘੱਟੋ ਘੱਟ 2 ਘੰਟੇ ਦਾ ਅੱਧਾ ਘੰਟਾ ਜਾਣ ਨੂੰ, ਅੱਧਾ ਘੰਟਾ ਆਉਣ ਨੂੰ ਹੁੰਦਾ। ਸੋ ਤੁਸੀਂ ਮੇਰੀ ਇਹ ਰਿਕੁਐਸਟ ਮੰਨ ਲਈ ਵੀ ਐਟਲੀਸਟ 15-20 ਮਿੰਟ ਸਾਡੇ ਜਿਹੜੇ ਸਰੋਤੇ ਜਿਹੜੇ ਤੁਹਾਨੂੰ ਸਵਾਲ ਪੁੱਛਣਗੇ ਉਹਦਾ ਜਵਾਬ ਤੁਸੀਂ ਜ਼ਰੂਰ ਦਿਓਗੇ, ਪਰ ਜਿੰਨਾ ਚਿਰ ਕੋਈ ਸਾਡੀ ਲਾਈਨ ਨਹੀਂ ਹੁੰਦੀ, ਤੁਸੀਂ ਪਲੀਜ਼ ਸਾਨੂੰ ਇਹ ਦੱਸੋਗੇ। ਮੈਨੂੰ ਯਾਦ ਆ, ਸੱਚ ਮੈਂ ਸਿੰਪਲ ਜਿਹਾ ਸਵਾਲ ਪੁੱਛ ਲੈਣਾ, ਰਾਤੀ ਸਾਨੂੰ ਇੱਕ ਸਾਡੇ ਫਰੈਂਡ ਮਿਲੇ ਸੀ, ਰਾਈਟ, ਜਦੋਂ ਅਸੀਂ ਗੁਰੂ ਲਕਸ਼ਮੀ ਦੇ ਵਿੱਚ ਡੋਸਾ ਖਾਣ ਗਏ ਸੀ, ਇਹ ਵੀ ਗੱਲ ਨਹੀਂ ਭੁੱਲਦੇ ਅਸੀਂ। ਸੋ ਲਾਈਨ ਸੋਰੀ, ਇੱਕ ਆ ਗਈ ਡਾਕਟਰ ਸਾਹਿਬ, ਮੈਂ ਉਹਨਾਂ ਦੀ ਪਹਿਲਾਂ ਲੈ ਲਾ। ਹੈਲੋ,
ਠੀਕ ਹੈ,
ਹੈਲੋ,
ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਸਰ,
ਹਾਈ, ਕੈਨ ਆਈ ਟਾਕ ਟੂ ਡਾਕਟਰ ਰਾਵੀ?
ਯੈਸ, ਸਪੀਕਿੰਗ,
ਯਾ, ਆਈ ਹੈਵ some question, but before I came to your store in the Brampton area,
yeah,
this weekend, and I pick up a class, and I really happy and grateful for the selection and the price and the service. But I have a question.
Yes,
I have a question that I went to the other optical store to pick my previous RX or prescription, but they refused to give me it to me. So are they allowed to keep this prescription with them or not?
Okay, so you have a wonderful question. Every day we are facing the same question. Number one, first of all, before I say anything, thank you very much if you give the comments, of course, but whatever we say on the radio, definitely we will stand, if not 100%, 90% we will stand each and every words whatever we announce. You are happy to deal with us. Thank you very much. So far your prescription is concerned, in Ontario, in Canada, is nobody can stop you. Wherever you go to any eye doctor, you can ask the prescription. You can go to any optical store where the eye doctors are there. You can ask the prescription. You have 100% full right. You can buy the glasses anywhere. Nobody can stop you, but of course people are hesitating. They said, why you want this prescription, that prescription? So you can say that I need the prescription. Nobody can stop, and then you can buy the glasses anywhere else. I hope I answer your question. So pyare darshko, inna ne sawal puchhi si bhi je assi kise hor dukaan te jaake inkan di dukaan te jaake akhan check karaune ha te sanu oh prescription den vich oh hesitate karde ne. So assi lai sakde ha ki nahi, bilkul 100% jehdi marzi doctor to tusi inkan ਅੱਖਾਂ ਚੈੱਕ ਕਰਾਓ ਤੇ ਜਿਹੜੇ ਨੰਬਰ ਨੇ ਉਹਨਾਂ ਨੂੰ ਕਹੋ, ਉਹ ਤੁਹਾਨੂੰ ਡੈਫੀਨੇਟਲੀ ਪਰਚੀ ਦੇਣਗੇ. ਕੋਈ ਹੈਜੀਟੇਸ਼ਨ ਉਹਨਾਂ ਨੂੰ ਹੋਣੀ ਨਹੀਂ ਚਾਹੀਦੀ. ਆਫਕੋਰਸ ਉਹ ਥੋੜ੍ਹੀ ਮੋਟੀ ਕੋਸ਼ਿਸ਼ ਕਰਦੇ ਨੇ, ਪਰ ਜੇ ਤੁਸੀਂ ਡਿਸਾਈਡਡ ਹੋ ਤੁਸੀਂ ਲੈ ਕੇ ਕਿਤੇ ਵੀ ਐਨਕਾਂ ਲੈ ਸਕਦੇ ਹੋ. ਸੋ ਇਹੀ ਗੱਲ ਮੈਂ ਕਹਿਣਾ ਵੀ ਤੁਸੀਂ ਡਾਕਟਰ ਕਿਸੇ ਕੋਲ ਵੀ ਜਾਓ ਤੇ ਇੱਕ ਵਾਰੀ ਸਾਡੇ ਕੋਲ ਐਨਕਾਂ ਦਾ ਚੱਕਰ ਮਾਰੋ. ਜੇ ਤੁਹਾਡੇ ਪੈਸੇ ਬਚਦੇ ਨੇ, ਯਕੀਨ ਹੁੰਦਾ ਕਿ ਇੱਜ਼ਤਮਾਨ ਹੋਈ ਹੈ ਤੁਹਾਡੀ, ਯਕੀਨ ਹੁੰਦਾ ਕਿ ਤੁਹਾਨੂੰ ਇਹ ਜੋ ਕੁਛ ਕਹਿੰਦੇ ਨੇ ਸੱਚਾਈ ਦੇ ਉੱਤੇ ਬੇਸ ਨੇ, ਫਿਰ ਸਾਡੇ ਕੋਲ ਲਓ, ਨਹੀਂ ਤਾਂ ਅਣਗਿਣਤ ਸਟੋਰ ਬ੍ਰੈਂਪਟਨ 'ਚ ਤਾਂ ਭਰੇ ਹੀ ਪਏ ਨੇ. ਹਾਂਜੀ ਹਾਂਜੀ ਡਾਕਟਰ ਸਾਹਿਬ, ਮੈਂ ਹੁਣ ਤੁਹਾਡੇ ਕੋਲ ਕੁਐਸਚਨ ਲੈ ਕੇ ਆ ਰਿਹਾ ਵੀ ਰਾਤੀ ਉਹ ਗੱਲ ਕਹਿ ਰਹੇ ਸੀਗੇ ਵੀ ਉਹਨਾਂ ਦੀ ਕਦੇ ਨਾ ਕਦੇ ਜਿਹੜੀ ਹੈ ਨਾ ਗੋਡੇ ਦੇ ਥੱਲੇ ਜਿਹੜੀ ਲੱਤ ਹੈ ਉਹ ਨਮ ਹੋ ਜਾਂਦੀ ਹੈ ਤੇ ਕਦੇ ਕਦੇ ਨਾ ਪੈਰ ਨਮ ਹੋ ਜਾਂਦੇ ਨੇ. ਸੋ ਉਹ ਕਹਿੰਦੇ ਮੇਰੀ ਬੈਕ ਪ੍ਰੋਬਲਮ ਹੈ ਕੋਈ ਨਹੀਂ. ਸੋ ਤੁਸੀਂ ਦੱਸੋਗੇ ਵੀ ਇਹ ਕਿਉਂ ਪ੍ਰੋਬਲਮ ਹੈ, ਕਿਉਂਕਿ ਜੇ ਉਹਨਾਂ ਦੀ ਨਹੀਂ ਹੋ ਸਕਦਾ, ਬਹੁਤ ਲੋਕਾਂ ਦੀ ਇਹ ਪ੍ਰੋਬਲਮ ਹੋਵੇ. ਕੁਐਸਚਨ ਤਾਂ ਮੇਰੇ ਕੋਲ ਨਹੀਂ ਆਇਆ, ਪਰ ਚਲੋ ਮੈਂ ਸਵਾਲ ਇਹੀ ਪੁੱਛ ਲੈਣਾ.
ਹਾਂਜੀ ਯਾ ਜੀ, ਸੋ ਜੇ ਉਹ ਕਹਿੰਦੇ ਆ ਵੀ ਲਾਈਕ ਨੰਬਨੈਸ ਹੁੰਦੀ ਹੈ, ਸੋ ਜਾਂਦਾ ਫੈਟ ਲੱਤ ਹੋ ਜਾਂਦੀ ਹੈ, ਤੇ ਦੈਨ ਯੂ ਨੋ ਨੈਕਸਟ ਕੁਐਸਚਨ ਇਹ ਆ ਵੀ ਕਿੰਨੀ ਦੇਰ ਹੋ ਗਈ. ਜੇ ਤਾਂ ਤੁਸੀਂ ਬੈਠੇ ਸੀ ਕਾਫੀ ਦੇਰ ਸੋ ਗਈ, ਉਹ ਤਾਂ ਹੋ ਸਕਦਾ, ਦੈਟਸ ਨੋਰਮਲ ਹੈ ਨਾ, ਕਦੇ ਕਦੇ ਵਾਂਟ ਨਾ ਵਾਇਆ ਸਾਲ ਚ ਇੱਕ ਵਾਰੀ. ਪਰ ਜੇ ਉਹ ਕਹਿੰਦੇ ਵੀ ਲਗਾਤਾਰ you know every day every other day that's on dia, then it means that maybe there is some nerve koi nerve nadi kito press hundi hongi. To yaad rakho bhi jehda apna spine hai ga neck se to laake butt tak, there is our spine, they utthe nerves sariyan jandiyan, and those nerves supply our arm, legs, butt, feet, everywhere. So jehde oh kehnde bhi mere pad mein hunde ya lasun hundi ek passe, it sounds to me hun main exam te nahi kitna questions bhi main puch sakda unna nu, but it sounds like maybe she has some nerve compression somewhere, either back day, lower back day, butt day, somewhere there. And kehwari back pain nahi hundi, I have some patient with the same symptom.
That's so sorry, ਮੈਂ ਤੁਹਾਨੂੰ ਥੋੜਾ ਜਿਹਾ ਇੰਟਰਪਟ ਕਰ ਰਿਹਾ, ਤੁਹਾਡੀ ਆਵਾਜ਼ ਨਾ ਥੋੜੀ ਜਿਹੀ ਆ ਨਹੀਂ ਰਹੀ ਮੇਰੇ ਖਿਆਲ. ਮੈਨੂੰ ਪਤਾ ਵੀ ਹੋ ਸਕਦਾ ਉੱਥੇ ਕਲੀਨਿਕ ਦੇ ਵਿੱਚ ਹੋਵੇ ਡਿਸਟਰਬੈਂਸ, ਜੇ ਤੁਸੀਂ ਥੋੜਾ ਜਿਹਾ ਕਦੇ ਮੂਵ ਹੋ ਜਾਓ ਹੈ ਨਾ. ਬਾਈ ਦਾ ਮੀਨ ਟਾਈਮ ਅਸੀਂ ਇੱਕ ਕਾਲ ਵੀ ਲੈ ਲਈਏ. ਹੈਲੋ
ਹੈਲੋ,
ਫਾਈਨ ਸਰ, ਹਾਊ ਆਰ ਯੂ?
Not too bad. Actually, this isn't so much a question. It's more just a comment. I just wanted to say I've been in your store. I'm a frequent customer. I was always happy with the quality and selection of frames. I just wanted to say the price is right, and I really like the front, that desk lady. They're very warm and welcoming. I think Cynthia, and I can't remember the other lady's name, but I just wanted to say you guys have a terrific business. Thank you very much.
Okay, so first of all, thank you very much again, because you are happy, you are our happy customer to deal with us on the glasses. And the second thing, when you say, when you are telling me on the air that you are very happy to deal with Cynthia, actually her name is Cynthia Neal, but everybody in Indians, they call it Cynthia Rani. So she is always giving smile, you know, there is no doubt I can say on the air that she has all these qualities, all these qualities. She is very humble, she is very intelligent, she is very honest. So just like in you know, like Indians, suppose they are asking, you know, 2, 3, 4 times, oh, you want cup of tea? Oh, sure, you can take it please. So but other community, you know, I'm not blaming anybody, but other people in the world, they will ask only one. They can say, are you interested to take coffee? If say no, then finish. But over there you will feel that she we respect each and every customer. Doesn't matter whether you buy the glasses or not, but our parents, our policy is this, that always respect the people. Thank you very much, sir.
Absolutely. Thank you very much.
Thank you. So Dr. Saab, hello.
ਹਾਂਜੀ
ਡਾਕਟਰ ਸਾਹਿਬ, ਪਲੀਜ਼ ਕੰਟੀਨਿਊ ਕਰੋ. ਮੈਂ ਕਿਹਾ ਹੁਣ ਆਵਾਜ਼ ਤੁਹਾਡੀ ਸਾਫ਼ ਆ ਰਹੀ ਹੈ, ਉਹਦੀ ਆਪਾਂ ਗੱਲ ਕਰ ਰਹੇ ਸੀ, ਨੰਬਨੈਸ ਦੀ ਜਿਹੜੀ ਗਿੱਟਿਆਂ ਤੋਂ ਥੱਲੇ ਹੋ ਰਹੀ ਹੈ.
Yeah, it could be from the back. So nerves up in back to jandi hai, so utho bhi ho sakdi hai. But jinna nu hai gi hai, usually assi recommend karde hai ki ek ta doctor nu dikhana chahiye examination waste, ਇੱਕ ਬਲੱਡ ਟੈਸਟ ਵੀ ਜ਼ਰੂਰੀ ਹੁੰਦੀ ਹੈ ਇਹਦੇ ਲਈ ਟੂ ਮੇਕ ਸ਼ੋਰ ਵੀ ਸ਼ੂਗਰ ਕਰਕੇ ਤਾਂ ਨਹੀਂ ਹੈਗਾ, ਥਾਇਰੋਇਡ ਕਰਕੇ ਤਾਂ ਨਹੀਂ, B12 ਕਰਕੇ ਤਾਂ ਨਹੀਂ, ਐਂਡ ਦੈਨ ਜੇ ਸਟਿਲ ਉਹਦੇ ਨਾਲ ਸਟਿਲ ਸਿੰਪਟਮਸ ਹੈਗੇ ਆ ਬਲੱਡ ਟੈਸਟ ਤੁਹਾਡਾ ਨੋਰਮਲ ਆ, ਦੈਨ ਅਸੀਂ ਕਈ ਵਾਰੀ ਨਰਵ ਟੈਸਟਿੰਗ ਵਾਸਤੇ ਭੇਜਦੇ ਆ, ਉਹਨੂੰ ਕਹਿੰਦੇ ਆ EMG, ਤੇ ਉਹ ਸਪੈਸ਼ਲਿਸਟ ਕੋਲ ਭੇਜਦੇ ਆ, ਉੱਥੇ ਪਤਾ ਲੱਗ ਜਾਂਦਾ ਵੀ ਕਿਹੜੀ ਨਰਵ ਚ ਪ੍ਰੋਬਲਮ ਤੇ ਕਿੱਥੋਂ ਹੋ ਰਹੀ ਹੈ, ਐਂਡ ਦੈਨ ਉਹਦਾ ਇਲਾਜ ਵੀ ਹੋ ਸਕਦਾ. ਬਟ ਇਫ ਇਟ ਜੇ ਇੱਕ ਪਾਸੇ ਆ ਨਮਨੈਸ ਐਂਡ ਇਟ ਕਮਸ ਐਂਡ ਗੋਸ ਪਰ ਤੁਹਾਨੂੰ ਵੀਕਨੈਸ ਨਹੀਂ ਹੈਗੀ, ਦੈਨ ਯੂ ਕੈਨ ਬੀ ਅਸ਼ਰਡ ਵੀ ਇਟਸ ਨਾਟ ਅ ਸਿੰਪਟਮ ਆਫ ਸਟ੍ਰੋਕ. ਸਟ੍ਰੋਕ ਦੇ ਸਿੰਪਟਮਸ ਇਟਸ ਮੋਰ ਲਾਈਕ ਵੀਕਨੈਸ, ਫੇਸ ਦੇ ਵਿੱਚ ਵੀਕਨੈਸ ਹੋ ਜਾਂਦੀ ਹੈ, ਸਪੀਚ ਕਈ ਵਾਰੀ ਬੋਲਣ ਚ ਪ੍ਰੋਬਲਮ ਆ ਜਾਂਦੀ ਹੈ, ਪਰ ਇਹ ਜਿਹੜਾ ਤੁਸੀਂ ਡਿਸਕ੍ਰਾਈਬ ਕੀਤਾ ਇਟ ਸਾਊਂਡ ਮੋਰ ਲਾਈਕ ਅ ਨਰਵ ਪ੍ਰੋਬਲਮ.
ਓਕੇ, ਤੇ ਡਾਕਟਰ ਸਾਹਿਬ ਇੱਕ ਮੈਂ ਆਪਣਾ ਪਰਸਨਲ ਵੀ ਕੁਐਸਚਨ ਪੁੱਛ ਲੈਣਾ ਹੁਣ ਤੁਹਾਨੂੰ. ਗੱਲ ਇਹ ਆ ਵੀ ਜਿਵੇਂ ਕਹਿੰਦੇ ਨੇ ਨਾ ਵੀ ਮੂੰਹ ਦੇ ਤੇ ਜਿਪ ਨਹੀਂ ਲਾਈ ਵੀ ਸਾਡੀ, ਜੇ ਜਿਪ ਨਹੀਂ ਲਾਈ ਤੇ ਉਹ ਜਿੰਨਾ ਮਰਜ਼ੀ ਹੋਵੇ ਇੱਧਰ ਉੱਧਰ ਘੁਮਾ ਕੇ ਉਹ ਜਦੋਂ ਵੀ ਕੋਈ ਚੀਜ਼ ਮਿੱਠਾ ਹੁੰਦਾ, ਚਾਹੇ ਕੋਈ ਬਰਫੀ ਆ ਗਈ, ਲੱਡੂ ਆ ਗਏ, ਚੌਕਲੇਟ ਆ ਗਈ, ਖੀਰ ਆ ਗਈ, ਆਈਸਕ੍ਰੀਮ ਆ ਗਈ, ਜੇ ਘਰ ਦੇ ਟੋਕਦੇ ਵੀ ਨੇ ਤਾਂ ਰਾਤ ਬਰਾਤ ਇੱਧਰ ਉੱਧਰ ਹੋ ਕੇ ਖਾ ਲਈ ਦੀ ਹੈ. ਤੁਹਾਨੂੰ ਸਿੱਧੀ ਗੱਲ ਦੱਸਦਾ, ਇਹ ਸਾਡੀ ਮਤਲਬ ਮੈਨੂੰ ਨਹੀਂ ਪਤਾ ਬਾਕੀ ਸਾਰਿਆਂ ਦੀ, ਪਰ ਮੇਰੀ ਇਹ ਭੈੜੀ ਆਦਤ ਹੈ ਕਿ ਮਿੱਠੇ ਗੰਨੀਓ ਜਵਾਬ ਨਹੀਂ ਦਿੱਤਾ ਜਾਂਦਾ. ਉਹਦੇ ਨਾਲ ਕੀ ਹੋ ਗਈ ਕਿ ਮੇਰੀ ਹੁਣ ਸ਼ੂਗਰ ਗਈ ਵੱਧ, ਦਵਾਈਆਂ ਵੀ ਵੱਧ ਗਈਆਂ. ਜੋ ਦਵਾਈਆਂ ਵਧੀ ਜਾਂਦੀਆਂ ਤੇ ਹੁਣ ਸਾਡੇ ਡਾਕਟਰ ਨੇ ਮੇਰੇ ਇੱਕ ਛੋਟੀ ਜੀ ਗੋਲ ਜੀ ਡੱਬੀ ਲਾਤੀ ਜਿਹਨੂੰ ਲਾਈਵਰ ਕਹਿੰਦੇ ਨੇ, ਹਾਂਜੀ, ਉਹ ਤੇ ਉਹ ਕਹਿੰਦੇ ਨੇ ਇੱਕ ਦਵਾਈ ਦੇਤੀ ਉਹਦੇ ਨਾਲ ਭੁੱਖ ਵੀ ਘੱਟ ਲੱਗਦੀ ਹੈ, ਹੁਣ ਭੁੱਖ ਤਾਂ ਬਹੁਤ ਘੱਟ ਲੱਗਦੀ ਹੈ, ਹਾਂਜੀ, ਇਹ ਤਾਂ ਪੱਕੀ ਗੱਲ ਆ, ਮਿੱਠੀ ਦਾ ਗੱਲ ਭੁੱਲ ਜਾਓ, ਲੂਣ ਵਾਲੀ ਵੀ ਖਾਣ ਨੂੰ ਜੀ ਨਹੀਂ ਕਰਦਾ. ਸੋ ਉਹਦੇ ਨਾਲ ਕੀ ਹੈ ਕਿ ਜਿਹੜੀ ਮੈਨੂੰ ਉਹਨਾਂ ਨੇ ਸੈਂਸਰ ਦਿੱਤਾ ਵੀ ਜਦੋਂ ਮਰਜ਼ੀ ਚਾਹੇ ਮੈਂ ਹਰ ਮਿੰਟ ਚੈੱਕ ਕਰੀ ਜਾਵਾਂ ਵੀ ਸ਼ੂਗਰ ਕਿੰਨੀ ਹੈ, ਉਹਦੇ ਨਾਲ ਜਦੋਂ ਮੈਂ ਸ਼ੂਗਰ ਕਰਦਾ ਤੇ ਪਲੱਸ ਜਦੋਂ ਮੈਂ ਆਪਣੀ ਉਂਗਲੀ ਦੇ ਵਿੱਚ ਬਲੱਡ ਲੈ ਕੇ ਕਰਦਾ ਤਾਂ ਉਹਦੇ ਵਿੱਚ ਦੋ ਹਰ ਵਾਰੀ ਫਰਕ ਹੁੰਦਾ ਦੋ ਦਾ. ਜੇ ਸਪੋਜ ਕਰੋ ਸੈਂਸਰ ਮੈਨੂੰ 6 ਦੱਸਦਾ ਤੇ ਉਹਦੇ ਵਿੱਚ 8 ਹੁੰਦੀ ਹੈ, ਅਜਿਹਾ ਕਿਉਂ?
ਹੈਲੋ
ਜੀ, ਸਤਿ ਸ਼੍ਰੀ ਅਕਾਲ ਜੀ.
ਹਾਂਜੀ, ਸਤਿ ਸ਼੍ਰੀ ਅਕਾਲ ਸਰ
ਜੀ. ਜੀ, ਆਪਣੇ ਡਾਕਟਰ ਸਾਹਿਬ ਗੱਲ ਕਰ ਰਹੇ ਸਨ ਨਰਵ ਦੀ ਪ੍ਰੋਬਲਮ ਦੀ. ਮੇਰਾ ਇਹ ਸਵਾਲ ਹੈ ਕਿ ਕੁਛ ਲੋਕਾਂ ਨੂੰ ਜਿਸ ਵੇਲੇ ਲੈਫਟ ਸਾਈਡ ਔਰ ਰਾਈਟ ਸਾਈਡ ਜਾਂ ਲੈਫਟ ਸਾਈਡ ਵਾਲ ਪੇਨ ਹੁੰਦਾ ਜਾਂ ਰਾਈਟ ਸਾਈਡ ਵਾਲ ਪੇਨ ਹੁੰਦਾ ਵੈ, ਉਹ ਪੇਨ ਹੈ ਕਿ ਆਪਣੇ ਲੱਤ ਤੱਕ ਕੇ ਜਾਂਦਾ, ਉਹ ਫਿਜ਼ੀਕਲ ਥੈਰਾਪੀ ਵੀ ਕਰਾਉਂਦੇ ਨੇ, ਉਹਦੇ ਵਿੱਚ ਉਹ ਉਹਨਾਂ ਨੂੰ ਬਾਰ ਬਾਰ ਕਹੀ ਜਾਂਦੇ ਸ਼ਾਇਦ ਨਰਵਸ ਦੀ ਪ੍ਰੋਬਲਮ ਹੈ, ਨਰਵਸ ਦੀ ਪ੍ਰੋਬਲਮ ਹੈ. ਜੇ ਫਿਜ਼ੀਕਲ ਥੈਰਾਪੀ ਵੀ ਹੋ ਗਈ, ਆਕੋ ਪੰਚਰ ਵੀ ਹੋ ਗਈ, ਉਹਦੇ ਵਿੱਚ ਇਹ ਕਿ ਜੋ ਬੰਦੇ ਕੁਛ ਸਿਰਫ ਫਲੋਰ ਤੇ ਕਿ ਜੋ ਇਹਨਾਂ ਸੌਣ ਦਾ ਕਰਦੇ ਨੇ ਯਤਨ ਕਿ ਬਈ ਇਹ ਇਸ ਤਰ੍ਹਾਂ ਵੀ ਇਹ ਚਲੀ ਜਾਏ ਪੇਨ ਕਿਲਰ, ਫਿਰ ਉਹ ਨਰਵਸ ਇਹਦੇ ਵਿੱਚ ਕੀ ਉਹ ਪੇਨ ਕਿਉਂ ਇਹ ਕਿ ਜੋ ਇਹਨਾਂ ਖੜਾ ਰਹਿੰਦਾ ਵੈ, ਐਕਸਰਸਾਈਜ਼ ਦੀ ਜ਼ਰੂਰਤ ਹੈ ਜਾਂ ਕਿਸੇ ਹੋਰ ਦੀ, ਤੁਸੀਂ ਇਹ ਕਿ ਜੋ ਇਹਨਾਂ ਕੋ ਦੱਸੋ ਤੁਹਾਡੀ ਕਲੀਨਿਕ ਤਾਂ ਆਉਣ ਉਹਦਾ ਇਹਦਾ ਕੀ ਹੈ ਕਿ ਜੋ ਇਹਨਾਂ ਰਾਹ ਹੋ ਸਕਦਾ. ਲੋਕੀ ਇਹ ਕਰਵਾਉਂਦੇ ਰਹਿੰਦੇ ਮੈਨੂੰ ਪਤਾ ਕਿ ਫਿਜ਼ੀਕਲ ਥਰਾਪੀਆਂ, ਲੇਕਿਨ ਉਹਨਾਂ ਨਰਵ ਜੀ ਆਖਦੇ ਫਿਰ ਜੇ 25-30 ਵੀ ਕਰਾ ਰਹੀ ਹੈ ਫਿਜ਼ੀਕਲ ਥਰਾਪੀ, ਲੇਕਿਨ ਪੇਨ ਉੱਥੇ ਤਾਂ ਉੱਥੇ ਕਹਾਣੀ ਉੱਥੇ ਖੜੀ ਹੈ, ਤਾਂ ਉਹਦਾ ਕੀ ਹਾਲ ਹੋਣਾ ਚਾਹੀਦਾ? ਦੂਸਰਾ ਮੇਰਾ ਇਹ ਸਵਾਲ ਹੈ ਕਿ ਜੋ ਲੋਕੀ ਡਾਕਟਰ ਸਾਹਿਬ ਰਾਤ ਨੂੰ ਮੈਨੂੰ ਮੈਂ ਕਈ ਦੇਖੇ ਨੇ ਆਪਣੇ ਜਿਸ ਤਰ੍ਹਾਂ ਰਹਿੰਦੇ ਨੇ ਉਹ ਕਮਰਾ ਵੱਖਰਾ ਹੀ ਹੁੰਦਾ ਵੈ, ਰਾਤੀ ਕਿ ਖਰਾਟੇ ਦਾ ਖਰਾਟੇ, ਖਰਾਟੇ ਦਾ ਖਰਾਟੇ ਕਿ ਉਹਨਾਂ ਦੇ ਇੱਕ ਜਾਰੀ ਰਹਿੰਦੇ ਨੇ, ਉਹਦੇ ਵਿੱਚ ਇੱਕ ਤੁਸੀਂ ਕੀ ਉਹਨਾਂ ਨੂੰ ਕਹਿ ਸਕਦੇ ਹੋ ਇਹ ਉਹਨਾਂ ਦੀ ਪ੍ਰੋਬਲਮ ਕਿੱਥਾਂ ਕਿੱਦਾਂ ਹੈ ਕਿ ਜੋ ਨਾ
ਜਾਂ ਕਈ ਵਾਰੀ ਪਰ ਅਸੀਂ ਮੈਡੀਕਲ ਤਾਂ ਵਰੀ ਕਰਦੇ ਆ ਕਿ ਇਹਨੂੰ ਸਲੀਪ ਐਪਨੀਆ ਹੁੰਦਾ, ਉਹਦਾ ਮਤਲਬ ਆ ਵੀ ਕਈ ਵਾਰੀ ਰਾਤ ਨੂੰ ਉਹਨਾਂ ਦਾ ਸਾਹ ਰੁਕ ਜਾਂਦਾ, ਉਹ ਦੇਖਣ ਤੋਂ ਵੀ ਤੁਹਾਨੂੰ ਪਤਾ ਲੱਗ ਜਾਂਦਾ. ਸੋ ਇਫ ਜੇ ਤੁਹਾਡੇ ਘਰੇ ਕੋਈ ਕਿਸਮ ਦੀ ਸਨੋਇੰਗ ਜ਼ਿਆਦਾ ਹੈਗੀ ਆ, ਤੁਸੀਂ ਉਹਨਾਂ ਨੂੰ ਰਾਤ ਨੂੰ ਦੇਖ ਸਕਦੇ ਆ ਐਂਡ ਸੀ ਵੀ ਉਹਨਾਂ ਦਾ ਰਾਤ ਨੂੰ ਸਾਹ ਵੀ ਰੁਕਦਾ ਕਿ ਸਿਰਫ ਸਨੋਇੰਗ ਲੈਡ ਹੈ. ਜੇ ਸਾਹ ਰੁਕਦਾ ਤੁਹਾਨੂੰ ਜੇ ਨਹੀਂ ਪਤਾ ਲੱਗਦਾ, ਦੈਨ ਤੁਸੀਂ ਡਾਕਟਰ ਨੂੰ ਦਿਖਾਉਣਾ ਚਾਹੀਦਾ, ਬਿਕਾਜ਼ ਦੈਨ ਅਸੀਂ ਕਈ ਵਾਰੀ ਸਲੀਪ ਸਟੱਡੀ ਵਾਸਤੇ ਭੇਜਦੇ ਸਪੈਸ਼ਲਿਸਟ ਕੋ, ਉਹ ਦੇਖਦੇ ਆ ਰਾਤ ਨੂੰ ਵੀ ਤੁਹਾਨੂੰ ਸਲੀਪ ਐਪਨੀਆ ਹੈਗਾ, ਸਲੀਪ ਐਪਨੀਆ ਦਾ ਡਰ ਕੀ ਆ, ਜੇ ਤੁਹਾਨੂੰ ਰਾਤ ਨੂੰ ਪੂਰਾ ਆਕਸੀਜਨ ਨਹੀਂ ਮਿਲ ਰਿਹਾ ਬਿਕਾਜ਼ ਯੂ ਨਾਟ ਬਰੀਥਿੰਗ ਪ੍ਰੋਪਰਲੀ, ਫਿਰ ਉਹਦੇ ਨਾਲ ਤੁਹਾਨੂੰ ਤੁਹਾਡਾ ਬਲੱਡ ਪ੍ਰੈਸ਼ਰ ਵੀ ਵੱਧ ਸਕਦਾ, ਜ਼ਿਆਦਾ ਥਕਾਵਟ ਵੀ ਰਹਿੰਦੀ ਆ ਐਂਡ ਕਈ ਵਾਰੀ ਆਕਸੀਜਨ ਨੂੰ ਵੀ ਪ੍ਰੋਬਲਮ ਆ ਸਕਦੀ ਆ ਵਿਚ ਕੈਨ ਬੀ ਡੇਂਜਰਸ. ਪਰ ਜਿਹੜੀ ਸਨੋਰਿੰਗ ਆ ਜੇ ਤੁਹਾਨੂੰ ਫੋਰ ਐਗਜ਼ਾਮਪਲ ਸਲੀਪ ਐਪਨੀਆ ਨਹੀਂ ਹੈਗਾ ਸਿਰਫ ਸਨੋਰਿੰਗ ਆ ਉਹਦੇ ਰੀਜ਼ਨਸ ਫਿਊ ਡਿਫਰੈਂਟ ਹੁੰਦੇ ਡੇਂਜਰਸ ਕੋਈ ਨਹੀਂ ਹੁੰਦਾ ਕਈ ਵਾਰੀ ਨੱਕ ਤੋਂ ਹੁੰਦਾ ਕਈ ਵਾਰੀ ਨੱਕ ਦਾ ਜਿੱਦਾਂ ਮਾਸ ਵਧਿਆ ਹੁੰਦਾ ਕਈ ਵਾਰੀ ਨੇਜ਼ਲ ਪੋਲਿਪਸ ਹੁੰਦੇ ਆ ਕਈ ਵਾਰੀ ਵੇਟ ਟੂ ਮਚ ਹੁੰਦਾ ਸੋ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸੋ ਦੀਜ਼ ਆਰ ਕਾਈਂਡ ਆਫ ਦ ਡਿਫਰੈਂਟ ਥਿੰਗਸ ਪਰ ਮੇਨ ਗੱਲ ਸਾਡਾ ਮੈਡੀਕਲ ਸਟੈਂਡਪੁਆਇੰਟ ਤਾਂ ਇਹ ਆ ਵੀ ਯੂ ਸ਼ੁੱਡ ਸੀ ਇਫ ਯੂ ਹੈਵ ਸਲੀਪ ਐਪਨੀਆ ਸਾਹ ਤਾਂ ਨਹੀਂ ਰੁਕਦਾ ਰਾਤ ਨੂੰ ਜੇ ਤੁਹਾਨੂੰ ਨਹੀਂ ਕੋਈ ਹੈਗਾ ਘਰੇ ਤੁਸੀਂ ਡਾਕਟਰ ਨਾਲ ਗੱਲ ਕਰ ਸਕਦੇ ਹੋ ਉਹਦੇ ਲਈ ਟੈਸਟਿੰਗ ਵੀ ਹੁੰਦੀ ਹੈ ਤੇ ਜਿਹੜਾ ਤੁਹਾਡਾ ਦੂਜਾ ਕੁਐਸਚਨ ਸੀ ਆਈ ਹੋਪ ਆਈ ਆਨਸਰਡ ਯੂਰ ਕੁਐਸਚਨ ਜਿਹੜਾ ਪਹਿਲਾ ਕੁਐਸਚਨ ਸੀ ਤੁਹਾਡਾ ਇਟ ਡਿਪੈਂਡਸ ਹੁਣ ਜੇ ਤੁਸੀਂ ਫਿਜ਼ੀਓ ਕਰਾ ਲਈ ਤੁਹਾਡੇ ਡਾਕਟਰ ਨੇ ਕਿਹਾ ਫਿਜ਼ੀਓ ਕਰਾ ਲਈ ਕਰਾ ਲਓ ਤੇ ਤੁਸੀਂ ਫਿਜ਼ੀਓ ਕਰ ਲਈ ਪਰ ਤੁਸੀਂ 20-25 ਕਰ ਲਈਆਂ 10 ਕਰ ਲਈਆਂ ਤੁਹਾਨੂੰ ਕੋਈ ਨੀ ਫਰਕ ਲੱਗਿਆ ਦੈਨ ਮੇਬੀ ਤੁਹਾਡਾ ਡਾਇਗਨੋਸਿਸ ਨੀ ਠੀਕ ਜਾਂ ਮੇਬੀ ਜਿਹੜਾ ਥੈਰੇਪੀ ਆ ਉਹ ਨੀ ਜਿਹੜਾ ਤੁਹਾਨੂੰ ਚਾਹੀਦਾ ਉਹ ਨੀ ਕਰਦੇ ਸੋ ਅਗੇਨ ਤੁਸੀਂ ਓਦਾਂ ਨਾ ਕਰੀ ਜਾਓ ਬਿਕਾਜ਼ ਤੁਹਾਨੂੰ ਫਾਇਦਾ ਤਾਂ ਕੋਈ ਹੋ ਰਿਹਾ ਨੀ ਪੈਸੇ ਸਮੇਂ ਤੇ ਤੁਸੀਂ ਵੇਸਟ ਕਰਿਆ ਸੀ ਯੋਰ ਡਾਕਟਰ ਅਗੇਨ ਜਾਂ ਤੁਸੀਂ ਕੋਈ ਹੋਰ ਡਾਕਟਰ ਮੇਬੀ ਸਪੈਸ਼ਲਿਸਟ ਕੋਲ ਜਾ ਸਕਦੇ ਆ ਐਂਡ ਗੈਟ ਅਸ ਵੈਲਿਊਏਸ਼ਨ ਦਵਾਣਾ ਵੈਲਿਊਏਟ ਤੁਹਾਨੂੰ ਕਰਨ ਪ੍ਰੋਬਲਮ ਕੀ ਐਗਜੈਕਟ ਕੀ ਹੈਗੀ ਆ ਤੇ ਫਿਜ਼ੀਓਥੈਰੇਪੀ ਤਾਂ ਬ੍ਰੋਡ ਟਰਮ ਆ ਜਿੱਦਾਂ ਮੈਂ ਤੁਹਾਨੂੰ ਕਿਹਾ ਮੈਂ ਤੁਸੀਂ ਦਵਾਈ ਲੈ ਲਓ ਪਰ ਦਵਾਈ ਤਾਂ ਕੋਈ ਸੋ ਮੈਨੀ ਡਿਫਰੈਂਟ ਦਵਾਈਆਂ ਹੈਗੀਆਂ ਇਹੀ ਫਿਜ਼ੀਓਥੈਰੇਪੀ ਆ ਫਿਜ਼ੀਓਥੈਰੇਪੀ ਇਜ਼ ਅ ਬ੍ਰੋਡ ਟਰਮ ਉਹਨਾਂ ਨੂੰ ਸਪੈਸੀਫਿਕ ਦੱਸਣਾ ਚਾਹੀਦਾ ਵੀ ਕਿਹੜੀ ਥੈਰੇਪੀ ਦੀ ਲੋੜ ਹੈ ਐਕਸਰਸਾਈਜ਼ ਦੀ ਲੋੜ ਹੈ ਅਲਟਰਾਸਾਊਂਡ ਥੈਰੇਪੀ ਦੀ ਲੋੜ ਹੈ ਟੈਂਸ ਮਸ਼ੀਨ ਯੂਨਿਟ ਦੀ ਲੋੜ ਹੈ ਹੀਟ ਕੋਲ ਥੈਰੇਪੀ ਕਿਹੜੀ ਲੋੜ ਹੈ
ਓਕੇ ਸੋ ਭਾਈ ਸਾਹਿਬ ਇਹ ਗੱਲ ਡਾਕਟਰ ਸਾਹਿਬ ਨੇ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਫਿਰ ਕੰਸਲਟ ਕਰ ਸਕਦੇ ਹੋ ਆਫਕੋਰਸ ਯੂ ਹੈਵ ਦਾ ਰਾਈਟ ਟੂ ਟੇਕ ਦਾ ਸੈਕਿੰਡ ਓਪੀਨੀਅਨ ਸੋ ਜੇ ਤੁਸੀਂ ਓਪੀਨੀਅਨ ਲੈਣੀ ਹੈ ਤੇ ਇਹਨਾਂ ਨਾਲ ਡਾਕਟਰ ਸਾਹਿਬ ਨੂੰ ਮਿਲਣਾ ਚਾਹੁੰਦੇ ਹੋ ਤਾਂ ਮਿਲ ਸਕਦੇ ਹੋ ਪਰ ਮੈਂ ਕੱਲ ਵੀ ਗੱਲ ਇੱਕ ਸਾਡੇ ਕੋਲ ਆਈ ਸੀ ਸਰੋਤੇ ਸਾਡੇ ਕੋਲ ਬੜੀ ਦੂਰੋਂ ਉਹ ਕਹਿੰਦੇ ਸੀ ਮੈਨੂੰ ਅੱਧਾ ਘੰਟਾ ਟਾਈਮ ਚਾਹੀਦਾ ਡਾਕਟਰ ਸਾਹਿਬ ਨਾਲ ਮੈਂ ਖੁੱਲ ਕੇ ਗੱਲ ਕਰਨੀ ਚਾਹੁੰਦਾ ਉੱਥੇ ਕਲੀਨਿਕ ਤੇ ਅੱਧਾ ਘੰਟਾ ਨਹੀਂ ਮਿਲਣਾ ਮੈਂ ਤੁਹਾਨੂੰ ਓਪਨ ਦੱਸ ਦੇਣਾ ਉੱਥੇ ਦਾ ਮਿੰਟ ਦੋ ਮਿੰਟ ਨਹੀਂ ਹੁੰਦੇ ਨੇ ਡਾਕਟਰ ਹੀ ਇਜ਼ ਆਲਵੇਜ਼ ਬਿਜ਼ੀ ਪੇਸ਼ੈਂਟ ਹੁੰਦੇ ਨੇ ਤੇ ਜੇ ਤੁਸੀਂ ਘੰਟਾ ਦੋ ਘੰਟੇ ਲੈਣਾ ਫਿਰ ਉਹਨਾਂ ਦੇ ਚਾਰਜਿਸ ਵੀ ਅਲੱਗ ਹੁੰਦੇ ਨੇ 500-600-700-800 ਮੈਨੂੰ ਨਹੀਂ ਪਤਾ ਕਿੰਨੇ ਹੁੰਦੇ ਨੇ ਸੋ ਵਧੀਆ ਗੱਲ ਹੈ ਤੁਸੀਂ ਰੇਡੀਓ ਦੇ ਉੱਤੇ ਹੀ ਸਵਾਲ ਪੁੱਛ ਲਿਆ ਕਰੋ ਤੇ ਉਹਦੇ ਨਾਲ ਲੋਕਾਂ ਦਾ ਵੀ ਫਾਇਦਾ ਹੁੰਦਾ ਨਾਲੇ ਇੱਕ ਪੰਥ ਦੋ ਕਾ ਜਿਹੜੇ ਇੱਕ ਪੰਥ ਦੋ ਜਿਹਨੂੰ ਕਹਿੰਦੇ ਨੇ ਇੱਕ ਪੁੰਨ ਦੋ ਫਲੀਆਂ ਸਮਥਿੰਗ ਲਾਈਕ ਦਿਸ ਕਹਿੰਦੇ ਹੁੰਦੇ ਨੇ ਵੀ ਨਾਲੇ ਤੁਹਾਡਾ ਫਾਇਦਾ ਉਹਦੀ ਸਵਾਲ ਦਾ ਆਨਸਰ ਉਹਦੀ ਡਿਟੇਲ ਚ ਹੋਜੂਗਾ ਨਾਲੇ ਲੋਕਾਂ ਦਾ ਵੀ ਫਾਇਦਾ ਹੋਜੂਗਾ ਸੋ ਡਾਕਟਰ ਗੋਇਲ ਇਸੇ ਕਰਕੇ ਆਪਾਂ ਬੁਲਾਉਂਦੇ ਹਾਂ ਪਰ ਦੂਸਰੀ ਗੱਲ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜੇ ਇੱਕ ਦੋ ਸਰੋਤਿਆਂ ਨੇ ਮੇਰੀ ਹੱਥ ਜੋੜ ਕੇ ਮੇਰੀ ਬਾਅਦ ਚ ਵੀ ਗੱਲ ਹੋਈ ਹੈ ਮੰਨੀ ਉਹਨਾਂ ਨੇ ਗੱਲ ਵੀ ਆਪਾਂ ਸਵਾਲ ਪੁੱਛੋ ਸਵਾਲ ਡਾਕਟਰ ਸਾਹਿਬ ਜਵਾਬ ਦੇਣਗੇ ਤੇ ਜਿਹੜੇ ਸਾਨੂੰ ਆਨਸਰ ਪਤਾ ਹੈ ਜੇ ਕਿਸੇ ਨੂੰ ਪਤਾ ਹੈ ਕੋਈ ਬੰਦਾ ਹੋਮਿਓਪੈਥੀ ਦਾ ਜਾਂ ਕੁਛ ਜ਼ਿੰਦਗੀ ਚ ਵੈਸੇ ਤਜਰਬਾ ਉਹ ਰੱਖੋ ਤੁਸੀਂ ਜਦੋਂ ਤੁਹਾਨੂੰ ਕੋਈ ਬੁਲਾਊਗਾ ਮੌਕੇ ਤੇ ਤੁਸੀਂ ਉੱਥੇ ਰਹਿ ਦੇ ਦੋ ਜਿਹੜਾ ਬੰਦਾ ਪਰ ਇੱਥੇ ਆਪਾਂ ਕਿਉਂਕਿ ਡਾਕਟਰ ਦੇ ਹੀ ਵਿਚਾਰ ਲੈਣਾ ਚਾਹੁੰਦੇ ਹਾਂ ਬੜੇ ਇੰਪੋਰਟੈਂਟ ਨੇ ਐਲੋਪੈਥੀ ਦੇ ਟਾਈਮ ਕੱਢਣਾ ਸੋ ਅਸੀਂ ਉਹਨਾਂ ਦੇ ਵਿਚਾਰ ਸੁਣੀਏ ਵਿਚਾਰਾਂ ਨਾਲ ਸਹਿਮਤ ਹੋਣਾ ਜਾਂ ਨਹੀਂ ਹੋਣਾ ਇਹ ਆਪਣੀ ਮਰਜ਼ੀ ਹੈ ਸੋ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਮੈਂ ਤੁਹਾਨੂੰ ਸਟੂਡੀਓ ਦਾ ਨੰਬਰ ਹਮੇਸ਼ਾ ਹੀ ਦਿੰਦਾ 416-620-1778 ਇਹ ਸਾਡਾ ਸਟੂਡੀਓ ਦਾ ਨੰਬਰ ਹੈ ਤੁਸੀਂ ਕੋਈ ਵੀ ਸਵਾਲ ਕਰਿਆ ਕਰੋ ਹੱਥ ਜੋੜ ਕੇ ਬੇਨਤੀ ਹੈ ਸਵਾਲ ਜਦੋਂ ਮੈਨੂੰ ਤੁਸੀਂ ਬਾਹਰ ਜਾ ਕੇ ਫੋਨ ਤੇ ਫੋਨ ਖੜਕਦੇ ਨਾ ਮੇਰੇ ਵੀ ਮੈਂ ਆਹ ਸਵਾਲ ਪੁੱਛਣਾ ਮੈਂ ਸ਼ਾਹੀ ਕਰਦਾ ਰੇਡੀਓ ਤੋਂ ਪੁੱਛਣਾ ਪਲੀਜ਼ ਪੁੱਛ ਦਿਓ ਹਾਂਜੀ ਜਾਂ ਮੈਂ ਆ ਕੇ ਡਾਕਟਰ ਸਾਹਿਬ ਨੂੰ ਮਿਲ ਲੈਣਾ ਡਾਕਟਰ ਸਾਹਿਬ ਨੇ ਨਹੀਂ ਮਿਲਣਾ ਉੱਥੇ ਤੁਹਾਨੂੰ ਫਿਰ ਉੱਥੇ ਤਾਂ ਹੁੰਦੇ ਨੀ ਪੇਸ਼ੈਂਟ ਨੂੰ ਪੇ ਐਜ ਏ ਪੇਸ਼ੈਂਟ ਆਉਂਗੇ ਤੁਹਾਨੂੰ ਅੱਧਾ ਮਿੰਟ ਮਿਲ ਜੂਗਾ ਹਾਂਜੀ ਉਹਦੇ ਨਾਲ ਵੀ ਗੱਲ ਤੁਹਾਡੀ ਹੱਲ ਨਹੀਂ ਹੋਣੀ ਸੋ ਰੇਡੀਓ ਤੇ ਆ ਕੇ ਪੁੱਛੋ ਕਿਉਂ ਨਹੀਂ ਪੁੱਛਣਾ ਇੱਥੇ ਕਿਹੜਾ ਨਾਲੇ ਵੈਸੇ ਵੀ ਸੰਗਤ ਦਾ ਮੈਂ ਤਾਂ ਵੈਸੇ ਹੀ ਖੋਲਣੀ ਚਾਹੁੰਦਾ ਲੋਕਾਂ ਦੀ ਕਿ ਹਰੇਕ ਬੰਦਾ ਦਾ ਰਾਈਟ ਹੋਵੇ ਤੇ ਇੰਨਾ ਹੌਸਲਾ ਵੱਧ ਜੇ ਕਿ ਸਵਾਲ ਉਹ ਪੁੱਛ ਸਕਣ ਹੁਣ ਅਸੀਂ ਨੈਕਸਟ ਲਾਈਨ ਤੇ ਜਾ ਰਹੇ ਹਾਂ ਹੈਲੋ
ਹੈਲੋ
ਸਤਿ ਸ਼੍ਰੀ ਅਕਾਲ
ਜੀ
ਸਤਿ ਸ਼੍ਰੀ ਅਕਾਲ ਸਰ
ਮੈਂ ਬਸ ਹੁਣੇ ਸਲੀਪ ਦੀ ਗੱਲ ਹੋਈ ਸੀ ਮੇਰੇ ਮਦਰ ਨੂੰ ਸਲੀਪ ਐਪਨੀਆ ਗਿਆ ਤੇ ਉਹ ਡਰਦੇ ਨੇ ਉਹ ਜਾਂ ਮਾਸਕ ਲਗਾਉਣ ਦੇ ਡਾਕਟਰ ਨੇ ਦੱਸਿਆ ਸੀ ਪ੍ਰਿਸਕ੍ਰਾਈਬ ਕੀਤਾ ਹੈਗਾ ਐਂਡ ਸੈਕਿੰਡਲੀ ਉਹ ਵੈਰੀ ਐਕਸਪੈਂਸਿਵ ਵੀ ਬੜਾ ਹੈਗਾ ਤੇ ਕੋਈ ਉਹਦਾ ਹੋਰ ਕੋਈ ਸੋਲੂਸ਼ਨ ਹੋ ਸਕਦਾ ਜਾਂ ਮਤਲਬ ਸਸਤੀ ਕਿਸਮ ਮਸ਼ੀਨ ਹੁੰਦਾ ਆਈ ਥਿੰਕ $1500 ਔਰ ਸਮਥਿੰਗ ਲਾਈਕ ਦੈਟ ਗਵਰਨਮੈਂਟ ਦਾ ਗ੍ਰਾਂਟ ਗਰੁੰਟ ਮਿਲਣ ਤੋਂ ਬਾਅਦ $1000 ਹੀ ਰਹਿ ਜਾਂਦੀ ਹੈ
ਬਹੁਤ ਲਾਊਡ ਵੱਡੀ ਜੀ ਆ ਮਾਸਕ ਪਾਉਣਾ ਪੈਂਦਾ ਹੁਣ ਜੇ ਸਿਰਫ ਮਾਸਕ ਦੀ ਤੋਂ ਡਰ ਆ ਇੱਕ ਤਾਂ ਮਾਸਕ ਹੁੰਦਾ ਜਿਹੜਾ ਮੂੰਹ ਤੇ ਰੱਖੀਦਾ ਔਨ ਦਾ ਫੇਸ ਇੱਕ ਨੇਜ਼ਲ ਮਾਸਕ ਵੀ ਹੁੰਦਾ ਉਹ ਥੋੜਾ ਜਿਹਾ ਘੱਟ ਇਟਸ ਲੈਸ ਬਿਗ ਥੋੜਾ ਜਿਹਾ ਸਮਾਲਰ ਹੈਗਾ so these are the only two solutions unfortunately hale tak te dooja ki si hun
suni dusra unna da sawal si ga bi jehda mere khalo machine di gal kar rahe sige ke $1500 di machine aundi hai jehdi oh apni muh te launde ne te bi je insurance wagaira to la ke bi kat kata ke $1000 phir bi dena penda bi kai log nahi afford karde so eh ta hun business di gal hai je tusi koi jawab dena chahunde ho te tusi de do ni eh da main jawab de dena paisyan di gal da ta
I only know, I'm sure to see jitho CPAP lenne hai, right? Already I'm sure puche honga even koi plans on the Ontario government to koi help kar sakdi hai jo kuch like that. There's some there's some other private companies jehda thoda cost cover kar dende hai.
मालक दी कृपा ना साडे फायदे दी गल कोई दसदे हर बंदे दी नेचर तां अपनी अपनी है ना जी सो इस करके तुसी डिफरेंट एक दो बंदे दी राय लो जे तुसी मशीन दी गल करदे हो कोई 1500 दी हजार तो अलग अलग तरह दी मशीना आउंदियां मैनू तां नहीं पता पर मैं अपने फ्रेंड नाल एक दो वारी गया मशीना देखण लई ते ओह डिफरेंट डिफरेंट टाइप दी मशीना होंदी जो तुसी दुकान ते जांदे कोई बिजनेस की गल हुंदी उत्थे तां बंदे दी देखो उही तां मैं मन गल करदे हां वी मन जेड़ा है ना साडा इनएक्टिव पावर है पैसे लई बड़ा इहदा प्यार है इह पैसे दा पुत है जित्थों वी उहदा खिच लो फड़ के सो इस करके ए नहीं भी सारे ही इस तरह दे हुंदे ने कोई ना कोई कोई ना कोई अजिहा भी हुंदा जेड़ा ठीक भी हुंदा है ना नहीं वाला पैसे नहीं करदा ओह कहिंदा भी लाइफ दे विच कंटेंटमेंट आई हुंदी है ओह ठीक भी लै लैंदा पैसे इहो जी गल नहीं तुसीं मैं इही गल कहना हुंना भी थोड़ा जिहा जिंदगी दे विच इह करो जे बंदा कोई नीडी जे हैल्प करदे होंगे तां कोई गल नहीं पर इह भी कोई करदे भी नहीं है करने वाले भी बैठे ने लभन की लड़ है कुछ बंद जायज भी होंगे ने जो तो जायज भी लड़ने पैसे जरूरी तो नहीं भी दब के ही लुटना है ना जी तो थोड़े जे घट भी लड़ लेंगे मशीन के होंगे भी कोशिश ये करते हैं जो बंदा हो डिफरेंट डिफरेंट टाइप दशीन दिखा के मूहले बंद पता कोई नहीं हों वधिया तरीके कहें जी यहाँ फायदा पर जो तुम आलोंगे तो बाला फायदा हूँ मदर दी लैनी है मदर तो वही की चीज है मदर तो परमात्मा का दूजा नाम है हूँ जो कल आप फादर डे मनाया फादर तो चलो सर्जा का काम फादर का कि पुछता बंदा बेचारा असं भी तो फादर ही हाँ ना वैसे कल मेरा फादर ਵਧੀਆ ਰਿਹਾ ਮੈਨੂੰ ਕਾਫੀ ਵਧੀਆ ਗਿਫਟਾਂ ਮਿਲੀਆਂ ਨੇ ਪਰ ਮੈਂ ਉਹਨਾਂ ਇਹਨਾਂ ਗੱਲਾਂ ਚ ਵਿਸ਼ਵਾਸ ਨਹੀਂ ਫਾਦਰ ਜਿਹਨੂੰ ਇੱਕ ਮੈਂ ਕੱਲ ਸੋਰੀ ਮੈਂ ਹੁਣ ਗੱਲ ਪਾਸੇ ਲਾਈਨ ਤਾਂ ਨਹੀਂ ਪੈਂਦੀ ਆਪਣੀ ਕੋਈ ਓਕੇ ਸੋ ਜਿਹੜਾ ਫਾਦਰ ਹੈ ਮੈਂ ਉਹਨੂੰ ਹਿਟਲਰ ਕਹਿਣਾ ਮੈਂ ਅੱਜ ਆਪਣੇ ਵਿਚਾਰ ਦੇਈ ਰਿਹਾ ਜੋ ਮੇਰੇ ਦਿਲ ਦੀ ਮੈਂ ਕਦੇ ਸੋਚ ਕੇ ਨਹੀਂ ਆਇਆ ਹਿਟਲਰ ਕਿਉਂ ਹੈ ਹਿਟਲਰ ਇਹ ਆ ਵੀ ਇਹ ਰੋਬ ਰੱਖਦਾ ਘਰ ਦੇ ਉੱਤੇ ਪਰ ਇਹਨੂੰ ਸੋਚ ਕੇ ਦੇਖੋ ਆਪਣੀ ਜ਼ਿੰਦਗੀ ਤੇ ਲਾਗੂ ਕਰਕੇ ਦੇਖੋ ਜਿਹੜਾ ਫਾਦਰ ਹੈ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਹਾਂ ਜਾਂ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਰਹਿੰਦੇ ਹਾਂ ਸਾਈਕਲ 'ਤੇ ਬਿਠਾ ਕੇ ਉਹ ਸਕੂਲ ਛੱਡ ਕੇ ਆਉਂਦਾ ਤਿੰਨ ਤਿੰਨ ਚਾਰ ਚਾਰ ਨੂੰ ਫਿਰ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਹੈ ਕੋਈ ਫੀਸ ਦੇਣੀ ਹੈ ਕੋਈ ਕਮੀਜ਼ ਲੈਣਾ ਕੋਈ ਝੱਗਾ ਫਟਿਆ ਕੋਈ ਨਿੱਕਰ ਫਟੀ ਹੋਈ ਹੈ ਕੋਈ ਕਾਲਜ ਫੀਸ ਲੈਣੀ ਹੈ ਬਾਪੂ ਰੋਟੀ ਖਾਵੇ ਨਾ ਖਾਵੇ ਕਰਜ਼ਾ ਚੱਕੇ ਜਿੱਥੋਂ ਮਰਜ਼ੀ ਚੱਕੇ ਸਾਡੀਆਂ ਪੂਰੀਆਂ ਕਰਦਾ ਨਾ ਜ਼ਰੂਰਤਾਂ ਕਰਦਾ ਹੈ ਜੀ ਕੋਈ ਤੁਹਾਨੂੰ ਬਿਮਾਰੀ ਆ ਗਈ ਠਮਾਰੀ ਆ ਗਈ ਜਿਵੇਂ ਹੁਣ ਭਾਈ ਸਾਹਿਬ ਨੇ ਕਿਹਾ ਵੀ 1500 ਦੀ ਮਸ਼ੀਨ ਮਿਲਦੀ ਹੈ ਜੇ ਬਾਪੂ ਜੀ ਹੋਣਗੇ ਜੇ ਪੁੱਤਰ ਲਈ ਚਾਹੀਦੀ ਹੋਵੇ ਚਾਹੇ ਆਪਣੇ ਕੰਨਾਂ ਦੀਆਂ ਮੁਰਕੀਆਂ ਕਿਉਂ ਨਾ ਵੇਚਣੀਆਂ ਪੈਣ ਘਰ ਕਿਉਂ ਨਾ ਗਿਰਵੀ ਰੱਖਣਾ ਪਵੇ ਉਹ ਤਾਂ ਆਪਣੀ ਜ਼ਰੂਰਤ ਹਮੇਸ਼ਾ ਪੂਰੀ ਹੁੰਦੀ ਹੈ ਬਾਪੂ ਦੇ ਸਿਰ ਤੇ ਬਾਪੂ ਦੀ ਕੀਮਤ ਉਦੋਂ ਪਤਾ ਲੱਗਦੀ ਹੈ ਬਾਪੂ ਦੀ ਕੀਮਤ ਕਦੇ ਜੂੜੇ ਜੀ ਨਹੀਂ ਲੱਗਦੀ ਬਾਪੂ ਦੀ ਕੀਮਤ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਨਹੀਂ ਰਹਿੰਦਾ ਫਿਰ ਪਤਾ ਕਰਦਾ ਵੀ ਜਦੋਂ ਬਾਪੂ ਜੀ ਨਹੀਂ ਰਹੇ ਇਹਨਾਂ ਨੇ ਫਿਰ ਉਹ ਮੰਮੀ ਨੂੰ ਪੁੱਛਦਾ ਵੀ ਬੈਂਕ ਦੇ ਜਿਹੜੇ ਖਾਤੇ ਨੇ ਉਹ ਕਿਹੜੇ ਕਿਹੜੇ ਨੇ ਉਹ ਮੋਰਗੇਜ ਕਿੰਨੀ ਦੇਣੀ ਹੈ ਆਪਣੀ ਸਫਾਈ ਕਦੋਂ ਕਰਨਾ ਆਊਗਾ ਆ ਕਾਰ ਦੀ ਤੇਲ ਕਦੋਂ ਚੇਂਜ ਕਰਾਉਣਾ ਹੈਂਜੀ ਤੇ ਫਲਾਣੇ ਨਾਲ ਆ ਗਵਰਨਮੈਂਟ ਦੀ ਚਿੱਠੀ ਹੈਗੀ ਤਾਂ ਕੀ ਜਵਾਬ ਦੇਣਾ ਪਰ ਜਦੋਂ ਚੜ ਬਾਪੂ ਜੀ ਹੁੰਦੇ ਨੇ ਉਦੋਂ ਕੋਈ ਉਹਦੀ ਕਦਰ ਨਹੀਂ ਹੁੰਦੀ ਕਦਰ ਬਾਪੂ ਦੇ ਜਾਣ ਤੋਂ ਬਾਅਦ ਹੁੰਦੀ ਹੈ ਮੈਂ ਕਹਿੰਦਾ ਖੁਸ਼ਕਿਸਮਤ ਲੋਕ ਨੇ ਉਹ ਭਾਗਾਂ ਵਾਲੇ ਲੋਕ ਨੇ ਪਰਮਾਤਮਾ ਦੀ ਉਹਨਾਂ ਤੇ ਕਿਰਪਾ ਹੈ ਜਿਹੜੇ ਬਾਪੂ ਦੀ ਆਪਣੇ ਫਾਦਰ ਦੀ ਇੱਜ਼ਤ ਕਰਦੇ ਨੇ ਉਹਨਾਂ ਦੇ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਉਹ ਅਹਿਸਾਸ ਕਰਦੇ ਨੇ ਹਾਂ ਜ਼ਰੂਰ ਜਿਹੜਾ ਫਾਦਰ ਹੁੰਦਾ ਮਦਰ ਵਾਂਗੂ ਸੌਫਟ ਨਹੀਂ ਹੁੰਦਾ ਮਦਰ ਕੀ ਹੁੰਦੀ ਹੈ ਮਦਰ ਹਰ ਵਕਤ ਸੋਚਦੀ ਹੈ ਕਿ ਬੱਚਾ ਭੁੱਖਾ ਤਾਂ ਨਹੀਂ ਹੈ ਬੱਚੇ ਦੇ ਕੱਪੜੇ ਪੂਰੇ ਨੇ ਵਧੀਆ ਬੋਲਦੀ ਹੈ ਸਭ ਕੁਛ ਵਧੀਆ ਕਰਦੀ ਹੈ ਪਰ ਜਿਹੜੀਆਂ ਜ਼ਰੂਰਤਾਂ ਨੇ ਜੇ ਬਾਪੂ ਜੀ ਬਹੁਤ ਈਜ਼ੀ ਹੋ ਜਾਣ ਫਲੈਕਸੀਬਲ ਹੋ ਜਾਣ ਤਾਂ ਕਈ ਵਾਰੀ ਛੋਟੀ ਉਮਰ ਦੇ ਵਿੱਚ ਬੱਚੇ ਕਾਬੂ ਵੀ ਨਹੀਂ ਆਉਂਦੇ ਦੇਖੋ ਨਾ ਜਿੰਨੇ ਵੀ ਸਾਡੇ ਇੰਡੀਅਨ ਪੇਰੈਂਟਸ ਨੇ ਉਹ ਕਦੋਂ ਚਾਹੁੰਦੇ ਨੇ ਵੀ ਗ੍ਰੇਡ 12 ਦਾ ਬੱਚਾ ਰਾਤ ਨੂੰ ਜਾ ਕੇ ਜਦੋਂ ਸਾਡੀ ਕਿਤੇ ਗ੍ਰੈਜੂਏਸ਼ਨ ਹੁੰਦੀ ਹੈ 11 ਤੋਂ ਬਾਅਦ ਵੀ ਇੱਕ ਦਿਨ ਜਾਂ ਦੋ ਦਿਨ ਜਾ ਕੇ ਉਹ ਜਸ ਕਹਿੰਦੇ ਆ ਵੀ ਮੁੰਡੇ ਕੁੜੀਆਂ 'ਚ ਅਸੀਂ ਇਕੱਠੇ ਰਹਿਣਾ ਹਰੇਕ ਦਾ ਜੀ ਕਰਦਾ ਪਰ ਬਾਪੂ ਜੀ ਸਖ਼ਤ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਜੇ ਇਹਨਾਂ ਨੂੰ ਅੱਜ ਆਦਤ ਪੈ ਦੀ ਫਿਰ ਇਹ ਰੋਜ਼ ਹੀ ਬਾਹਰ ਜਾਇਆ ਕਰਨਗੇ ਉੱਥੋਂ ਸਖ਼ਤੀ ਕਰਦੇ ਨੇ ਉਦੋਂ ਆਪਾਂ ਨੂੰ ਬਾਪੂ ਜੀ ਬੁਰੇ ਲੱਗਦੇ ਨੇ ਪਰ ਜਦੋਂ ਅਸੀਂ ਆਪ ਮਾਂ ਬਣ ਜਾਂਦੇ ਜਾਂ ਆਪ ਬਾਪ ਬਣ ਜਾਂਦੇ ਫਿਰ ਸਾਨੂੰ ਲੱਗਦਾ ਵੀ ਸਾਡੇ ਫਾਦਰ ਨੇ ਸਾਡੇ ਲਈ ਚੰਗਾ ਕੰਮ ਕੀਤਾ ਸੀਗਾ ਸੋ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਸਮਝਣ ਦੀ ਲੋੜ ਹੈ ਘਰ ਦੇ ਵਿੱਚ ਇਤਫਾਕ ਦੀ ਲੋੜ ਹੈ ਉਹਨਾਂ ਦੀ ਇੰਪੋਰਟੈਂਸ ਸਮਝਣ ਦੀ ਲੋੜ ਹੈ ਕੱਲ੍ਹ ਅਸੀਂ ਫਾਦਰ ਡੇ ਮਨਾਇਆ ਸਾਨੂੰ ਇਹ ਨਹੀਂ ਹੈ ਵੀ ਇੱਕ ਦਿਨ ਕਹਿ ਕੇ ਕਹਿਤਾ ਵੀ ਹੈਪੀ ਫਾਦਰਸ ਡੇ ਸਵੇਰੇ ਫੋਨ ਆ ਗਿਆ ਟੈਕਸਟ ਆ ਗਿਆ ਜਾਂ ਗੁਰੂ ਲਕਸ਼ਮੀ ਚਲੇ ਗਏ ਜਾਂ ਬਰਾੜ ਦੇ ਚਲੇ ਗਏ ਇੱਧਰ ਚਲੇ ਗਏ ਉੱਧਰ ਚਲੇ ਗਏ ਜਾਂ ਗਿਫਟਾਂ ਵਧੀਆ ਆ ਗਈਆਂ ਕਮੀਜ਼ਾਂ ਆ ਗਈਆਂ ਇਹ ਇੱਕ ਦਿਨ ਨਾਲ ਨਹੀਂ ਤੁਸੀਂ ਕਦੇ ਉਹ ਮੈਂ ਕਹਿੰਦਾ ਮੈਂ ਦਿਲੋਂ ਤੁਹਾਨੂੰ ਕਹਿਣਾ ਬਿਲਕੁਲ ਨਾ ਦਿਓ ਗਿਫਟਾਂ ਪਰ ਉਸ ਦਿਨ ਘੱਟੋ ਘੱਟ ਅੱਧਾ ਘੰਟਾ ਬੈਠ ਕੇ ਆਪਣੀ ਪਾਸਟ ਹਿਸਟਰੀ ਨੂੰ ਦੇਖ ਕੇ ਦੇਖੋ ਕਿ ਫਾਦਰ ਨੇ ਕੋਈ ਚੰਗੇ ਕੰਮ ਵੀ ਕੀਤੇ ਨੇ ਤੁਹਾਡੇ ਲਈ ਕੀ ਕੁਛ ਕੀਤਾ ਉਹਨੂੰ ਰੀਅਲਾਈਜ਼ ਕਰੋ ਅਸੀਂ ਉਹ ਗਿਫਟ ਦੇ ਕੇ ਤਾਂ 10 ਮਿੰਟ ਬਾਅਦ ਫੇਰ ਭੁੱਲ ਜਾਂਦੇ ਹਾਂ ਫਿਰ ਬਾਪੂ ਨਾਲ ਲੜਨ ਲੱਗ ਜਾਂਦੇ ਹਾਂ ਉਹਨੂੰ ਕੁਝ ਸਮਝਦੇ ਨਹੀਂ ਕਈ ਵਾਰੀ ਮੈਂ ਤੁਹਾਨੂੰ ਅੱਜ ਆਉਂਦੀ ਹੈ ਹਕੀਕਤ ਦੱਸਦਾ ਜਦੋਂ ਅਸੀਂ ਯੂਨੀਵਰਸਿਟੀ ਚ ਪੜ੍ਹਦੇ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਚ, ਮੈਂ ਹੋਸਟਲ ਚ ਰਹਿੰਦਾ ਸੀਗਾ, ਮੈਂ ਜਨਰਲ ਸੈਕਟਰੀ ਰਿਹਾ ਉੱਥੇ ਸਟੂਡੈਂਟ ਯੂਨੀਅਨ ਦਾ। ਸੋ ਉੱਥੇ ਕੀ ਸੀਗਾ ਕਿ ਅਸੀਂ ਜਦੋਂ ਹੋਸਟਲ ਚ ਦੇਖਦੇ, ਮੈਂ ਪੀ ਐਚ ਡੀ ਕਰਦਾ ਸੀਗਾ, ਕਈ ਵਾਰੀ ਪਿੰਡਾਂ ਤੋਂ ਜਿਹੜੇ ਸਟੂਡੈਂਟ ਦੇ ਪੇਰੈਂਟਸ ਆ ਜਾਂਦੇ ਸੀਗੇ ਵਿਚਾਰੇ, ਕੋਈ ਪਨੀਰੀ ਲੈ ਕੇ ਆ ਰਿਹਾ, ਕੋਈ ਦੇਸੀ ਘਿਓ ਲੈ ਕੇ ਆ ਰਿਹਾ, ਕੋਈ ਕੁਛ ਲੈ ਕੇ ਆ ਰਿਹਾ, ਕੋਈ ਕੱਪੜੇ ਲੈ ਕੇ ਆ ਰਿਹਾ। ਹੁਣ ਪਿੰਡਾਂ ਦੇ ਵਿਚਾਰੇ ਗਰੀਬ ਬੰਦੇ ਹੁੰਦੇ ਸੀ, ਉਹਨਾਂ ਦੇ ਕੱਪੜੇ ਤਾਂ ਵਧੀਆ ਨਹੀਂ ਨਾ ਪੈਂਟ ਕੋਟ ਪਾਏ ਹੋ ਸਕਦੇ, ਪੈਂਟ ਕੋਟ ਵਾਲੇ ਕਿੰਨੇ ਹੁੰਦੇ ਨੇ। ਤੇ ਜਦੋਂ ਉਹ ਪੁੱਛਦੇ ਸੀ ਹੋਸਟਲ ਜਾ ਕੇ ਵੀ ਮੇਰਾ ਫਲਾਣਾ ਮੁੰਡਾ ਕਰਪਾਲ ਸਿੰਘ ਰਾਮ ਲਾਲ ਫਲਾਣਾ ਉਹ ਕਿੱਥੇ ਹੈ, ਤੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਵੀ ਉਹ ਲੰਚ ਦੇ ਟਾਈਮ ਤੇ ਆਉਣਗੇ, ਹੁਣ ਛੁੱਟੀ ਹੋਣ ਵਾਲੀ ਹੈ, ਤੇ ਉਹ ਵਿਚਾਰੇ ਬਹਿ ਜਾਂਦੇ ਸੀਗੇ ਤੇ ਮੁੰਡੇ ਨੂੰ ਮਿਲਦੇ ਸੀ। ਜਦੋਂ ਕਈ ਵਾਰੀ ਮੈਂ ਸ਼ਾਮ ਨੂੰ ਪੁੱਛਦਾ ਸੀ ਵੀ ਇਹ ਕੌਣ ਹੈ, ਉਹ ਇੱਕ ਬੰਦੇ ਨੇ ਮੈਨੂੰ ਕਿਹਾ, ਮੈਨੂੰ ਅੱਜ ਤੱਕ ਨਹੀਂ ਭੁੱਲਦਾ, ਮੈਨੂੰ ਬਹੁਤ ਅਫਸੋਸ ਹੈ। ਉਹ ਬੰਦੇ ਨੂੰ ਮੈਂ ਪੁੱਛਿਆ ਵੀ ਇਹ ਕੌਣ ਸੀਗੇ, ਕਹਿੰਦੇ ਜੀ ਇਹ ਸਾਡੇ ਪਿੰਡ ਦਾ ਸੀਰੀ ਸੀ, ਆਪਣੇ ਪਿਓ ਨੂੰ ਉਹ ਸੀਰੀ ਕਹਿੰਦਾ ਜੀ। ਮੈਂ ਕਹਿੰਦਾ ਫਿੱਟ ਲਾਂਤਾ ਹੈ ਜਿਹਨੂੰ, ਜਿਹੜਾ ਬੰਦਾ ਆਪਣੇ ਪਿਓ ਨੂੰ ਵੀ ਸੀਰੀ ਕਹੇ, ਕਿਉਂਕਿ ਕੱਪੜੇ ਦੇਖ ਕੇ ਕਹਿਣੀ ਆ, ਜਿਹੜੇ ਬੰਦੇ ਨੇ ਤੁਹਾਨੂੰ ਜੰਮੇ ਹੈ, ਜਿਹੜਾ ਬੰਦਾ ਬੱਸਾਂ 'ਚ ਧੱਕੇ ਖਾ ਖਾ ਕੇ ਤੁਹਾਡੇ ਲਈ ਦੇਸੀ ਘੀ ਲੈ ਕੇ ਆਇਆ ਹੈ ਨਾ, ਆਪਣੀ ਸ਼ਰਮ ਹੋਣੀ ਚਾਹੀਦੀ ਆ ਕਿ ਅਸੀਂ ਆਪਣੇ ਬਾਪ ਨੂੰ ਬਾਪ ਮੰਨਣ ਨੂੰ ਤਿਆਰ ਨਹੀਂ, ਉਹਨਾਂ ਨੂੰ ਧੱਕੇ ਦਿੰਦੇ ਹਾਂ, ਉਹਨਾਂ ਨੂੰ ਨਫ਼ਰਤ ਕਰਦੇ ਹਾਂ, ਜਦੋਂ ਆਪਣੇ ਉੱਤੇ ਭੁਗਤਣੀਆਂ ਪੈਂਦੀਆਂ ਫਿਰ ਅਸੀਂ ਕਮਰਿਆਂ 'ਚ ਬੈਠਦੇ ਹਾਂ। ਸਾਨੂੰ ਕੁਛ ਨਾ ਕੁਛ ਤਾਂ ਸੋਚਣਾ ਚਾਹੀਦਾ ਵੀ ਅਸੀਂ ਕੀ ਕੀਤਾ, ਆਪਣੇ ਆਪ ਨੂੰ ਅਸੀਂ ਟੀਸ ਮਾਰ ਖਾਨ ਸਮਝੀ ਜਾਂਦੇ ਹਾਂ, ਨਾ ਮਾਂ ਦੀ ਕਦਰ ਹੈ ਨਾ ਬਾਪ ਦੀ ਕਦਰ ਹੈ, ਫਿਰ ਆਪਾਂ ਨੂੰ ਸਾਰੀ ਜ਼ਿੰਦਗੀ ਹੈ। ਦੇਖੋ ਨਾ ਜਦੋਂ ਉਹ ਨਾ ਰਹੇ ਨਾ, ਜਦੋਂ ਸਾਡੇ ਬੱਚੇ ਵੱਡੇ ਹੋ ਗਏ, ਫਿਰ ਪਤਾ ਲੱਗਦਾ, ਫਿਰ ਅਸੀਂ ਇਕੱਲੇ ਕਮਰੇ 'ਚ ਬਹਿ ਕੇ ਰੋਵਾਂਗੇ, ਹੋਰ ਕੁਛ ਨਹੀਂ ਹੁੰਦਾ। ਮੈਂ ਤਾਂ ਕਹਿੰਦਾ ਜੇ ਇਕੱਲੇ ਰੋ ਕੇ ਖਹਿੜਾ ਛੁੱਟਦੇ ਨਾ, ਫਿਰ ਵੀ ਪਰਮਾਤਮਾ ਦਾ ਤੁਸੀਂ ਲੱਖ ਲੱਖ ਸ਼ੁਕਰ ਕਰੋ। ਅਸੀਂ ਖਾਣ ਸਾਡੇ ਜਿਹੜੀਆਂ ਸਜ਼ਾਵਾਂ ਨੇ ਨਾ, ਉਹ ਇੱਥੇ ਇਸ ਲਾਈਫ ਦੇ ਵਿੱਚ ਬਹੁਤ ਭੈੜੀਆਂ ਹੋਣੀਆਂ ਚਾਹੀਦੀਆਂ ਜੋ ਅਸੀਂ ਆਪਣੇ ਮਾਂ ਬਾਪ ਨਾਲ ਕਰਦੇ ਹਾਂ। ਸੋ ਕੋਸ਼ਿਸ਼ ਕਰੋ, ਫਾਦਰਸ ਡੇ ਆਇਆ ਮੇਰਾ, ਇਹ ਆਪਣੇ ਸੋਰੀ ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ ਸੀ, ਪਰ ਮੈਂ ਦੇਖਿਆ ਕਿ ਜਿਹੜਾ ਬੰਦਾ ਮਾਂ ਬਾਪ ਦੀ ਨਹੀਂ ਕਦਰ ਕਰਦਾ, ਹਾਂਜੀ ਉਹ ਕੀ ਐਕਸਪੈਕਟ ਕਰਦਾ ਕਿ ਉਹ ਆਪਣੇ ਬੱਚਿਆਂ ਤੋਂ ਐਕਸਪੈਕਟ ਕਰੇ ਵੀ ਮੇਰੀ ਉਹ ਕਦਰ ਕਰਨ, ਕਿਉਂ ਕਰਨ ਜੀ ਉਹ ਬੱਚੇ ਤੁਹਾਡੇ, ਤੁਸੀਂ ਆਪਣੇ ਮਾਂ ਬਾਪ ਦੀ ਕਿੰਨੀ ਕੁ ਕਦਰ ਕੀਤੀ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਕਾਲਜ ਪੜ੍ਹਦੇ ਸੀ, ਸਾਡੇ ਮੈਂ ਬਰਨਾਲੇ ਸ਼ਹਿਰ ਤੋਂ ਹਾਂ, ਮੈਂ ਓਪਨ ਦੱਸ ਰਿਹਾ, ਸਾਡਾ ਫਰੈਂਡ ਸੀਗਾ, ਉਹਦੇ ਫਾਦਰ ਸੀਗੇ, ਉਹਦੇ ਅੱਗੇ ਗ੍ਰੈਂਡ ਫਾਦਰ ਸੀਗੇ, ਅਸੀਂ ਅੱਖਾਂ ਨਾਲ ਦੇਖੀ ਗੱਲ ਕਰਦੇ, ਅਸੀਂ ਕਾਲਜ ਪੜ੍ਹਦੇ ਸੀਗੇ, ਮੇਰੇ ਜਿਹੜਾ ਫਰੈਂਡ ਦਾ ਫਾਦਰ ਸੀਗਾ, ਉਹਨੇ ਆਪਣੇ ਫਾਦਰ ਨੂੰ, ਮਤਲਬ ਕਿ ਮੇਰੇ ਫਰੈਂਡ ਦੇ ਗ੍ਰੈਂਡ ਫਾਦਰ ਨੂੰ ਮੇਰੇ ਸਾਹਮਣੇ ਦੋ ਤਿੰਨ ਚਪੇੜਾਂ ਮਾਰਤੀਆਂ ਕਿਸੇ ਵੀ ਕਾਰਨ ਕਰਕੇ। ਚਲੋ ਗੱਲ ਖਤਮ ਹੋ ਗਈ। ਥੋੜੇ ਸਾਲ ਟਾਈਮ ਕਹਿੰਦਾ ਬੜਾ ਤੇਜ਼ੀ ਨਾਲ ਨਿਕਲ ਗਿਆ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਉਹ ਮੁੰਡਾ ਜਾਂ ਅਸੀਂ ਵੀ ਆਪਣੇ ਪ੍ਰੋਫੈਸਰ ਲਾ ਗਏ, ਉਹ ਮੁੰਡਾ ਵਕੀਲ ਆ ਗਿਆ। ਜਦੋਂ ਉਹ ਵਕੀਲ ਆਇਆ, ਵਕੀਲ ਬਣ ਕੇ ਆਇਆ, ਤੇ ਉਹਦਾ ਫਾਦਰ ਐਕਚੁਅਲ ਕੋਰਟ ਦੇ ਵਿੱਚ ਮੁਨਸ਼ੀ ਸੀਗਾ, ਤੇ ਮੈਂ ਖੁਦ ਦੇਖਿਆ ਕਿ ਕਿਸੇ ਗੱਲ ਤੋਂ ਉਹਨਾਂ ਦਾ ਝਗੜਾ ਹੋ ਗਿਆ, ਬਾਜ਼ਾਰ ਦੇ ਵਿੱਚ ਉਹ ਮੇਰੇ ਫਰੈਂਡ ਵਕੀਲ ਨੇ ਆਪਣੇ ਪਿਓ ਦੇ 3-4 ਜੁੱਤੀਆਂ ਮਾਰੀਆਂ, ਤੇ ਜਿਹੜੇ ਸਾਡੇ ਬਜ਼ੁਰਗ ਬੈਠੇ ਸੀ ਨਾ ਉੱਥੇ, ਅਸੀਂ ਵੀ ਹਟਾਇਆ ਉਹਨੂੰ ਬਹੁਤ ਵੀ ਨਾ ਕਰ ਨਾ ਕਰ, ਜਿਹੜੇ ਸਾਡਾ ਉੱਥੇ ਬਜ਼ੁਰਗ ਬੈਠਾ ਸੀ, ਮੈਂ ਉਹ ਕਹਿੰਦਾ ਤੈਨੂੰ ਪਤਾ ਇਹਦਾ ਜਿਹੜਾ ਪਿਓ ਹੈ ਆਪਣੇ ਪਿਓ ਨੂੰ ਕੁੱਟਦਾ ਹੁੰਦਾ ਸੀ, ਅੱਜ ਇਹ ਮੁੰਡੇ ਨੇ ਕੁੱਟਿਆ। ਸੋ ਇਹ ਗੱਲਾਂ ਭਾਈ ਸਾਹਿਬ ਪਰਮਾਤਮਾ ਦੀ ਜਿਹੜਾ ਹੈ ਨਾ ਉਹ ਇਨਸਾਫ ਪਸੰਦ ਹੈ, ਪਰ ਪਰਮਾਤਮਾ ਪਰਫੈਕਟ ਹੈ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਜੇ ਬੀਜਣੀਆਂ ਹੀ ਆਪਾਂ ਮਿਰਚਾਂ ਹੈ, ਜੇ ਬੀਜਣੀ ਆਪਣੀ ਨਫ਼ਰਤ ਹੈ, ਜੇ ਬੀਜਣਾ ਹੀ ਆਪਣਾ ਵਾਇਲੈਂਸ ਹੈ, ਤੇ ਤੁਸੀਂ ਸ਼ਾਂਤੀ ਕਿੱਥੋਂ ਐਕਸਪੈਕਟ ਕਰ ਲਓਗੇ। ਗੱਲਾਂ ਅਸੀਂ ਬਹੁਤ ਉੱਚੀਆਂ ਕਰਦੇ ਹਾਂ, ਪਰ ਅਸੀਂ ਇਹ ਨਹੀਂ ਦੇਖਦੇ ਵੀ ਅਸੀਂ ਆਪ ਕੀ ਕਰਦੇ ਹਾਂ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਮਾਂ ਬਾਪ ਦੀ ਤਾਂ ਹਰ ਵਕਤ ਇੱਜ਼ਤ ਕਰਨੀ ਚਾਹੀਦੀ ਹੈ, ਸਵੇਰੇ ਸ਼ਾਮ ਉੱਠ ਕੇ ਪੈਰੀ ਹੱਥ ਲਾਉਣੇ ਚਾਹੀਦੇ ਨੇ। ਉਹ ਜੇ ਤੁਹਾਨੂੰ ਪੈਸੇ ਨਹੀਂ ਨਾ ਦੇ ਸਕਦੇ, ਜਿਹੜੀਆਂ ਉਹਨਾਂ ਦੇ ਅੰਦਰੋਂ ਸੀਸਾਂ ਨਿਕਲਦੀਆਂ ਨੇ, ਜਿਹੜੀਆਂ ਉਹਨਾਂ ਦੇ ਅੰਦਰੋਂ ਸੀਸਾਂ ਨਿਕਲਦੀਆਂ, ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ ਧੀਏ, ਉਹ ਜਿਹੜੀਆਂ ਸੀਸਾਂ ਦੀ ਕੀਮਤ ਕਦੇ ਨਹੀਂ ਮਿਲਣੀ ਤੁਹਾਨੂੰ, ਉਹ ਉਦੋਂ ਪਤਾ ਲੱਗੂ। ਉਹ ਸੀਸਾਂ ਪੈਸੇ ਨਾਲ ਨਹੀਂ ਤੋਲੀਆਂ ਜਾ ਸਕਦੀਆਂ, ਉਹ ਸੀਸਾਂ ਰੱਬ ਦੀ ਦਰਗਾਹ 'ਚ ਪਹੁੰਚਦੀਆਂ। ਇਸੇ ਕਰਕੇ ਨਾ ਜਿੰਨਾ ਮਰਜ਼ੀ ਕੁੱਟ ਲਓ, ਜੇ ਗਰੀਬ ਦੀ ਦਰਸੀਸ ਲੱਗ ਗਈ ਨਾ, ਤਾਂ ਉਹ ਸਾਰਾ ਕੁਛ ਵਿਗਾੜ ਕੇ ਰੱਖ ਦਿੰਦੀ ਹੈ, ਕੁੱਲ ਨੂੰ ਤਬਾਹ ਕਰ ਦਿੰਦੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਜਿੱਥੇ ਵੀ ਹੋਵੇ ਕੋਈ ਇਸ ਤਰ੍ਹਾਂ ਦੀ ਆਕੜ ਉਕੜ ਕਰਨ ਦੀ ਲੋੜ ਨਹੀਂ, ਪਰਮਾਤਮਾ ਦੇ ਨਾਲ ਪਰਮਾਤਮਾ ਦੀ ਰਜ਼ਾ 'ਚ ਰਹੋ, ਵੱਡਿਆਂ ਦੀ ਰਿਸਪੈਕਟ ਕਰੋ। ਸੋ ਇਹ ਮੈਂ ਖੈਰ ਕਿਸੇ ਪਾਸੇ ਹੋਰ ਚਲਾ ਗਿਆ, ਮੇਰੇ ਦਿਲ ਦੀ ਮੈਂ ਸੋਚ ਕੇ ਨਹੀਂ ਆਇਆ ਵੀ ਪਤਾ ਨਹੀਂ ਪਰਮਾਤਮਾ ਕਿਉਂ ਕਹਾ ਜਾਂਦਾ। ਸੋ ਅਸੀਂ ਨੈਕਸਟ ਲਾਈਨ ਸਾਡੇ ਕੋਲ ਹੈ। ਹੈਲੋ ਹੈਲੋ
ਹੈਲੋ
ਹਾਂਜੀ ਯੈਸ ਓਕੇ ਲਾਈਨ ਕੱਟ ਗਈ, ਇੱਕ ਲਾਈਨ ਹੋਰ ਹੈ। ਹੈਲੋ
ਡਾਕਟਰ ਸਾਹਿਬ, ਤੁਹਾਡੇ ਪ੍ਰੋਗਰਾਮ ਨੇ ਇਟ ਮੇਡ ਮੀ ਕਰਾਈ।
ਅਰਫਾ ਜੀ ਆਪ ਤੋ ਗ੍ਰੇਟ ਆਦਮੀ,
ਇਸ ਤਰੀਕੇ ਸੇ ਆਪਨੇ ਐਕਸਪਲੇਨ ਕੀਆ ਹੈ ਕਿ ਅੱਲਾਹ ਕਰੇ ਲੋਗੋਂ ਕੇ ਦਿਲ ਪੇ ਯੇ ਬਾਤ ਅਸਰ ਕਰੇ।
ਅਰਫਾ ਜੀ, ਮੈਂ ਤੋ ਜੋ ਦਿਲ ਮੇ ਬਾਤ ਆਤੀ ਹੈ ਬਤਾ ਦੇਤਾ, ਜੋ ਮੈਂ ਮਿਸਟੇਕਸ ਕਰਤਾ ਮੈਂ ਤੋ ਓਪਨਲੀ ਕਨਫੈਸ ਕਰਤਾ, ਮੁਝੇ ਯਾਦ ਹੈ। ਮੈਂ ਆਪਣੀ ਮਦਰ ਕੀ ਬਤਾ ਦੇਤਾ, ਦੂਸਰੋਂ ਕੀ ਬਾਤ ਛੋੜੋ। ਹਮ ਯੂਨੀਵਰਸਿਟੀ ਮੇ ਪੜ੍ਹਦੇ ਥੇ ਤੋ ਉਸ ਟਾਈਮ ਪੈਸੇ ਤੋ ਨਹੀਂ ਹੋਤੇ ਥੇ, ਵੋ ਜੋ ਟ੍ਰੇਨ ਹੋਤੀ ਥੀ ਉਸਮੇ 2 ਰੁਪਏ ਉਸਕਾ ਕਿਰਾਇਆ ਹੋਤਾ ਥਾ ਪਟਿਆਲਾ ਟੂ ਬਰਨਾਲਾ, तो हम क्या करते थे कि टिकट तो नहीं लेते थे, सिंपल बात, चोरी कह लो, ठगी कह लो, बेईमानी कह लो, कुछ भी करते थे, पैसे भी नहीं होते थे, वो टिकट नहीं लेते थे, एक डब्बे से दूसरा, दूसरे से तीसरा, वो टीटी को भी पता होता था भी ऐसे है। जब बरनाले आता था, जब मैं बरनाले आना तो स्टेशन के ऊपर वहां से 2 रुपए के छोले भटूरे खा लेने, तो घर में आना मेरी मदर मेरे पीछे भागती थी कि कुछ ना कुछ बेटा तू कुछ ना कुछ तो खा ला, तू भूखा कुछ ना कुछ खा ला, पर मेरे तो ढिड च गया हुंदा सी, वो कहंदी नहीं नहीं प्लीज हाड़े हाड़े बन के एक तू बुरकी खा ला, वो बुरकी नहीं खादी, पर मेनू अज पता लग्या जो मेरे मदर ना रहे, बेशक मेरिया भाबियां भी ने भैणा भी ने, वो एक बार पूछते सी रवि तू कुछ खा ला, जे नहीं खादा वो पिछे नहीं मेरे पिछे बुरकी मेरे मुंह च पाउंदे सी ना, मेरी मदर ही सी और कोई नहीं। मैनू अज एहसास होया मैं वो दिन कदे नहीं भुल सकदा कि मैं असी भी कदर नहीं कर सके उन्हें दी, जिहड़ी कि सानू उन्हां दे पैर धो धो के पीने चाहिए।
बात बताऊं, आप बहुत प्यारे इंसान है, अल्लाह तला ने और आपको आपकी मां की दुआएं, अल्लाह तला अंकुश बेटे को बेटी को जिंदगी दे, आपका बेटा अल्लाह मियां उसको नजरे बद से बचाए, बेटी अल्लाह मियां नजरे बद से बचाए, आपके बच्चे इतने प्यारे हैं कि मैं आप दोनों मियां बीवी को जब देखती हूँ तो मैं सोचती हूँ आप लोगों ने जरूर दुनिया में कोई इतना अच्छा किया था कि आपके बच्चे भी इतने प्यारे हैं और आपने इतनी अच्छी तरबियत कर ली है, इतना अच्छा पढ़ा लिया है, और वो बच्चे जिनका हमसे भी कोई ताल्लुक नहीं आपका मुंह रखते हुए हमारे जैसों की भी इज्जत करते हैं, ये आज की जनरेशन के बच्चों में ये आपकी माँ की दुआएं हैं कि अल्लाह ने आपको आपके जो बच्चे हैं उनको इतना प्यारा रखा हुआ। बहुत शुक्रिया डॉक्टर साहब मेरी कॉल लेने का, एंड ऑनेस्टली आई मीन इट फ्रॉम बॉटम ऑफ माई हार्ट, अल्लाह करे किसी के जितने प्यारे तरीके से आपने बताया, एंड दीज आर द फैक्ट्स, हम दूसरों को कहते हैं बाजू का तो अपना आप भूल जाते हैं, दीज आर फैक्ट्स व्हाट यू शेयर्ड, अल्लाह करे कि हमारे दिल पे ये बातें असर जरूर करें। बहुत शुक्रिया डॉक्टर।
थैंक यू अरफा जी, मैं भी एक्चुअली इमोशनल हो गया था, पर मैं फैक्ट्स के ऊपर बात करता हूँ क्योंकि मैं ये कहता हूँ कि हमारी जो प्रायोरिटी है ना वो थोड़ी सी जो अलमाइटी है जिसको हम अल्लाह बोलते हैं, परमात्मा बोलते हैं, खुदा बोलते हैं, वाहेगुरु बोलते हैं, 24 घंटे जैसे फ्री कहते हैं ना, चार गवाया हंड के चार गवाया सम, लेखा रब मंगेसी तू आया केड़े कम, सौ के रातां कढ़ी जाने आ, खा पी के ऐश करके टाइम कढ़ी आ, जदों मौत आएगी तो परमात्मा पुछेगा, सानू अल्लाह पुछेगा, वाहेगुरु पुछेगा भी भाई साहब फॉर वट परपज यू टेक बर्थ इन द वर्ल्ड, तू इंसान ने भी तेने जन्म क्यों लिया सी, खान पीन दी बेटा, खान पीन दी तो पशु भी खा रहे ने, जानवर भी खा रहे ने, क्योंकि देखो ना जिस तरह कहने करतूत पशु की मानस जात, लोग बिचारा करे दिन रात, कि असी देखो ना टॉप ऑफ द क्रिएशन कह रहे हैं, ह्यूमन बीइंग इज द टॉप ऑफ द क्रिएशन, पर फिर भी सानू लोग क्यों कहते हैं भी देखो ना किसी गधे नू घोड़े नू ऊंट नू कुत्ते नू कदे नहीं कहा भी कुत्ते आ तू कुत्ता बन जा, गधे आ तू गधा बन जा, हाथी तू हाथी बन जा, पर जिथे भी असी किसी धार्मिक स्थान पर जाने चाहे वह चर्च है चाहे वह गुरुद्वारा है चाहे मंदिर है उत्थे कहते हैं भी बंदे आ तू बंदा बन जा, सानू बंदे नू बंदा बन गए क्योंकि करतूत पशु की मानस जात, लोग बिचारा करें दिन रात, असी मनुख हो के भी काम साडे पशुआं वाले ने, कदे असी काम दे पिछे भजे फिरदे आ, कदे तुसी देखिया मैं चिड़िया दी तुहानू अरफा जी एग्जाम्पल देनी चाहुंना, मैं कई बारी ये मैं मेरे बरीकी च हो के मेरा सब्जेक्टिव फिलोसफी है, मैं देखदा भी कुत्ते ते चिड़ी च की फर्क है, कुत्ता जिहड़ा हुंदा जदों उहनू बुरकियां पाउणे असी रोटी सिड़दे आ उह अपनी रोटी नीच रख लैंदा फिर दूजी कनी नूं भजदा, इन्हां नूं मालक उहदे डंडा मारदा पटकदे ने, पर जिहड़ी चिड़ी हुंदी है उह सिर्फ अपनी चुंझ दे नाल अपनी बुरकी लै के उपर जाके बहिंदी है, उहनू उन्ना सबर है, पर सानू तो वह भी साहब नहीं, चिड़ी तो भी नहीं कदे सीखिया, असी लाहा लई जाने इधरों हेरा फेरिया कर उधरों हेरा फेरिया, पैसा पैसा पैसा, अखीर च टाइम निकल जाती है ना, जिंद नमानी कढ़ीए हड्डां कूकड़काए, फरीद साहब ने कहा सी, फिर जो जान निकलती ना फिर चीका मार दें बुरा हाल होंदा, मैं देखिया कईआं दी मौत, मैं खुद कोले करके देखिया कि मैं चीका मार मार के उन्हां दी लाइफ निकलती है, सो सानू डरना चाहिए परमात्मा, हमेशा डरना चाहिए।
मेरी कॉल लेने का बहुत शुक्रिया, बहुत प्यारा प्रोग्राम है,
थैंक यू अरफा जी। सो मेरे ख्याल लाइना एक लाइन हो रहा साडे कोले, हेलो
हेलो, हां जी सस्रीकाल जी,
सस्रीकाल जी,
हां जी मेरा डॉक्टर अंकुश को क्वेश्चन सी, आज आए है शो दे,
मैं पूछ रहा डॉक्टर साहब ऑनलाइन हो चले गए भैन जी, सॉरी फॉर दैट, है ना, मैं तो
ओके नो प्रॉब्लम, तुसी मैनू उहनां दी टाइमिंग दस दूंगी, मैं उहनां नू उत्थे क्लिनिक च जाके मिल लूंगी,
हां जी थैंक यू वेरी मच, सॉरी मैं डॉक्टर साहब दी भी गल मजबूरी समझदा, उहनां नू तां हुण इह गल्लां नहीं पता भी जिहड़ियां मैं कुछ होर बोल गया, अंदर दी फीलिंग सी ते मैं कंट्रोल नहीं कर सकिया बोल गया, क्योंकि उहनां दा जिहड़ा फोन जिहड़ी क्लिनिक है ना जी ओह ब्रैम्पटन च है, ब्रैमली ते कंट्री साइड दी नुक्कर दे उत्ते बीएनसी मेडिकल सेंटर कहने ने, ए हफ्ते दे 7 दिन खुलदी है, तुहानू मैं नंबर दे देना 289-569-0124 289-569-0124 ਜਾਂ 905-793-5888 905-793-5888 ਇੱਥੇ ਫੋਨ ਕਰਕੇ ਉਹਨਾਂ ਦਾ ਤੁਸੀਂ ਸਕੈਜੂਲ ਪਤਾ ਕਰ ਸਕਦੇ ਹੋ ਕਿਉਂਕਿ ਮੈਨੂੰ ਪਤਾ ਨਹੀਂ ਉਹ ਹਰ ਵਾਰੀ ਸਕੈਜੂਲ ਬਦਲਦੇ ਰਹਿੰਦੇ ਨੇ ਮੈਨੂੰ ਪਤਾ ਵੀ ਜਦੋਂ ਆਉਂਦੇ ਨੇ ਫਿਰ ਅਸੀਂ ਵੀ ਤਾਂ ਸਮਾਰਟ ਹਾਂ ਲੋਕ ਸਮਾਰਟ ਉਹਨਾਂ ਨੂੰ ਪਤਾ ਵੀ ਕਦੋਂ ਆਉਂਦੇ ਨੇ ਫਿਰ ਉਦੋਂ ਦੱਬ ਕੇ ਭੀੜ ਹੋ ਜਾਂਦੀ ਇਸ ਕਰਕੇ ਉਹ ਸਕੈਜੂਲ ਚੇਂਜ ਕਰਦੇ ਨੇ ਤਾਂ ਕਿ ਸਾਰੇ ਇਹਨੂੰ ਡਾਕਟਰਾਂ ਨੂੰ ਟਾਈਮ ਤੇ ਮੌਕੇ ਤੇ ਫਾਇਦਾ ਮਿਲ ਸਕੇ ਸੋ ਤੁਸੀਂ ਜਦੋਂ ਮਰਜ਼ੀ ਉੱਥੇ ਫੋਨ ਕਰਕੇ ਲੈ ਸਕਦੇ ਹੋ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਨੁੱਕਰ ਤੇ ਸੋ ਇੱਕ ਲਾਈਨ ਸਾਡੇ ਕੋਲ ਹੋਰ ਹੈ ਹੈਲੋ ਡਾਕਟਰ ਫੈਨੀ ਫਸਟ ਆਫ ਆਲ ਵੈਲਕਮ ਇਨ ਦਾ ਸ਼ੋ ਮੈਂ ਤੁਹਾਡੇ ਨਾ ਮੇਰੇ ਕੋਲ ਕੱਲ ਦੋ ਈਮੇਲਸ ਆਈਆਂ ਸੀਗੀਆਂ ਹੈਨਾ ਓਨੈਸਟਲੀ ਸਪੀਕਿੰਗ ਉਹ ਈਮੇਲ ਦੇ ਵਿੱਚ ਕੁਐਸਚਨ ਸੀਗਾ ਕਿਉਂਕਿ ਤੁਸੀਂ ਸਾਡੇ BNC ਮੈਡੀਕਲ ਸੈਂਟਰ ਦੇ ਵਿੱਚ ਜਿਹੜੀ ਕਾਉਂਸਲਿੰਗ ਹੈ ਉਹ ਕਰ ਰਹੇ ਹੋ ਡਾਕਟਰ ਫੈਨੀ ਤੁਹਾਡਾ ਨਾਂ ਹੈ ਠੀਕ ਹੈ ਉਹਨਾਂ ਨੇ ਮੈਨੂੰ ਕੁਐਸਚਨ ਕੀਤੇ ਸੀ ਤੇ ਹੋਪਫੁਲੀ ਤੁਸੀਂ ਸ਼ਾਰਟ ਮੈਨੂੰ ਇਹਦੇ ਆਨਸਰ ਦਿਓਗੇ ਇੱਕ ਤਾਂ ਉਹਨਾਂ ਨੇ ਮੈਨੂੰ ਇਹ ਪੁੱਛਿਆ ਸੀਗਾ ਵੀ ਜਿਹੜੇ ਕਾਉਂਸਲਿੰਗ ਲਈ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਸਾਡੇ ਜੀ ਘਰ ਦੇ ਵਿੱਚ ਜਿਹੜੀ ਸਾਡਾ ਜਿਹੜਾ ਬੇਟਾ ਹੈ ਉਹਦੇ ਕੋਈ ਡਾਈਵੋਰਸ ਦਾ ਇਸ਼ੂ ਚੱਲ ਰਿਹਾ ਹਾਂਜੀ ਉਹ ਡਾਈਵੋਰਸ ਜਦੋਂ ਦਾ ਹੋਇਆ ਵੀ ਪਹਿਲਾਂ ਲਵ ਮੈਰਿਜ ਸੀ ਉਹਨਾਂ ਦੀ ਤੇ ਫਿਰ ਉਹ ਡਾਈਵੋਰਸ ਦੇ ਵਿੱਚ ਉਹਨਾਂ ਦੀ ਕੋਈ ਹਸਬੈਂਡ ਵਾਈਫ ਦੀ ਉਹਨਾਂ ਦੀ ਕੋਈ ਪ੍ਰੋਬਲਮ ਹੋਊਗੀ ਤੇ ਹੁਣ ਉਹ ਘਰੇ ਰਹਿੰਦੇ ਨਹੀਂ ਹੈ ਬੋਲਦੇ ਨਹੀਂ ਜਾਂ ਕਿਸੇ ਨਾਲ ਜੇ ਉਹਨਾਂ ਨੂੰ ਪੁੱਛੋ ਵੀ ਕੋਈ ਗੱਲ ਨਹੀਂ ਜਾਂ ਕਿ ਇਸ ਤਰ੍ਹਾਂ ਕਰ ਦਿਓ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਵੀ ਉਹਦੀ ਵੀ ਕਾਉਂਸਲਿੰਗ ਹੋ ਸਕਦੀ ਹੈ ਇੱਕ ਤਾਂ ਮੈਨੂੰ ਇਹ ਕੁਐਸਚਨ ਆਇਆ ਸੀ ਇੱਕ ਦੂਜਾ ਕੁਐਸਚਨ ਆਇਆ ਸੀ ਉਹ ਕਹਿੰਦੇ ਸੀ ਵੀ ਸਾਡਾ ਜਿਹੜਾ ਬੱਚਾ ਯੂਨੀਵਰਸਿਟੀ 'ਚ ਜਾਣਾ ਉਹਨੇ ਤੇ ਉਹ ਪਹਿਲਾਂ ਤਾਂ ਵਧੀਆ ਸੀਗਾ ਵਧੀਆ ਨੰਬਰ ਲੈਂਦਾ ਸੀ ਸਾਰਾ ਕੁਛ ਸੀਗਾ ਤੇ ਉਸ ਤੋਂ ਬਾਅਦ ਉਹ ਸਕੂਲ ਜਾਣ ਤੋਂ ਵੀ ਹੈਜੀਟੇਟ ਕਰਦਾ ਹੈ ਉਹਨੂੰ ਧੱਕੇ ਨਾਲ ਸਵੇਰੇ ਉਠਾਉਣਾ ਪੈਂਦਾ ਫਿਰ ਸਕੂਲ ਜਾਂਦਾ ਸਕੂਲ 'ਚ ਟੀਚਰ ਕਹਿੰਦੇ ਨਹੀਂ ਜਿਹਦਾ ਬੋਲਦਾ ਹੀ ਨਹੀਂ ਕੁਛ ਤੇ ਆ ਕੇ ਸਵੇਰ ਸਿੱਧਾ ਜਾ ਕੇ ਪੈ ਜਾਂਦਾ ਨਾ ਉਹ ਖੇਡਦਾ ਤੇ ਜੇ ਵੱਧ ਤੋਂ ਵੱਧ ਕਮਰੇ 'ਚ ਕਹਿੰਦੇ ਗੇਮਾਂ ਜਾਂ ਖੇਡਦਾ ਰਹਿੰਦਾ ਉਹਨੂੰ ਕਹਿੰਦੇ ਵੀ ਬਾਹਰ ਜਾ ਕੇ ਖੇਡ ਲੈ ਤੂੰ ਜਾ ਕੇ ਕਬੱਡੀ ਖੇਡ ਲੈ ਕੋਈ ਬਾਸਕਟਬਾਲ ਖੇਡ ਲੈ ਸੋ ਇਸ ਤਰ੍ਹਾਂ ਦੀ ਤੁਸੀਂ ਕਾਉਂਸਲਿੰਗ ਕਰਦੇ ਹੋ ਤੇ ਪਲੀਜ਼ ਜਵਾਬ ਦਿਓਗੇ
ਕਿਉਂਕਿ ਆਮ ਕਾਉਂਸਲਰ ਕੋਲੇ ਲਾਈਕ ਮੈਡੀਕਲ ਦੀ ਬੈਕਗ੍ਰਾਉਂਡ ਹੈਗੀ ਨਹੀਂ ਰਾਈਟ ਆਫ ਕੋਰਸ ਉਹ ਸਿੱਧਾ ਕਾਉਂਸਲਿੰਗ ਚ ਜਾਂਦੇ ਆ ਪ੍ਰੋਫੈਸ਼ਨਲੀ ਮੈਂ ਪਹਿਲਾਂ ਮੈਡੀਸਿਨ ਕੀਤੀ ਗਈ ਸੀ ਸੋ ਇਹਦੇ ਨਾਲ ਇਹ ਫਾਇਦਾ ਹੈਗਾ ਕਿ ਜਦੋਂ ਫਸਟ ਕਲਾਇੰਟ ਕੋਲੇ ਪੈਨਿਕ ਅਟੈਕ ਹੋਵੇ ਜੋ ਸਾਹ ਬਹੁਤ ਲਾ ਰਹੇ ਤੇ ਨਰਵਸ ਹੋ ਰਿਹਾ ਹੈਨਾ ਉਹਨਾਂ ਨੂੰ ਤਾਂ ਅਗਲਾ ਜੋ ਲੱਗਦਾ ਵੀ ਮੈਂ ਮਰਨ ਲੱਗ ਗਿਆ ਕਿ ਇੰਨੇ ਜ਼ਿਆਦਾ ਤਕਲੀਫ ਹੁੰਦੀ ਆ ਸਿੰਪਲ ਸਲਿਊਸ਼ਨ ਹੈਗੀ ਵੀ ਬਰੀਦਿੰਗ ਕਰਨ ਪਰ ਅਗਲਾ ਤਾਂ ਕਹੂੰਗਾ ਯਾਰ ਨਾ ਰੋਜ਼ ਬਰੀਦ ਕਰਦਾ ਇਹਦੇ ਨਾਲ ਕੀ ਫਾਇਦਾ ਹੋਣ ਲੱਗਿਆ ਬਿਕੋਜ਼ ਬੈਕਗ੍ਰਾਉਂਡ ਮੈਂ ਸਮਝਾ ਸਕਦੀ ਆ ਵੀ ਜਦੋਂ ਆਪਾਂ ਨੂੰ ਘਬਰਾਹਟ ਹੁੰਦੀ ਆ ਆਪਾਂ ਨੂੰ ਨਰਵਸ ਹੁੰਦੀ ਆ ਆਪਣੀ ਬ੍ਰੇਨ ਚ ਕੀ ਹੁੰਦਾ ਤੇ ਆਪਣੀ ਸਾਹ ਕਾਫੀ ਏਦਾਂ ਹੋਣ ਲੱਗ ਜਾਂਦਾ ਤੇ ਬਰੀਦਿੰਗ ਨਾਲ ਇਸ ਸਿੰਪਲ ਸੋਲੂਸ਼ਨ ਨਾਲ ਆਪਾਂ ਨੂੰ ਕਿੱਦਾਂ ਫਾਇਦਾ ਹੋਊਗਾ ਸੋ that first of all I just wanted to give an introduction in that consultation of key benefit hai gaglen ode na meri fees bhi samajh lag sakdi hai te mere hours ki hai ke te mere naal session book kar sakde ha jehde to the email the question page that the carrier CB divorce chal raha hai so the thing is most people they don't go to a counselor oh first the doctor they nahi jana the counselor the key aur hai ke the doctor aaj hi cheez se dawai to koi de nahi sakde of course the ਰਿਲੇਸ਼ਨਸ਼ਿਪ ਬੈਟਰ ਹੋਣਗੇ ਹੈ ਨਾ ਨਹੀਂ ਤਾਂ ਆਪਾਂ ਸਾਰੇ ਡਾਕਟਰ ਕੋਲ ਜਾਣ ਲੱਗ ਜਾਂਦੇ ਕਾਉਂਸਲਿੰਗ ਦੀ ਇਹ ਸੁਵਿਧਾ ਹੈਗੀ ਆ ਵੀ ਦੇਖਣ ਈਚ ਜੋ ਹਸਬੈਂਡ ਵਾਈਫ ਨੇ ਇਕੱਠੇ ਆਉਣਾ ਸੋਰੀ ਪਾਰਟਨਰਸ ਨੇ ਇਕੱਠੇ ਆਉਣਾ ਜੋ ਸੈਪਰੇਟਲੀ ਆਉਣਾ ਡਜ਼ਨਟ ਮੈਟਰ ਮੈਂ ਦੋਨਾਂ ਨੂੰ ਵੀ ਦੇਖ ਸਕਦੀ ਹਾਂ ਵੀ ਦੇਖਣ ਐਕਸਪਲੇਨ ਵਟ ਦੇਅਰ ਫੀਲਿੰਗ ਵੀ ਪ੍ਰੋਬਲਮਸ ਕਿਹੜੀ ਚੱਲ ਰਹੀ ਆ ਤੇ ਜੋ ਉਹ ਸੋਲਵ ਕਰਨਾ ਚਾਹੁੰਦੇ ਮੈਂ ਬੜੀ ਖੁਸ਼ੀ ਨਾਲ ਉਹਨਾਂ ਦੀ ਮਦਦ ਵੀ ਕਰ ਸਕਦੀ ਵੀ ਆਪਾਂ ਕਿੱਦਾਂ ਸੋਲਵ ਕਰੀਏ ਵੀ ਸੋਲੂਸ਼ਨ ਕਿੱਦਾਂ ਲੱਭੀਏ
ਡਾਕਟਰ ਫੈਨੀ ਕਿਉਂਕਿ ਟਾਈਮ ਵੀ ਸਾਡੇ ਕੋਲ ਸ਼ਾਰਟੇਜ ਹੈ ਤੁਹਾਨੂੰ ਮੈਂ ਕਿਸੇ ਦਿਨ ਫੇਰ ਵੀ ਲੈ ਕੇ ਆਊਂਗਾ ਏਅਰ ਤੇ ਸੋ ਉਸ ਲਈ ਮੈਂ ਹੁਣ ਤੁਹਾਡੇ ਕੋਲ ਮਾਫੀ ਚਾਹੁੰਦਾ ਪਰ ਮੈਂ ਤੁਹਾਡੀ ਗੱਲ ਨੂੰ ਰਿਪੀਟ ਕਰ ਦਿੰਦਾ ਕਿ ਤੁਸੀਂ ਕਿਹਾ ਸੀਗਾ ਵੀ ਕਾਉਂਸਲਿੰਗ ਜਿਹੜੀ ਹਾਫ ਐਨ ਆਵਰ ਦੀ ਉਹ ਫ੍ਰੀ ਹੈਗੀ ਆ ਤੇ ਉਹ ਆ ਕੇ ਤੁਹਾਡੇ ਨਾਲ ਹਾਂਜੀ
20 ਮਿੰਟ
ਹਾਂ 20 ਮਿੰਟ ਦੀ ਸੋਰੀ ਨਾਟ 20 ਮਿੰਟ 220 ਮਿੰਟ ਦੀ ਕੰਸਲਟੇਸ਼ਨ ਫੀ ਹੈ, ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਉਹਨਾਂ ਨੇ ਫੋਨ ਨੰਬਰ ਵੀ ਦੱਸਿਆ ਆਪਣਾ 416-948-7744-416-948-7744। ਇੱਕ ਇਹਨਾਂ ਨੇ ਗੱਲ ਕਹੀ ਆ ਵੀ ਕੌਂਸਲਿੰਗ ਜਿਹੜੀ ਹੈ ਇਕੱਲੀ ਇੰਟਰਵਿਊ ਦੇ ਵਿੱਚ ਤੁਸੀਂ ਦੇਖੋਗੇ ਵੀ ਇਹਨਾਂ ਦੇ ਕੋਲ ਬੈਕਗਰਾਊਂਡ ਆ ਜਿਹੜੀ ਕਿ ਸ਼ੀਜ਼ ਦੇ ਡਾਕਟਰ ਇਨ ਮੈਡੀਸਨ, ਦੋਨਾਂ ਚੀਜ਼ਾਂ ਦਾ ਫਾਇਦਾ, ਮੈਡੀਸਨ ਵੀ ਆ ਵੀ ਮਾਸਟਰ ਇਨ ਕੌਂਸਲਿੰਗ ਵੀ ਆ, ਤੁਸੀਂ ਡਬਲ ਫਾਇਦਾ ਲੈ ਸਕਦੇ ਹੋ। ਤੇ ਤੀਸਰੀ ਗੱਲ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਜਿਹੜੀ ਪ੍ਰੋਬਲਮ ਹੈ ਇਕੱਲੇ ਇਕੱਲੇ ਨਾਲ ਵੀ ਗੱਲ ਕਰ ਸਕਦੇ ਨੇ, ਦੋ ਦੋ ਜੇ ਹਸਬੈਂਡ ਵਾਈਫ ਦੀ ਇਕੱਠੇ ਵੀ ਮਿਲਣਾ ਚਾਹੁਣ ਉਹ ਵੀ ਮਿਲ ਸਕਦੇ ਨੇ। ਹਰ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਸਕੂਲਾਂ ਦੇ ਵਿੱਚ ਬੁਲਿੰਗ ਹੋ ਰਹੀ ਹੈ, ਘਰਾਂ ਦੇ ਵਿੱਚ, ਘਰਾਂ ਦੇ ਵਿੱਚ ਜੋ ਸ਼ਰਾਬ ਹੁੰਦੀ ਹੈ, ਘਰਾਂ 'ਚ ਲੜਾਈ ਝਗੜੇ ਮਾਂ ਬਾਪ ਕਰਦੇ ਨੇ, ਬੱਚਿਆਂ ਦੇ ਅਸਰ ਹੁੰਦਾ ਹੈ, ਕੋਈ ਕੰਮ ਦੇ ਉੱਤੇ ਅਸਰ ਹੈ, ਕੋਈ ਕੌਂਸਲਿੰਗ ਜਦੋਂ ਆਪਾਂ ਹਸਬੈਂਡ ਵਾਈਫ ਦੇ ਝਗੜੇ ਹੁੰਦੇ ਨੇ ਉਹ ਫਿਰ ਡਾਈਵੋਰਸ ਤੱਕ ਜਾਂਦੇ ਨੇ, ਉਹ ਵੀ ਉਹਨਾਂ ਨੂੰ ਵੀ ਕੌਂਸਲਿੰਗ ਦੀ ਲੋੜ ਹੈ। ਕਈ ਵਾਰੀ ਚੋਰੀ ਕਰਨ ਦੀ ਆਦਤ ਪੈ ਜਾਂਦੀ ਹੈ, ਮੈਨੂੰ ਨਹੀਂ ਪਤਾ ਉਹਨਾਂ ਨੂੰ ਵੀ ਕੌਂਸਲਿੰਗ ਕਰਾਉਂਦੇ ਨੇ, ਕਿਉਂਕਿ ਜੋ ਆਦਤਾਂ ਬੁਰੀਆਂ ਹੀ ਪਈਆਂ ਨੇ, ਉਹਨਾਂ ਨੂੰ ਫਿਰ ਕਿਵੇਂ ਸੁਧਾਰ ਕਰਨਾ ਹੈ। ਇਹ ਸਾਰੀਆਂ ਗੱਲਾਂ ਤੁਸੀਂ ਕੋਈ ਵੀ ਗੱਲ ਡਿਸਕਸ ਕਰਨੀ ਹੈ ਡਾਕਟਰ ਫੈਨੀ ਨੂੰ, ਤੁਸੀਂ BNC ਮੈਡੀਕਲ ਸੈਂਟਰ ਤੇ ਆ ਕੇ ਮਿਲ ਸਕਦੇ ਹੋ, ਉਹਨਾਂ ਦਾ ਫੋਨ ਨੰਬਰ ਲੈ ਸਕਦੇ ਹੋ, ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਪਰ ਮੈਂ ਇੱਕ ਗੱਲ ਕਹਾਂਗਾ, ਉੱਥੇ ਲੁੱਟਣ ਲੱਟਣ ਨਾਲ ਹੀ ਕੋਈ ਗੱਲ ਨਹੀਂ ਹੈ। ਵੀ ਜੇ ਤੁਸੀਂ ਕਹੋਗੇ ਤੁਹਾਡੇ ਕੱਪੜੇ ਲਾ ਲਏ, ਜੇ ਕੋਈ ਕੱਪੜੇ ਕਹਿੰਦੇ ਨਾ ਪੈਸੇ ਦਾ, ਤੁਸੀਂ ਉਹਨਾਂ ਨੂੰ ਮੈਨੂੰ ਆ ਕੇ ਦੱਸ ਦਿਓ, ਮੈਂ ਤੁਹਾਡੇ ਪੈਸੇ ਰਿਫੰਡ ਕਰੂੰਗਾ, ਮੈਂ ਔਨ ਦੀ ਏਅਰ ਕਹਿੰਦਾ, ਜਿੰਨੇ ਵੀ ਲੱਗੇ ਨੇ। ਲੁੱਟਣ ਵਾਲਾ ਕੰਮ ਨਹੀਂ, ਸੇਵਾ ਭਾਵ ਹੈ ਇਹਨਾਂ 'ਚ। ਜੇ ਇਹ ਲੁੱਟਣ ਵਾਲਾ ਕੰਮ ਜਾਂ ਪੈਸੇ ਕਮਾਉਣੇ ਹੁੰਦੇ ਤਾਂ ਇਹ ਆਪਣੀ ਆਪ ਪ੍ਰੈਕਟਿਸ ਕਰਦੇ ਮੈਡੀਕਲ ਦੀ। ਇਹਨਾਂ ਦੇ ਕੁਦਰਤੀ ਹੈ, ਪਰਮਾਤਮਾ ਵੱਲੋਂ ਜਜ਼ਬਾ 'ਚ ਖਾਈ ਫਾਦਰਸ ਦੇ, ਗੱਲ ਸ਼ੁਰੂ ਤੋਂ ਹੀ ਉੱਥੇ ਹੋਈ ਹੈ ਵੀ ਥੋੜ੍ਹਾ ਜਿਹਾ ਹੱਥ ਅੱਡਣ ਦੀ ਥਾਂ 'ਤੇ ਪਿੱਛੇ ਨੂੰ ਰੱਖਿਆ ਕਰੋ, ਜੇਬ 'ਚੋਂ ਦੇਣੇ ਆ ਪੈਸੇ, ਕਿਸੇ ਲੋੜਵੰਦ ਦੀ ਹੈਲਪ ਕਰਨੀ ਹੈ, ਫਿਰ ਦੇਖੋ ਤੁਹਾਡਾ ਕਿੰਨੀ ਅੰਦਰੋਂ ਵੀ ਖੁਸ਼ੀ ਹੁੰਦੀ ਹੈ, ਬਰਕਤ ਪੈਂਦੀ ਹੈ, ਤੇ ਨਾਲੇ ਮਾਲਕ ਖੁਸ਼ ਹੁੰਦਾ ਜਦੋਂ ਅਸੀਂ ਪੈਸੇ ਇਕੱਠੇ। ਕਦੇ ਬੰਦੇ ਨੇ ਕਰੀ ਚੱਲੋ ਪੈਸੇ ਇਕੱਠੇ ਯਾਰ, ਕਿੰਨੇ ਕੁ ਕਰੀ ਜਾਓਗੇ? ਰਾਤ ਨੂੰ ਤਾਂ ਨੀਂਦਾਂ ਕਦੇ ਅਸੀਂ ਡਰਦੇ ਹਾਂ ਵੀ ਆਹ ਪੁਲਿਸ ਵਾਲੇ ਨਾ ਘੇਰ ਲੈਣ, ਹਾਂਜੀ ਕਦੇ ਉਹ ਹੁੰਦਾ ਵੀ ਰੈਵਨਿਊ ਕੈਨੇਡਾ ਵਾਲੇ ਨਾ ਆਡਿਟ ਕਰ ਲੈਣ ਸਾਡੇ ਅਕਾਊਂਟਸ ਦਾ, ਫਿਰ ਊਂ ਡਰ ਲੱਗਿਆ ਰਹਿੰਦਾ ਵੀ ਕੋਈ ਸ਼ਿਕਾਇਤ ਹੀ ਨਾ ਕਰਦੇ ਗਵਾਂਢੀ, ਫਿਰ ਸਾਡੀ ਗੱਲਬਾਤ ਕਰਨ 'ਚ ਬੋ ਆਉਂਦੀ ਆ, ਈਗੋ ਹੁੰਦੀ ਆ, ਜਦੋਂ ਪੈਸਾ ਜ਼ਿਆਦਾ ਆ ਜਾਂਦਾ ਨਾ ਉਹ ਸ਼ੇਖੀਆਂ ਵੀ ਫਿਰ ਬੜੀਆਂ ਮਾਰਦਾ। ਜੇ ਹੁਣ ਕਾਰ ਉਹਦੇ ਕੋਲ ਹੈਗੀ, ਜੇ ਉਹਨੇ ਗਲਤੀ ਨਾਲ BMW ਜਾਂ ਮਰਸਡੀ ਲੈ ਲਈ, ਉਹ ਕਦੇ ਐਂ ਨਹੀਂ ਕਹਿੰਦਾ ਮੈਂ ਕਾਰ 'ਤੇ ਜਾਂਦਾ, ਉਹ ਕਹਿੰਦਾ ਲਿਆਈ ਮੇਰੀ ਮਰਸਡੀ, ਉਹ ਈਗੋ ਬੋਲਦੀ ਹੁੰਦੀ ਆ ਉੱਥੇ, ਉਹ ਮੇਰੀ BMW ਲਈ ਮੇਰੀ ਈਗੋ ਬੋਲਦੀ, ਉਹ ਕਾਰ ਹੀ ਹੈ ਜੀ, ਹੋਰ ਕੀ ਹੈ? ਜੇ ਉਹ ਕਹੂ ਵੀ ਕਿਸੇ ਕਿੱਥੇ ਰਹਿਣਾ, ਅਸੀਂ ਮੈਨਸ਼ਨ 'ਚ ਰਹਿੰਦੇ ਹਾਂ ਜੀ, ਮੈਨਸ਼ਨ 'ਚ, ਉਹ ਘਰ ਨਹੀਂ ਆ, ਹੋਰ ਕੀ ਹੈ? ਮੈਨਸ਼ਨ ਦੱਸਣ ਨਾਲ ਕੀ ਤੇਰੀ ਈਗੋਇਸਟਿਕ ਅਪਰੋਚ ਨਹੀਂ ਹੈ? ਤੂੰ ਇਹ ਬੂ ਨਹੀਂ ਆ ਰਹੀ ਗੱਲ ਕਰਨ 'ਚ? ਦਿੱਤਾ ਤੇਰਾ ਮੈਨਸ਼ਨ ਕਰਦਾ, ਪਰਮਾਤਮਾ ਨੇ ਤੈਨੂੰ ਰਹਿਮਤ ਕਰਕੇ ਤੈਨੂੰ ਵੱਡਾ ਮਕਾਨ ਦਿੱਤਾ, ਤੂੰ ਉਹਦਾ ਲੱਖ ਲੱਖ ਸ਼ੁਕਰ ਕਰ, ਤੂੰ ਆਪਾਂ 10,000 ਭੁੰਜੇ ਵੀ ਪੈਣ ਦੇ ਕੱਖ ਨਹੀਂ ਸੀਗੇ, ਉਹਦਾ ਅਸੀਂ ਇੰਨੇ ਨਾ ਸ਼ੁਕਰੇ ਹਾਂ ਪਰਮਾਤਮਾ ਦੇ, ਅਸੀਂ ਆਪਣੇ ਆਪ ਨੂੰ ਮੈਂ ਹੀ ਕਰੀ ਜਾਂਦੇ, ਸਾਡੇ ਬੋਲੇ ਹੈ ਕੀ? ਹਾਂਜੀ ਤੁਸੀਂ ਦੇਖ ਲਓ ਵੀ ਇਹ ਥੋੜ੍ਹੀ ਜਿਹੀ ਜ਼ਿੰਦਗੀ ਹੈ, 50 ਸਾਲ ਲਈ, 60 ਸਾਲ ਲਈ, 70 ਸਾਲ ਲਈ, 80 ਸਾਲ ਲਈ ਸਾਨੂੰ ਮਿਲੀ ਹੈ, ਅਸੀਂ ਹੰਕਾਰ ਕਿਹੜੀ ਚੀਜ਼ ਦਾ ਕਰੀ ਜਾਂਦੇ ਹਾਂ? ਕਾਹਦੀ ਚੀਜ਼ ਦਾ ਹੰਕਾਰ ਹੈ? ਤੁਸੀਂ ਦੇਖੋ ਆਪਣੀ ਪਹਿਲਾਂ ਬਿਊਟੀ ਦੀ ਆ, ਕਿੰਨੇ ਕਿੰਨੇ ਅਸੀਂ ਕੱਪੜੇ ਬਦਲਦੇ ਹਾਂ, ਉਹ ਕਰਦੇ ਹਾਂ, ਮੇਕਅਪ ਕਰਾਉਂਦੇ ਹਾਂ, ਪਹਿਲਾਂ ਆਪਣੇ ਆਪ ਨੂੰ ਹੇਮਾ ਮਾਲੀ ਤੁਰੇ ਸਮਝੀ ਜਾਂਦੇ ਹਾਂ, ਦਸ ਵੀਹ ਸਾਲਾਂ ਬਾਅਦ ਕੀ ਹਾਲ ਹੁੰਦਾ ਸਾਡਾ? ਹਾਂਜੀ 10-20 ਸਾਲ ਬਾਅਦ ਝੂਡੀਆਂ ਪੈ ਜਾਂਦੀਆਂ, ਸਾਡਾ ਗੋਡੇ ਸਾਡੇ ਕੰਮ ਨਹੀਂ ਕਰਦੇ, ਅੱਖਾਂ ਦੇ ਵੱਡੀਆਂ ਵੱਡੀਆਂ ਐਨਕਾਂ ਲਾ ਜਾਂਦੀਆਂ, ਕਾਹਦਾ ਹੰਕਾਰ ਹੈ? ਪੈਸੇ ਦਾ ਕਾਹਦਾ ਹੰਕਾਰ ਹੈ? ਇੱਥੇ ਦੇਖ ਲਓ ਵੀ ਸਦਾਮ ਹੁਸੈਨ ਵਰਗੇ, ਇੰਦਰਾ ਗਾਂਧੀ ਦੇਖ ਲਓ, ਬੇਨਜ਼ੀਰ ਭੁੱਟੋ ਦੇਖ ਲਓ, ਹੋਰ ਜਿਹੜੇ ਮਰਜ਼ੀ ਤੁਸੀਂ ਦੇਖ ਲਓ, ਗੋਲੀਆਂ ਮਾਰ ਕੇ ਲੋਕਾਂ ਨੇ ਥੱਲੇ ਰੋਲਤਾ ਉਹਨਾਂ ਨੂੰ, ਕਾਹਦਾ ਹੰਕਾਰ ਹੈ ਕਿ ਉਹਨਾਂ ਕੋਲ ਪੈਸਿਆਂ ਦੀ ਕੋਈ ਕਮੀ ਸੀਗੀ? ਹਾਂਜੀ ਕੋਈ ਪਾਵਰ ਵਾਲੇ ਦੇਖ ਲਓ, ਪਾਵਰ ਵਾਲਾ ਦਾ ਬੁਰਾ ਲੱਗਦਾ, ਹੰਕਾਰ ਪਤਾ ਨਹੀਂ ਬਿਨਾਂ ਮਤਲਬ ਅਸੀਂ ਐਵੇਂ ਹੀ ਆਕੜੀ ਫਿਰਦੇ ਹਾਂ। ਉੱਥੇ ਜਾ ਕੇ ਜਿਮ ਦੇ ਉੱਤੇ ਜਾਂਦੇ ਹਾਂ, ਪੀ ਕੇ ਉਹ ਕੀ ਨਾ ਆਪਾਂ ਚੀਜ਼ਾਂ ਜਿਹੀਆਂ ਪੀ ਕੇ ਆਪਣੇ ਡੋਲੇ ਜੇ ਬਾਹਾਂ ਦਿਖਾ ਦਿਖਾਉਂਦੇ ਹਾਂ ਬਜ਼ੁਰਗਾਂ ਦੇ ਸਾਹਮਣੇ, ਜਿਹੜੇ ਬਜ਼ੁਰਗਾਂ ਨੂੰ ਅਸੀਂ ਡੋਲੇ ਜੇ ਦਿਖਾਉਂਦੇ ਨਾ ਅਕੜਾ ਕਰਕੇ, ਵੀ ਬਜ਼ੁਰਗ ਵੀ ਕਿਸੇ ਟਾਈਮ ਆਪਣੇ ਡੋਲੇ ਦਿਖਾਉਂਦੇ ਸੀਗੇ। ਸੋ ਐਵੇਂ ਹੰਕਾਰ ਫੋਕੇ ਨਾ ਕਰੋ, ਮਾਲਕ ਦਾ ਸ਼ੁਕਰ ਕਰਿਆ ਕਰੋ, ਸਵੇਰੇ ਸ਼ਾਮ ਉੱਠ ਕੇ ਬੈਠ ਕੇ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਆਪਣੇ ਆਪ ਨੂੰ ਕਹਿ ਰਿਹਾ, ਜਦੋਂ ਮੈਂ ਕੋਈ ਗੱਲ ਕਰ ਰਿਹਾ ਨਾ, ਮੈਂ ਉਹ ਹਮੇਸ਼ਾ ਆਪਣੇ ਆਪ ਨੂੰ ਸਮਝਾਉਣਾ, ਹਾਂਜੀ ਕਿਉਂਕਿ ਮੈਂ ਕਿਸੇ ਨੂੰ ਕਹਿੰਦਾ, ਜੇ ਆਪਾਂ ਕਹੀਆਂ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ ਆਪਣੇ ਗਰਬਾਨ ਮੇ ਸਰਨਿਮਾ ਕਰ ਦੇਖ, ਜੇ ਤੂੰ ਪੜ੍ਹਿਆ ਲਿਖਿਆ ਸਾਰਾ ਕੁਛ ਉੱਚਾ ਤੈਨੂੰ ਰੱਬ ਨੇ ਦੇਤਾ, ਤੁਸੀਂ ਲੋਕਾਂ ਦੇ ਨੁਕਸ ਕੱਢਣ ਦੇ ਨਾਲੋਂ ਆਪਣੇ ਅੰਦਰ ਝਾਤੀ ਮਾਰੋ, ਨੋ ਦਾਈ ਸੈਲਫ, ਸੈਲਫ ਅਨੈਲਿਸਿਸ ਕਰੋ, ਮੇਰੇ 'ਚ ਕੀ ਕਮੀਆਂ ਨੇ, ਦੂਜਿਆਂ ਦੀਆਂ ਕਮੀਆਂ 'ਚ ਆਪਾਂ ਜਦੋਂ ਹੱਥ ਕਿਸੇ ਕਿੰਨੀ ਉਂਗਲੀ ਕਰਦੇ ਹਾਂ, 4 ਉਂਗਲਾਂ ਸਾਡੇ ਕਿੰਨੀ ਹੁੰਦੀਆਂ, ਉਹ ਦੱਸਣ ਦਾ ਪਰਪਜ਼ ਇਹ ਹੈ ਵੀ ਭਾਈ ਸਾਹਿਬ ਤੁਸੀਂ ਉਹਦੇ ਇੱਕ ਨੁਕਸ ਲੱਭ ਰਹੇ ਹੋ, ਮਾੜੀਆਂ 4 ਉਂਗਲਾਂ ਦੇਖੋ ਤੇਰੇ 'ਚ 4 ਔਗਣ ਨੇ, ਤੇਰੇ ਕੋਲ 4 ਗੁਣਾ ਜ਼ਿਆਦਾ ਔਗਣ ਨੇ, ਸੋ ਉਹਨਾਂ ਨੂੰ ਇੱਕ ਲੱਭਣ ਦੀ ਜ਼ਿਆਦਾ ਆਪਣੇ ਅੰਦਰ ਝਾਤੀ ਮਾਰੋ। ਸੋ ਜਿੰਨਾ ਅਸੀਂ ਸ਼ਾਂਤੀ ਦੇ ਨਾਲ ਕੰਮ ਕਰਾਂਗੇ, ਪਿਆਰ ਨਾਲ ਕੰਮ ਕਰਾਂਗੇ, ਮਾਲਕ ਬਰਕਤ ਪਾਊਗਾ। ਦਾਲ ਫੁਲਕੇ 'ਚ ਜਿਹੜਾ ਆਨੰਦ ਹੈ ਨਾ, ਉਹ ਮੀਟ 'ਚ ਨਹੀਂ ਹੈ। ਜਿਹੜਾ ਠੰਡੇ ਪਾਣੀ ਘੜੇ ਦਾ ਪੀ ਕੇ ਮਜ਼ਾ ਆਉਂਦਾ ਨਾ, ਉਹ ਜਿੰਨੀ ਮਰਜ਼ੀ ਤੁਸੀਂ ਬੀਅਰ ਠੰਡੀ ਕਰ ਕਰਕੇ ਜੱਗਾਂ 'ਚ ਪੀ ਲਓ, ਉਹਦਾ ਕੋਈ ਫਾਇਦਾ ਨਹੀਂ, ਉਹਦਾ ਨੁਕਸਾਨ। ਉਦੋਂ ਅਸੀਂ ਰੋਂਦੇ ਹਾਂ ਵੀ ਫਿਰ ਕਹਿੰਦੇ ਹਾਂ ਹਸਪਤਾਲ 'ਚ ਮੈਂ ਤਾਂ ਕਹਿੰਦਾ ਜ਼ਿੰਦਗੀ 'ਚ ਮਾੜਾ ਕਰਮ ਨਹੀਂ ਕੀਤਾ, ਪਤਾ ਨਹੀਂ ਕਿਹੜੀ ਜ਼ਿੰਦਗੀ ਦਾ ਕਿਉਂ ਨਹੀਂ ਕੀਤਾ ਜੀ। ਉਸੇ ਦਿਨ ਪੁੱਛੋ ਤੁਸੀਂ ਹਸਪਤਾਲ 'ਚ ਨਰਸ ਨਾਲ ਤੁਸੀਂ ਕੀ ਬਿਹੇਵ ਕੀਤਾ, ਗਵਾਂਢੀ ਜਿਹੜਾ ਪੇਸ਼ੈਂਟ ਉਹਦੇ ਨਾਲ ਕੀ ਬਿਹੇਵ ਕੀਤਾ, ਡਾਕਟਰ ਨਾਲ ਕੀ ਬਿਹੇਵ ਕੀਤਾ, ਜਿਹੜੀ ਘਰ ਵਾਲੀ ਤੁਹਾਡੇ ਲਈ ਰੋਟੀ ਲੈ ਕੇ ਉਹਦੇ ਨਾਲ ਕੀ ਬਿਹੇਵ ਕੀਤਾ, ਜਿਹੜੀ ਕੁੜੀ ਤੁਹਾਡੇ ਲਈ ਫੁੱਲ ਲੈ ਕੇ ਆਈ ਉਹਦੇ ਨਾਲ ਕੀ ਬਿਹੇਵ ਕੀਤਾ। ਇੱਕ ਦਿਨ ਦਾ ਤਾਂ ਅਸੀਂ ਹਿਸਾਬ ਕਿਤਾਬ ਨਹੀਂ ਪੂਰਾ ਕਰਦੇ, ਪੁਰਾਣੇ ਜਨਮਾਂ ਦਾ ਕਿਹੜਾ ਦੇਖਾਂਗੇ। ਸਵਰਗ ਤੇ ਨਰਗ ਇਸੇ ਜ਼ਿੰਦਗੀ ਦੇ ਵਿੱਚ ਨੇ, ਕੋਸ਼ਿਸ਼ ਕਰੋ ਕਿਸੇ ਨੂੰ ਹਰਟ ਨਾ ਕਰੋ, ਜੇ ਹਰਟ ਹੁੰਦੀ ਹੈ ਤਾਂ ਦੋਨੇ ਹੱਥ ਜੁੜ ਕੇ ਜੇ ਮਾਫ਼ੀ ਮੰਗ ਲਓਗੇ ਬਖਸ਼ੇ ਜਾਓਗੇ, ਪਰ ਲੋਕਾਂ ਤੋਂ ਵੀ ਬਖਸ਼ ਜਾਓਗੇ, ਮਾਲਕ ਤੋਂ ਵੀ ਬਖਸ਼ ਜਾਓਗੇ, ਪਰ ਮਾਫ਼ੀ ਸੱਚੇ ਦਿਲੋਂ ਹੋਣੀ ਚਾਹੀਦੀ ਹੈ। ਐਵੇਂ ਸਾਰਾ ਦਿਨ ਭੱਜੇ ਫਿਰਨਾ ਜ਼ਿੰਦਗੀ ਚਾਰ ਕੁ ਦਿਨਾਂ ਦੀ ਮਿਲੀ ਆ, ਅਸੀਂ ਮਨੁੱਖਾਂ ਦੇ ਕੰਮ ਕਰੀਏ, ਜਾਨਵਰਾਂ ਵਾਲੇ ਕੰਮ ਨਾ ਕਰੀਏ, ਕਿਉਂਕਿ ਜਾਨਵਰਾਂ ਵਾਲੇ ਕੰਮ ਕਰੀਏ ਨੇ ਫਿਰ ਸਾਡੇ ਕੋਲ ਲੇਖਾ ਤਾਂ ਬਹੁਤ ਔਖਾ ਹੋ ਜਾਂਦਾ। ਹਾਂਜੀ, ਸੋ ਇਸੇ ਕਰਕੇ ਕਹਿੰਦੇ, ਇਸੇ ਕਰਕੇ ਸਾਰੀ ਦੁਨੀਆ ਦੁਖੀ ਹੈ। ਹਾਂਜੀ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ, ਕੋਠੇ ਚੜ ਕੇ ਉੱਚੇ ਚੜ ਕੇ ਦੇਖਿਆ ਘਰ ਘਰ ਇਹੋ ਅੱਗ। ਕਿ ਹਰੇਕ ਬੰਦਾ ਕਹਿੰਦਾ ਮੈਂ ਦੁਖੀ ਹਾਂ, ਜਦੋਂ ਕਹਿੰਦੇ ਉੱਚੇ ਚੜ ਕੇ, ਜੇ ਉੱਚੇ ਦਾ ਮਤਲਬ ਇਹ ਨਹੀਂ ਹੈ ਵੀ ਉੱਪਰ ਕੋਈ ਜਾਣਾ ਛੱਤ ਤੇ ਚੜਨਾ, ਇਹਦਾ ਮਿਸਟਿਕ ਮੀਨਿੰਗ ਹੈ, ਰੂਹਾਨੀ ਮੀਨਿੰਗ ਹੈ। ਉੱਤੇ ਚੜ ਕੇ ਜਾਂ ਕੋਠੇ ਚੜ ਕੇ ਦੇਖਣਾ, ਵੈਨ ਯੂ ਗੋ ਵਿਦਿਨ, ਜਦੋਂ ਤੁਸੀਂ ਅੰਦਰ ਆਪਣੀ ਸੁਰਤ ਨੂੰ ਖਿੱਚ ਕੇ ਲੈ ਕੇ ਗਏ, ਜਦੋਂ ਤੁਸੀਂ ਉੱਪਰ ਮੰਜ਼ਿਲਾਂ 'ਚ ਜਾਂਦੇ ਹੋ ਰੂਹਾਨੀ ਮੰਜ਼ਿਲਾਂ 'ਚ, ਫੇਰ ਦੇਖਦੇ ਹੋ ਕਿ ਦੁਨੀਆਂ ਤਾਂ ਸਾਰੀ ਦੁਖੀ ਹੈ। ਹਾਂਜੀ, ਸੋ ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਨਾ ਵੀ ਨਾਨਕ ਦੁਖੀ ਆ ਸਭ ਸੰਸਾਰ, ਸੋ ਨਾਨਕ ਸਾਹਿਬ ਨੂੰ ਪੁੱਛਿਆ ਵੀ ਦੁਨੀਆਂ 'ਚ ਕੋਈ ਸੁਖੀ ਨਹੀਂ, ਫਿਰ ਉਹਨਾਂ ਨੇ ਅਗਲੀ ਲਾਈਨ ਲਿਖੀ ਸੀ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਉਧਾਰ, ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਵਾ ਸਿਰਫ ਉਹੀ ਹੈ। ਜਿਸ ਤਰ੍ਹਾਂ ਚੱਕੀ ਚੱਲਦੀ ਹੈ ਨਾ, ਪੁੜਾਂ ਦੇ ਵਿੱਚ ਜੋ ਦਾਣੇ ਪਾਉਣੇ ਆ ਸਾਰੇ ਪਿੱਸੇ ਜਾਂਦੇ, ਆਟਾ ਬਣ ਜਾਂਦਾ, ਪਰ ਜਿਹੜੇ ਪੁੜ ਦੇ ਨਾਲ ਦਾਣੇ 5-7 ਰਹਿ ਜਾਂਦੇ ਨੇ ਉਹ ਬਚੇ ਰਹਿੰਦੇ ਨੇ। ਸੋ ਕੀ ਮਤਲਬ, ਜਦੋਂ ਅਸੀਂ ਪਰਮਾਤਮਾ ਦੇ ਨਾਲ ਅਲਮਾਈਟੀ ਦੇ ਨਾਲ ਲੱਗੇ ਰਹਿੰਦੇ ਹਾਂ, ਸਾਡਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ, ਸਾਨੂੰ ਉਹਦੇ ਛਤਰ ਛਾਇਆ ਉਹਦੀ ਛਤਰੀ ਹੁੰਦੀ ਹੈ। ਪਰ ਜਦੋਂ ਅਸੀਂ ਦੁਨੀਆਂ ਦੀ ਲੱਜਾ ਲਿਬੜਦੇ ਹਾਂ, ਫਿਰ ਬਸ ਇਸੇ ਤਰ੍ਹਾਂ ਹੀ ਚੱਲੀ ਜਾਣਾ ਕੰਮ। ਸੋ ਮੈਂ ਅੱਜ ਸੋਚਿਆ ਸੀ ਮੈਡੀਕਲ ਦੇ ਉੱਤੇ ਗੱਲ ਕਰੀਏ, ਪਰ ਚਲੋ ਹੁਣ ਜਿੱਧਰ ਨੂੰ ਵੀ ਹੋ ਗਈ ਹੋ ਗਈ, ਮੈਂ ਦੋ ਗੱਲਾਂ ਹੋਰ ਕਰਕੇ, ਕਿਉਂਕਿ ਸਾਡਾ ਟਾਈਮ ਵੀ ਸਮਾਪਤੀ ਵੱਲ ਹੈ। ਇੱਕ ਤਾਂ ਰੈਪਟਰਸ ਦਾ ਅੱਜ ਪਰੇਡ ਸੀਗੀ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ, ਬੀਇੰਗ ਕੈਨੇਡੀਅਨ ਬੜੀ ਬਹਿਜਾ ਬਹਿਜਾ ਕਰਾਤੀ ਉਹਨਾਂ ਨੇ। ਅਤੇ ਦੂਜੀ ਸਾਡੀ ਕ੍ਰਿਕਟ ਦਾ ਮੈਚ ਸੀਗਾ, ਸਾਡੇ ਦੋ ਸਾਂਝੇ ਮੁਲਕ ਪਾਕਿਸਤਾਨ ਅਤੇ ਇੰਡੀਆ ਦਾ ਪਰਸੋਂ ਦਾ ਜ਼ੋਰ ਲੱਗਿਆ ਸੀਗਾ। ਅਸੀਂ ਕਹਿੰਦੇ ਹਾਂ ਕੋਈ ਜਿੱਤ ਜੇ ਹਾਰ ਜੇ, ਪਰ ਜਦੋਂ ਸਾਡੇ ਦੋ ਮੁਲਕ ਭਿੜਦੇ ਨੇ ਨਾ, ਬੜਾ ਜ਼ੋਰ ਲੱਗਿਆ ਹੁੰਦਾ। ਸੋ ਇੰਡੀਆ ਜਿੱਤ ਗਿਆ, ਵਧਾਈਆਂ, ਪਰ ਮੈਂ ਬੀਇੰਗ ਇੰਡੀਅਨ ਇਹ ਕਹਿਣਾ ਵੀ ਮੈਚ ਦਾ ਮਜ਼ਾ ਜਾ ਨਹੀਂ ਆਇਆ ਯਾਰ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਮੈਚ ਹੋਣਾ ਚਾਹੀਦਾ ਸੀ, ਜੇ ਇੱਕ ਪਾਸੇ ਦੂਜੇ ਪਾਸੇ ਪਤਾ ਨਹੀਂ ਕਿਉਂ ਹਥਿਆਰ ਛੱਡ ਗਏ, ਉਹਦੇ ਨਾਲ ਵਿੱਚ ਹੀ ਫੋਨ ਮੈਚ ਬੰਦ ਕਰਨਾ ਪੈਂਦਾ। ਜਿੱਤੇ ਕੋਈ ਜਿੱਤੇ ਹਾਰੇ ਸਾਰੇ ਭਰਾ ਆਪਾਂ ਪਾਕਿਸਤਾਨੀ, ਖੂਨ ਦੀ ਕਦੇ ਸਿਰਿੰਜ ਲਾ ਕੇ ਦੇਖ ਲਿਓ, ਕਦੇ ਬਲੱਡ ਟੈਸਟ ਕਰਾ, ਇੱਕੋ ਹੀ ਖੂਨ ਹੈ। ਇਹ ਸਾਡੇ ਲੋਕਾਂ ਨੇ, ਸਾਡੇ ਪੋਲੀਟੀਸ਼ੀਅਨਾਂ ਨੇ ਅਲੱਗ ਅਲੱਗ ਖੂਨ ਬਣਾਇਆ, ਇੱਕੋ ਹੀ ਖੂਨ ਹੈ। ਏਕ ਪਿਤਾ ਏਕ ਸਕੇ ਹਮਬਾਰਕ, ਉਸ ਪਰਮਾਤਮਾ ਦੀ ਇਹ ਖਲਕਤ ਜਿਹੜੀ ਹੈ ਉਹ ਪਰਮਾਤਮਾ ਦੀ ਬਣਾਈ ਹੋਈ ਹੈ। ਐਵੇਂ ਲੋਕਾਂ ਨੇ ਨਫ਼ਰਤ ਪੈਦਾ ਕੀਤੀ ਹੈ, ਪਰ ਜਿੱਥੇ ਖੇਡ ਦਾ ਮੈਦਾਨ ਹੈ ਪਿਆਰ ਨਾਲ ਖੇਡੋ, ਪਰ ਜ਼ੋਰ ਲਾ ਕੇ ਖੇਡੋ, ਪਰ ਜੇ ਜ਼ੋਰ ਨਹੀਂ ਲੱਗਿਆ ਤਾਂ ਕੋਈ ਗੱਲ ਨਹੀਂ ਬਣਦੀ। ਸੋ ਪ੍ਰੋਗਰਾਮ ਸਮਾਪਤੀ ਲਈ ਹੈ, ਜੇ ਮੈਥੋਂ ਕੋਈ ਵੱਧ ਘੱਟ ਕਿਹਾ ਗਿਆ ਹੋਵੇ, ਮੈਂ ਕਿਸੇ ਨੂੰ ਨਹੀਂ ਕਿਹਾ, ਪਰਮਾਤਮਾ ਦੀ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਦਾ, ਮੈਂ ਕਿਸੇ ਨੂੰ ਨਹੀਂ ਕਿਹਾ, ਮੈਂ ਇਹ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਜਿਹੜੇ ਥੋੜੇ ਦਿਨ ਬਚੇ ਨੇ ਉਹ ਚੰਗੇ ਨਿਕਲ ਜਾਣ। ਸੋ ਗਲਤੀ ਲਈ ਮੈਂ ਮਾਫ਼ੀ ਮੰਗਦਾ। ਨੈਕਸਟ ਵੀਕ ਅਸੀਂ ਪ੍ਰੋਗਰਾਮ ਲੈ ਕੇ ਆਵਾਂਗੇ। ਨੈਕਸਟ ਵੀਕ ਮੈਂ ਦੱਸਣਾ ਚਾਹੁੰਦਾ, ਮਿਸਟਰ ਗੁਰਪ੍ਰੀਤ ਢਿੱਲੋਂ ਜਿਹੜੇ ਸਾਡੇ ਰੀਜਨਲ ਕੌਂਸਲਰ ਨੇ, ਉਹ ਸਟੂਡੀਓ 'ਚ ਆਉਣਗੇ। ਜਿੰਨੀਆਂ ਵੀ ਬ੍ਰੈਂਪਟਨ ਦੀਆਂ ਕੋਈ ਪ੍ਰੋਬਲਮਸ ਨੇ, ਕੋਈ ਰੀਜਨ ਦੀਆਂ ਸਾਡੀਆਂ ਮਿਸਿਸ ਸਾਗਾ ਦੀਆਂ ਹਾਲਟਨ ਦੀਆਂ ਕੋਈ ਪ੍ਰੋਬਲਮਸ ਨੇ, ਕੋਈ ਸੜਕਾਂ ਟੁੱਟੀਆਂ ਹੋਈਆਂ ਨੇ, ਕੋਈ ਟੈਕਸ ਦੀ ਕੋਈ ਪ੍ਰੋਬਲਮ ਹੈ, ਕੋਈ ਕਿਸੇ ਤਰ੍ਹਾਂ ਯੂਨੀਵਰਸਿਟੀ ਦੀ ਕੋਈ ਪ੍ਰੋਬਲਮ ਹੈ, ਤੁਸੀਂ ਉਹਨਾਂ ਨੂੰ ਲਾਈਵ ਅਸੀਂ ਤੁਹਾਨੂੰ ਸਵਾਲ ਪੁੱਛਾਂਗੇ। ਸ਼ਰਤ ਇੱਕ ਮੇਰੀ ਹਮੇਸ਼ਾ ਦੀ, ਪਿਆਰ ਨਾਲ ਪੁੱਛੋ, ਪਿਆਰ ਨਾਲ ਜਵਾਬ ਮਿਲੂਗਾ। ਤਦ ਨੈਕਸਟ ਵੀਕ ਅਸੀਂ ਤੁਹਾਨੂੰ ਫੇਰ ਮਿਲਾਂਗੇ। ਤਦ ਤੱਕ ਲਈ ਰੱਬ ਰਾਖਾ, ਸਤਿ ਸ੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां, 365 डेज खुला रहता है बीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विस दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर, 289-569-0124।
The views expressed on the preceding program may not necessarily be those of the owner or management of WTOR radio station.
the biggest cricket event has begun. Yes, ICC Cricket World Cup 2019 aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia questions, surprise interview and exciting prizes. Dekhiye Match Point rozana raat 9 baje Dr. Adnan ke saath sirf E Awaaz TV par. Facebook E Awaaz ya phir eawaaz.com.
चौथा कैनेडा डे कार्निवल 2019 पहुंचो हुम हुमा के डेट याद है ना
29 जून रख लिया मेला इस साल भैया
एंट्री ते पार्किंग फ्री
सानू दियो बधाइयां नी आज दिन पागा मारा छड़िया
कादियां बताइयां कोई ब्याह आ गया
ना ना ब्याह ते साल च कई आ जांदे ता सोडी फर्नीचर दी एनिवर्सरी आ जेड़ी साल च इक वारी आउंदी ते सेल भी लगदी आ
अच्छा अच्छा फिर ते हुन चंगा मौका सारा फर्नीचर खरीदण दा
हां जी सोडी फर्नीचर अपने कस्टमर्स दा बड़ा ही ख्याल रखदे ते फाइनेंस भी कर देंदे आ इस फ्राइडे सैटरडे ते संडे दोनों लोकेशंस ते जबरदस्त सेल लग रही है